ਇਦਾਂ ਦੀ ਸਥਿਤੀ ਦੇ ਵਿੱਚ ਰਹੋ, ਇਹਦੇ ਤੋਂ ਬਾਅਦ ਹੌਲੀ ਹੌਲੀ ਆਮ ਹੋ ਜਾਓ।
ਹਰਮਨ ਰੇਡੀਓ ਸੁਣ ਰਹੇ ਤੇ ਹਰਮਨ ਵਿਜ਼ੂਅਲ ਰੇਡੀਓ ਵੇਖ ਰਹੇ ਦਰਸ਼ਕਾਂ ਤੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਇਸ ਵੇਲੇ ਹਰਮਨ ਰੇਡੀਓ ਤੇ ਅਸੀਂ ਹਾਜ਼ਰ ਹਾਂ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਲੈ ਕੇ। ਸੋ ਇਸ ਸ਼ੋਅ ਦੇ ਦੌਰਾਨ ਅਸੀਂ ਤੁਹਾਡੇ ਸਵਾਲ ਸ਼ਾਮਲ ਕਰਦੇ ਹੁੰਦੇ ਹਾਂ ਜਿਹੜੇ ਕਿ ਖਾਸ ਤੌਰ ਦੇ ਉੱਤੇ ਮਾਈਗ੍ਰੇਸ਼ਨ ਦੇ ਫੀਲਡ ਦੇ ਨਾਲ ਜੁੜੇ ਹੁੰਦੇ ਨੇ। ਸੋ ਅੱਜ ਵੀ ਇਸੇ ਆਸ ਦੇ ਨਾਲ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਅਸੀਂ ਸ਼ਾਮਲ ਕਰਦੇ ਰਹਾਂਗੇ, ਤੁਹਾਡੇ ਸਵਾਲ ਲੈਂਦੇ ਰਹਾਂਗੇ। ਸੋ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸਾਡੇ ਮਾਈਗ੍ਰੇਸ਼ਨ ਐਕਸਪਰਟ ਰਣਬੀਰ ਸਿੰਘ ਹੋਰੀ ਵੀ ਜੁੜ ਚੁੱਕੇ ਨੇ ਗਲੋਬਲ ਮਾਈਗ੍ਰੇਸ਼ਨ ਤੋਂ, ਤੇ ਰਣਬੀਰ ਹੋਰਾਂ ਦਾ ਵੀ ਸਵਾਗਤ ਕਰਦੇ ਆ। ਰਣਬੀਰ ਜੀ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਭੈਣ ਜੀ।
ਜੀ ਤੇ ਦੋਸਤੋ, ਤੁਹਾਡਾ ਸਾਰਿਆਂ ਦਾ ਵੀ ਸਵਾਗਤ ਕਰਦੇ ਆ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਈਵਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਉਮੀਦ ਕਰਦੇ ਆ ਤੁਹਾਡਾ ਅੱਜ ਦਾ ਦਿਨ ਸੁਹਾਵਣਾ ਨਿਕਲਿਆ ਹੋਣਾ, ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਸੁਹਾਵਣੀ। ਸੋ ਇਸ ਗੱਲ ਦੇ ਲਈ ਅਰਦਾਸ ਅਸੀਂ ਪਰਮਾਤਮਾ ਦੇ ਅੱਗੇ ਕਰਦੇ ਆ। ਸੋ ਅੱਜ ਦੇ ਪ੍ਰੋਗਰਾਮ ਚ ਜਿਹੜੇ ਸਵਾਲ ਅਸੀਂ ਸ਼ੁਰੂ ਕਰਨੇ ਆ, ਉਸ ਤੋਂ ਵੀ ਪਹਿਲਾਂ ਅਸੀਂ ਤੁਹਾਨੂੰ ਸਾਡੇ ਨਾਲ ਜੁੜਨ ਦੇ ਜਿਹੜੇ ਜ਼ਰੀਏ ਨੇ ਉਹਨਾਂ ਦੇ ਬਾਰੇ ਜ਼ਰੂਰ ਦੱਸਦੇ ਜਾਂਦੇ ਹਾਂ। ਬਹੁਤ ਸਾਰੇ ਦੋਸਤ ਜਿਹੜੇ ਹਮੇਸ਼ਾ ਜੁੜਦੇ ਨੇ ਉਹਨਾਂ ਨੂੰ ਪਤਾ ਵੀ ਹੈ, ਪਰ ਜਿਹੜੇ ਨਵੇਂ ਜੁੜਦੇ ਨੇ ਉਹਨਾਂ ਦੇ ਲਈ ਜ਼ਰੂਰ ਦੱਸਦੇ ਹਾਂ ਕਿ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਈਮੇਲ ਦੇ ਰਾਹੀਂ, request@harmanradio.com ਸਾਡਾ ਈਮੇਲ ਪਤਾ ਹੈ। ਤੁਸੀਂ ਟੈਲੀਗ੍ਰਾਮ ਦੇ ਰਾਹੀਂ ਵੀ ਸਾਡੇ ਨਾਲ ਸਾਂਝ ਬਣਾ ਸਕਦੇ ਹੋ, ਟੈਲੀਗ੍ਰਾਮ ਐਪ ਤੁਹਾਡੇ ਫੋਨ ਤੇ ਹੋਣੀ ਜ਼ਰੂਰੀ ਹੈ, ਤੇ ਤੁਸੀਂ ਫੋਨ ਕਾਲ ਕਰਕੇ ਵੀ ਸਾਡੇ ਨਾਲ ਜੁੜ ਸਕਦੇ ਹੋ। ਸਾਡਾ ਨੰਬਰ ਹੈ 02-8589-2811। ਪਰ ਇਸ ਤੋਂ ਵੀ ਜਿਹੜਾ ਸੌਖਾ ਤਰੀਕਾ ਇਹ ਹੈ ਕਿ ਤੁਸੀਂ ਇੱਕ ਤਾਂ ਚੱਲ ਰਹੀ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਸਵਾਲ ਛੱਡ ਸਕਦੇ ਹੋ, ਸਵਾਲ ਅਸੀਂ ਚੱਲਦੇ ਪ੍ਰੋਗਰਾਮ ਚ ਸ਼ਾਮਲ ਕਰਾਂਗੇ, ਤੇ ਜੇਕਰ ਇਹ ਪ੍ਰੋਗਰਾਮ ਤੁਸੀਂ ਸਾਡੀ ਐਪ ਦੇ ਜ਼ਰੀਏ ਸੁਣ ਰਹੇ ਹੋ, ਯਾਨੀ ਕਿ ਹਰਮਨ ਰੇਡੀਓ ਦੀ ਐਪ ਦੇ ਜ਼ਰੀਏ ਪ੍ਰੋਗਰਾਮ ਸੁਣ ਸਕਦੇ ਹੋ, ਤਾਂ ਉਸ ਐਪ ਦੇ ਵਿੱਚ ਤੁਸੀਂ ਸਾਡੇ ਨਾਲ ਜੁੜਨ ਦੇ ਜਿਹੜੇ ਇੰਟਰੈਕਟ ਕਰਨ ਦੇ ਜਿਹੜੇ ਲਿੰਕਸ ਨੇ ਉੱਥੇ ਜਾ ਕੇ ਵੀ ਵੱਖ ਵੱਖ ਜਿਹੜੇ ਜ਼ਰੀਏ ਨੇ ਉਹਨਾਂ ਨੂੰ ਕਲਿੱਕ ਕਰਕੇ ਸਾਡੇ ਨਾਲ ਸਿੱਧਾ ਰਾਬਤਾ ਬਣਾ ਸਕਦੇ ਹੋ, ਉੱਥੇ ਆਪਣਾ ਮੈਸੇਜ ਟਾਈਪ ਕਰਕੇ ਸਾਡੇ ਨਾਲ ਸਿੱਧਾ ਜੁੜ ਸਕਦੇ ਹੋ। ਤੇ ਲਓ ਜੀ, ਅੱਜ ਦੇ ਪ੍ਰੋਗਰਾਮ ਦੇ ਵਿੱਚ ਹੋਰ ਦੇਰੀ ਨਹੀਂ ਲਾਉਂਦੇ ਤੇ ਬਹੁਤ ਸਾਰੇ ਤੁਹਾਡੇ ਸਵਾਲ ਹੋਣਗੇ ਜਿਹੜੇ ਸਾਡੇ ਲਈ ਵੀ ਸ਼ਾਮਲ ਕਰਨੇ ਜ਼ਰੂਰੀ ਹੈ, ਔਰ ਬਹੁਤ ਸਾਰੇ ਸਵਾਲ ਅਸੀਂ ਵੀ ਆਪਣੇ ਮਾਈਗ੍ਰੇਸ਼ਨ ਐਕਸਪਰਟ ਤੋਂ ਅੱਜ ਜਾਣਨਾ ਚਾਹਾਂਗੇ। ਸੋ ਰਣਬੀਰ ਜੀ, ਬਹੁਤ ਕੁਛ ਜਿਹੜਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਸੁਖਾਲਾ ਹੋਣ ਦੀ ਆਸ ਬਣੀ ਹੈ, ਕਿਉਂਕਿ ਲਗਭਗ ਆਸਟ੍ਰੇਲੀਆ ਦੇ ਵਿੱਚ ਤਾਂ ਬਹੁਤ ਸਾਰੇ ਸੂਬਿਆਂ ਚ ਪਹਿਲਾਂ ਤੋਂ ਹੀ, ਪਰ ਜਦੋਂ ਅਸੀਂ ਵਿਕਟੋਰੀਆ ਦੀ ਗੱਲ ਕਰਦੇ ਹਾਂ ਤਾਂ ਹੁਣ ਲਗਭਗ ਮੈਨੂੰ ਲੱਗਦਾ ਕਿ 26-27 ਦਿਨਾਂ ਤੋਂ ਕੋਈ ਵੀ ਕੇਸ ਜਿਹੜਾ ਕੋਰੋਨਾ ਦਾ ਨਹੀਂ ਆਇਆ। ਸੋ ਬਹੁਤ ਸੁਰੱਖਿਅਤ ਆਪਣੇ ਆਪ ਨੂੰ ਅਸੀਂ ਮਹਿਸੂਸ ਇਸ ਵੇਲੇ ਕਰ ਰਹੇ ਹਾਂ, ਤੇ ਇਹਦਾ ਜਿਹੜਾ ਇੰਪੈਕਟ ਆ ਉਹ ਮੈਨੂੰ ਲੱਗਦਾ ਕਿ ਹੋਰ ਖੇਤਰਾਂ ਦੇ ਵਿੱਚ ਤਾਂ ਜਿਹੜਾ ਪੈ ਹੀ ਰਿਹਾ, ਤੇ ਨਾਲ ਹੀ ਨਾਲ ਇੱਕ ਵਧੀਆ ਇੰਪੈਕਟ ਜਿਹੜਾ ਮਾਈਗ੍ਰੇਸ਼ਨ ਦੇ ਫੀਲਡ ਤੇ ਵੀ ਪੈ ਜਾਏਗਾ ਆਉਣ ਵਾਲੇ ਸਮੇਂ ਦੇ ਵਿੱਚ, ਇਹ ਅਸੀਂ ਆਸ ਵੀ ਕਰਦੇ ਹਾਂ। ਤੇ ਅੱਜ ਹੋਰ ਬਹੁਤ ਸਾਰੇ ਜਿਹੜੇ ਸਵਾਲ ਆ ਉਹ ਤਾਂ ਪੁੱਛਾਂਗੇ, ਪਰ ਥੋੜੀਆਂ ਜਿਹੀਆਂ ਅਸੀਂ ਅਪਡੇਟਸ ਤੁਹਾਡੇ ਤੋਂ ਲੈਣੀਆਂ ਚਾਹਾਂਗੇ। ਔਰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਵੀ ਪੁੱਛਣਾ ਚਾਹਾਂਗੀ, ਰੀਜਨਲ ਏਰੀਆ ਦੇ ਵਿੱਚ ਜਿਹੜੇ ਗ੍ਰੈਜੂਏਟਸ ਨੇ ਉਹਨਾਂ ਦੇ ਲਈ ਤੁਸੀਂ ਥੋੜਾ ਜਿਹਾ ਜ਼ਰੂਰ ਦੱਸਿਓ ਕਿ ਜਿਹੜਾ ਉਹਨਾਂ ਦੇ ਲਈ ਕੋਈ ਐਡੀਸ਼ਨਲ ਪੀਰੀਅਡ ਆ ਜਿਹੜਾ ਉਹਦੇ ਬਾਰੇ ਕੀ ਉਹਨਾਂ ਨੂੰ ਕੋਈ ਉਮੀਦ ਬਣਦੀ ਨਜ਼ਰ ਆਉਂਦੀ ਹੈ, ਉਹਨਾਂ ਨੂੰ ਗ੍ਰਾਂਟ ਜਿਹੜਾ ਐਡੀਸ਼ਨਲ ਪੀਰੀਅਡ ਜਿਹੜਾ ਉਹ ਹੋਣਾ ਹੈ ਜਾਂ ਨਹੀਂ, ਇਹਦੇ ਬਾਰੇ ਜ਼ਰੂਰ ਚਾਨਣਾ ਪਾਇਓ।
ਦੇਖੋ, ਇਹ ਕਾਫੀ ਚੰਗੀ ਨਿਊਜ਼ ਹੈ, ਕਹਿ ਲਓ ਗੁੱਡ ਨਿਊਜ਼ ਹੈ, ਕਾਫੀ ਦੇਰ ਤੋਂ ਉਡੀਕ ਸੀ ਇਹਦੀ। ਸਰਕਾਰ ਨੇ ਅਨਾਊਂਸਮੈਂਟ ਇਹ ਕਾਫੀ ਪਹਿਲਾਂ ਕੀਤੀ ਸੀ ਕਿ ਜਿਹੜੇ ਬੱਚੇ ਰੀਜਨਲ ਆਸਟ੍ਰੇਲੀਆ ਚ ਪੜ੍ਹਨਗੇ, ਗ੍ਰੈਜੂਏਟ ਕਰਨਗੇ ਤੇ ਉੱਥੇ ਕੰਮ ਕਰਨਗੇ ਤੇ ਅਸੀਂ ਉਹਨਾਂ ਨੂੰ ਕੋਈ ਨਾ ਕੋਈ ਬੈਨੀਫਿਟ ਜ਼ਰੂਰ ਦੇਵਾਂਗੇ। ਤੇ ਇਹ ਚ ਇਹਨਾਂ ਨੇ ਕੀ ਕੀਤਾ ਹੈ ਕਿ ਜਿਹੜੇ ਨੋਰਮਲੀ ਜਿਹੜਾ 485 ਵੀਜ਼ਾ, ਜਿਹੜਾ ਗ੍ਰੈਜੂਏਟ ਵੀਜ਼ਾ, ਜਦੋਂ ਇੱਕ ਬੱਚਾ ਪੜ੍ਹ ਕੇ ਆਪਣੇ ਯੂ ਨੋ ਅਵਾਰਡ ਸਰਟੀਫਿਕੇਟ ਲੈ ਕੇ ਉਹ 2 ਸਾਲ ਦਾ ਵੀਜ਼ਾ ਪਾ ਸਕਦੇ ਨੇ, ਠੀਕ ਹੈ, ਪੋਸਟ ਸਟੱਡੀ ਵਰਕ ਸਟ੍ਰੀਮ ਜਿਹਨੂੰ ਕਹਿੰਦੇ ਨੇ। ਉਹ ਚ ਇਹਨਾਂ ਨੇ ਕਿਹਾ ਕਿ ਜੇ ਤੁਹਾਡੇ 2 ਸਾਲ ਦਾ ਪਹਿਲੇ ਟਰਮ ਦਾ ਵੀਜ਼ਾ ਜਦੋਂ ਖਤਮ ਹੋ ਜਾਂਦਾ ਹੈ ਤੇ ਤੁਸੀਂ ਰੀਜਨਲ ਏਰੀਆ ਤੋਂ ਹੀ ਪੜ੍ਹੇ ਆ ਤੇ ਉੱਥੇ ਹੀ ਰਹੇ ਆ ਤੇ ਉੱਥੇ ਕੰਮ ਕੀਤਾ ਹੈ, ਤੇ ਤੁਹਾਨੂੰ ਡਿਪੈਂਡਿੰਗ ਓਨ ਤੁਹਾਡਾ ਰੀਜਨਲ ਏਰੀਆ ਕੈਟੇਗਰੀ 2 ਜਾਂ 3 ਚ ਹੁੰਦਾ, ਤੁਹਾਨੂੰ 1 ਸਾਲ ਤੋਂ ਲੈ ਕੇ 2 ਸਾਲ ਦਾ ਤੁਹਾਨੂੰ ਹੋਰ ਐਕਸਟੈਂਸ਼ਨ ਮਿਲਦਾ। ਸੋ 2 ਸਾਲ ਤੋਂ ਹੋਰ 2 ਸਾਲ ਦਾ ਐਕਸਟੈਂਸ਼ਨ ਮਿਲਣ ਦੀ ਉਮੀਦ ਹੈ। ਕਿ ਖਾਸ ਕਰਕੇ ਕਾਫੀ ਇੰਪੋਰਟੈਂਟ ਆ ਉਹਨਾਂ ਗ੍ਰੈਜੂਏਟਸ ਵਾਸਤੇ, ਕਿਉਂਕਿ ਅੱਜ ਕੱਲ ਪੁਆਇੰਟਸ ਲੈਣੇ ਕਾਫੀ ਔਖੇ ਹੋ ਗਏ ਜਿਹੜੇ ਇਨਵੀਟੇਸ਼ਨ ਵਾਸਤੇ। ਅਕਾਊਂਟੈਂਟਸ ਦੀ ਗੱਲ ਕਰ ਲਈਏ, ਆਈਟੀ ਗ੍ਰੈਜੂਏਟਸ ਦੀ ਗੱਲ ਕਰ ਲਈਏ, 95, 100, 100 ਪਾਰ ਕਰ ਚੁੱਕੇ ਨੇ, ਉਹਨਾਂ ਨੂੰ 2 ਸਾਲ ਐਕਸਟਰਾ ਮਿਲ ਜਾਣਗੇ ਪੁਆਇੰਟਸ ਲੈਣ ਲਈ, ਆਪਣੀ ਇਨਵੀਟੇਸ਼ਨ ਲੈਣ ਲਈ ਕਹਿ ਲਓ। ਤੇ 2 ਸਾਲ ਇੰਪੋਰਟੈਂਟ ਤਾਂ ਵੀ ਆ ਕਿ ਤੁਸੀਂ ਹੋਰ ਵੀਜ਼ਾ ਕੈਟੇਗਰੀਜ਼ ਲਈ ਵੀ ਐਲੀਜੀਬਲ ਹੋ ਸਕੋਗੇ ਜੇ ਤੁਸੀਂ ਐਕਸਪੀਰੀਅੰਸ ਲੈ ਲੈਂਦੇ ਆਪਣੀ ਫੀਲਡ ਚ। ਸੋ ਕਾਫੀ ਪੋਜ਼ਿਟਿਵ ਨਿਊਜ਼ ਆ ਰੀਜਨਲ ਏਰੀਆਸ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਅਤੇ ਉੱਥੇ ਹੀ ਰਹਿਣ।
ਜੀ ਜੀ, ਸੋ ਪਹਿਲੀ ਗੱਲ ਜਿਹੜੀ ਆ ਜਾਂ ਪਹਿਲਾ ਜਿਹੜਾ ਤੁਹਾਡੇ ਤੋਂ ਇਹੀ ਜਵਾਬ ਸੁਣ ਕੇ ਮੈਨੂੰ ਲੱਗਦਾ ਸੁੱਖ ਦਾ ਸਾਹ ਥੋੜਾ ਜਿਹਾ ਜ਼ਰੂਰ ਆਉਂਦਾ ਆਪਣੇ ਆਪ ਨੂੰ ਵੀ, ਔਰ ਜਿਹੜੇ ਦੋਸਤ ਇਸ ਕੈਟਾਗਰੀ ਨਾਲ ਸਿੱਧੇ ਜੁੜੇ ਹੋਣਗੇ ਉਹਨਾਂ ਨੂੰ ਵੀ ਆਇਆ ਹੋਣਾ, ਔਰ ਹੋਰ ਵੀ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੀਆਂ ਜਿਹੜੀਆਂ ਹੋਰ ਉਸਾਰੂ ਅਨਾਊਂਸਮੈਂਟਸ ਜਿਹੜੀਆਂ ਉਹ ਸਾਨੂੰ ਸੁਣਨ ਨੂੰ ਮਿਲਣ, ਅਸੀਂ ਇਹ ਉਮੀਦ ਕਰਦੇ ਹਾਂ। ਸੋ ਰਣਵੀਰ ਜੀ, ਮੇਰਾ ਅਗਲਾ ਸਵਾਲ ਜਿਹੜਾ ਹੈ ਉਹ ਇਹ ਹੈ ਕਿ ਜਿਹੜੇ ਵਿਦਿਆਰਥੀ ਇਸ ਵੇਲੇ ਵਿਦਿਆਰਥੀ ਵੀਜ਼ੇ ਤੇ ਆਉਣਾ ਚਾਹੁੰਦੇ ਆ ਜਾਂ ਫਿਰ ਜਦੋਂ PR ਦਾ ਉਹ ਪਾਥਵੇ ਵੇਖਦੇ ਆ, ਤਾਂ ਉਹਨਾਂ ਦੇ ਲਈ ਕਿਹੜੇ ਕੋਰਸ ਜਿਹੜੇ ਆ ਉਹ ਸਹਾਈ ਹੋ ਸਕਦੇ ਆ ਅੱਜ ਦੇ ਇਸ ਦੌਰ ਦੇ ਵਿੱਚ?
ਬੜਾ ਬੜਾ ਹੀ ਕਹਿ ਲਓ ਕਾਮਨ ਕੁਐਸਚਨ ਆ, ਬਹੁਤ ਪੁੱਛਿਆ ਜਾ ਰਿਹਾ ਅੱਜ ਦੀ ਡੇਟ ਚ। ਇੰਡੀਆ ਤੋਂ ਕਾਲਸ ਆ ਰਹੇ ਨੇ, ਇੱਥੇ ਵੀ ਜਿਨ੍ਹਾਂ ਦੇ ਭੈਣ ਭਰਾ ਹੈਗੇ ਨੇ ਉਹ ਪੁੱਛ ਰਹੇ ਨੇ ਕਿ ਅੱਜ ਦੀ ਡੇਟ ਚ ਕਿਹੜਾ ਕੋਰਸ ਲਿੱਤਾ ਜਾਵੇ। ਦੇਖੋ, ਸਭ ਤੋਂ ਪਹਿਲੀ ਗੱਲ ਇਹ ਸਮਝਣਾ ਇੰਪੋਰਟੈਂਟ ਆ ਕਿ ਅੱਜ ਦੀ ਡੇਟ ਚ ਕਈਆਂ ਨੂੰ ਇਹ ਫੀਲਿੰਗ ਹੋ ਕਿ ਕੈਸ਼ ਸਟੂਡੈਂਟ ਵੀਜ਼ਾ ਇੰਡੀਆ ਤੋਂ ਦੇ ਹੀ ਨਹੀਂ ਰਹੇ। ਇਹ ਗੱਲ ਕਹਿਣੀ ਗਲਤ ਹੋਗੀ। ਇੰਡੀਆ ਤੋਂ ਸਟੂਡੈਂਟ ਵੀਜ਼ਾ ਗ੍ਰਾਂਟਸ ਹੋ ਰਹੀਆਂ ਵਾ, ਹਾਲਾਂਕਿ ਤੁਹਾਨੂੰ ਜੋ ਹਾਲਾਤ ਜੋ COVID-19 ਕਰਕੇ ਚੱਲ ਰਹੇ ਨੇ ਉਹ ਚ ਤੁਹਾਨੂੰ ਟਰੈਵਲ ਜਿਹੜਾ ਉਹ ਨਹੀਂ ਮਿਲ ਰਿਹਾ ਵਾ, ਸਭ ਤੋਂ ਮੇਨ ਚੈਲੇਂਜ। ਤੇ ਨਾਲੇ ਹੁਣ ਵਿਕਟੋਰੀਆ ਚ ਜਿਹੜੀ ਪੋਜੀਸ਼ਨ ਥੋੜੀ ਬੈਟਰ ਹੋਈ ਆ, ਕੱਲਾ ਵਿਕਟੋਰੀਆ ਹੀ ਸੀ ਜਿਹੜਾ ਹਾਰਡੈਸਟ ਹਿੱਟ ਸੀ, ਹੁਣ ਹੌਲੀ ਹੌਲੀ ਦੇਖਣ ਚ ਮਿਲੂਗਾ ਕਿ ਇਹ ਵੀ ਖੁੱਲ ਮਿਲੂਗੀ ਕਿ ਤੁਸੀਂ ਟਰੈਵਲ ਕਰ ਸਕਦੇ ਆ। ਜਿੱਦਾਂ ਹੁਣ ਕੁਆਂਟਸ ਦੇ CEO ਐਲਨ ਜੋਇਸ ਨੇ ਕਿਹਾ ਕਿ ਤੁਸੀਂ ਅਗਰ ਵੈਕਸੀਨੇਟ ਕਰਾਉਂਦੇ ਆ ਆਪਣੇ ਆਪ ਨੂੰ ਤਾਂ ਹੀ ਤੁਸੀਂ ਅਸੀਂ ਤੁਹਾਨੂੰ ਪਰਮਿਸ਼ਨ ਦੇਵਾਂਗੇ ਇੱਥੇ ਆਉਣ ਦੀ। ਸੋ ਕਾਫੀ ਪੋਜ਼ਿਟਿਵ ਚੀਜ਼ਾਂ ਸਾਲ ਦੇ ਐਂਡ, ਕਹਿ ਲਓ ਸਾਲ ਦਾ ਐਂਡ ਤਾਂ ਹੋ ਗਿਆ, ਸਟਾਰਟ ਪਹਿਲੇ ਕੁਆਰਟਰ ਚ ਆਪਾਂ ਨੂੰ ਸੁਣਨ ਚ ਮਿਲਣਗੀਆਂ। ਹੁਣ ਸਟੂਡੈਂਟ ਵੀਜ਼ਾ ਤੇ ਜਿਹੜੇ ਕੋਰਸਿਸ ਤੁਸੀਂ ਕਹਿ ਰਹੇ ਹੋ ਕਿਹੜੇ ਸਭ ਤੋਂ ਜ਼ਿਆਦਾ ਫੇਮਸ ਹੋਣਗੇ ਅੱਜ ਦੀ ਡੇਟ ਚ, ਹਾਲ ਦੀ ਘੜੀ ਸਾਲ ਭਰ ਜਿਹੜੇ ਕ੍ਰਿਟੀਕਲ ਸਕਿੱਲਸ ਆਸਟ੍ਰੇਲੀਅਨ ਗਵਰਨਮੈਂਟ ਨੇ ਜਿਹੜੇ ਅਨਾਊਂਸ ਕੀਤੇ ਨੇ ਉਹਨਾਂ ਚ ਅਗਰ ਤੁਸੀਂ ਆ ਰਹੇ ਤਾਂ ਤੁਸੀਂ ਓਬਵੀਅਸਲੀ ਵਿਨ ਕਰ ਰਹੇ ਹਾਂ। ਮੈਡੀਕਲ ਪ੍ਰੋਫੈਸ਼ਨਲ ਕਹਿ ਲਓ, ਨਰਸਿੰਗ ਕਹਿ ਲਓ, ਮੈਡੀਕਲ ਲੈਬ ਸਾਇੰਟਿਸਟ, ਲੈਬ ਟੈਕਨੀਸ਼ੀਅਨ ਕਹਿ ਲਓ, ਇਹ ਕਾਫੀ ਵੱਡੇ ਵਿਨਰ ਹੋਗੇ। ਹਾਲਾਂਕਿ ਜਿੱਦਾਂ ਜਿੱਦਾਂ ਪੋਜੀਸ਼ਨ ਬੈਟਰ ਹੁੰਦੀ ਰਹੇਗੀ ਉਦਾਂ ਤਾਂ ਦੂਜੇ ਆਕੂਪੇਸ਼ਨ ਵੀ ਉਹਨਾਂ ਨੂੰ ਵੀ ਮੌਕਾ ਮਿਲੂਗਾ, ਜਿੱਦਾਂ ਟ੍ਰੇਡਸ ਨੂੰ ਵੀ ਮੌਕਾ ਮਿਲੂਗਾ। ਸੋ ਕੁਛ ਮਹੀਨੇ ਦੀ ਗੱਲ ਹੈ, ਅਗਰ ਸਿਚੁਏਸ਼ਨ ਨੋਰਮਲ ਰਹੀ ਤੇ ਆਲਮੋਸਟ ਜਿਹੜੇ ਪਹਿਲੋਂ ਕੋਰਸਿਸ ਕਹਿ ਲਓ PR ਦੇ ਪਾਥਵੇ ਲਈ ਹੁੰਦੇ ਸੀ, ਆਲਮੋਸਟ ਸਾਰੇ ਜਿਹੜੇ ਆ ਉਹ ਜਲਦੀ ਹੀ PR ਪਾਥਵੇ ਲਈ ਐਲੀਜੀਬਲ ਹੋਣਗੇ। ਸੋ ਅਗੇਨ ਪੋਜ਼ਿਟਿਵ ਆ।
ਜੀ ਬਿਲਕੁਲ। ਸੋ ਫਿਲਹਾਲ ਜਿਹੜੀ ਮੈਡੀਕਲ ਲਾਈਨ ਆ ਉਹਦੇ ਨਾਲ ਜੁੜੇ ਹੋਏ ਕੋਰਸਿਸ ਜਿਹੜੇ ਆ ਉਹ ਮੈਨੂੰ ਲੱਗਦਾ ਕਿ ਜ਼ਿਆਦਾ ਰਾਹ ਖੋਲਦੇ ਨਜ਼ਰ ਆਉਂਦੇ ਆ। ਖੈਰ, ਅਗਲੇ ਸਵਾਲ ਵੱਲ ਆਉਣੀ ਆ, ਬਹੁਤ ਸਾਰੇ ਦੋਸਤਾਂ ਦੇ ਵੀ ਸਵਾਲ। ਜੀ
ਜੀ, ਕੁਛ ਇੰਜੀਨੀਅਰਿੰਗ ਪ੍ਰੋਫੈਸ਼ਨ ਵੀ ਹੈਗੇ ਆ, ਠੀਕ ਆ। ਸੋ ਕੱਲੇ ਮੈਡੀਕਲਸ ਨੇ, ਅਗਰ ਆਪਾਂ ਪ੍ਰਾਇਰਟੀ ਸਕਿੱਲ ਆਕੂਪੇਸ਼ਨ ਲਿਸਟ ਦੇਖੀਏ ਡਿਪਾਰਟਮੈਂਟ ਦੀ ਤਾਂ ਉਸ ਚ ਕਈ ਕੈਟੇਗਰੀਜ ਆ, ਤੇ ਉਹ ਕੈਟੇਗਰੀਆਂ ਨੂੰ ਪਹਿਲ ਜ਼ਰੂਰ ਮਿਲੂਗੀ, ਲੇਕਿਨ ਇਹਦਾ ਮਤਲਬ ਇਹ ਨਹੀਂ ਹੈ ਕਿ ਦੂਜੀ ਹੋਰ ਕੋਈ ਸਟੱਡੀਜ਼ ਜਿਹੜੀ ਆ ਉਹ ਲੀਡ ਨਹੀਂ ਕਰੂਗੀ PR।
ਜੀ ਜੀ, ਠੀਕ। ਤੇ ਰਣਵੀਰ ਜੀ, ਬਹੁਤ ਸਾਰੇ ਦੋਸਤਾਂ ਦੇ ਵੀ ਜਿਹੜੇ ਸਵਾਲ ਹੈ ਉਹ ਆਉਣੇ ਸ਼ੁਰੂ ਹੋ ਗਏ ਆ। ਉਹਨਾਂ ਦੇ ਸਵਾਲ ਲੈਣ ਤੋਂ ਪਹਿਲਾਂ ਜਿਹੜਾ ਮੈਂ ਅਗਲਾ ਸਵਾਲ ਤੁਹਾਡੇ ਤੋਂ ਪੁੱਛਣਾ ਚਾਹਾਂਗੀ ਉਹ ਇਹ ਹੈ ਕਿ 9 ਦਸੰਬਰ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਆ ਉਹ ਓਵਰਸੀਜ਼ ਤੋਂ ਵਾਪਸੀ ਕਰਨਗੇ ਆਸਟ੍ਰੇਲੀਆ ਦੇ ਵਿੱਚ, ਔਰ ਵੱਡੀ ਗਿਣਤੀ ਦੇ ਵਿੱਚ ਜਿਹੜੀ ਵਾਪਸੀ ਹੈ ਪਹਿਲਾਂ ਨਾਲੋਂ, ਮਤਲਬ ਪਹਿਲਾਂ ਬਹੁਤ ਸੀਮਿਤ ਜਿਹੜੇ ਲੋਕ ਸੀਗੇ ਉਹ ਇੱਥੇ ਵਾਪਸ ਆ ਸਕਦੇ ਸੀ, ਪਰ ਹੁਣ ਜਿਹੜੀ ਉਹ ਗਿਣਤੀ ਆ ਉਹ ਵਧਾਈ ਗਈ ਹੈ, ਔਰ ਇਸ ਗਿਣਤੀ ਵਧਾਉਣ ਦੇ ਨਾਲ ਸਰਕਾਰ ਵੱਲੋਂ ਇਹੋ ਜਿਹੀ ਅਨਾਊਂਸਮੈਂਟ ਹੋਣ ਦੇ ਨਾਲ ਬਹੁਤ ਸਾਰੀਆਂ ਦੁਚਿੱਤੀਆਂ ਜਿਹੜੀਆਂ ਉਹ ਵੀ ਬਣੀਆਂ ਹੋਈਆਂ, ਔਰ ਤੁਸੀਂ ਥੋੜਾ ਜਿਹਾ ਇਹਦੇ ਤੇ ਵੀ ਚਾਨਣਾ ਪਾਓ ਕਿ ਜਿਹੜੇ ਇਹ ਵਾਪਸ ਆਉਣੇ ਆ ਆਸਟ੍ਰੇਲੀਆ ਦੇ ਵਿੱਚ ਇਹ ਲੋਕ ਪਰਮਾਨੈਂਟ ਜਿਹੜੇ ਰੈਜੀਡੈਂਟ ਨੇ ਸਿਟੀਜ਼ਨ ਨੇ ਉਹ ਆਉਣੇ ਆ, ਜਾਂ ਫਿਰ ਜਿਹੜੇ ਟੈਂਪਰੇਰੀ ਰੈਜੀਡੈਂਟ ਨੇ ਜਾਂ ਫਿਰ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਵੀ ਆਉਣ ਦੀ ਆਗਿਆ ਹੋਣੀ ਆ? ਹੁਣ
ਇਹ ਚ ਅਲੱਗ ਅਲੱਗ ਕੈਟੇਗਰੀਆਂ, ਸਭ ਤੋਂ ਵੱਡੀ ਜਾਂ ਜ਼ਿਆਦਾ ਪਹਿਲ ਜਿਹੜੀ ਦਿੱਤੀ ਜਾਊਗੀ ਉਹ ਪਰਮਾਨੈਂਟ ਰੈਜੀਡੈਂਟਸ ਤੇ ਸਿਟੀਜ਼ਨਸ ਨੂੰ ਦਿੱਤੀ ਜਾਊਗੀ, ਕਿਉਂਕਿ ਗਵਰਨਮੈਂਟ ਤੇ ਕਾਫੀ ਪ੍ਰੈਸ਼ਰ ਆ ਜਿਹੜੇ ਰੈਜੀਡੈਂਟਸ ਤੇ ਸਿਟੀਜ਼ਨਸ ਓਵਰਸੀਜ਼ ਜਿਹੜੇ ਫਸੇ ਹੋਏ ਨੇ ਉਹਨਾਂ ਦੇ ਇੱਥੇ ਕੰਮ ਕਾਰ ਰੁਕੇ ਹੋਏ ਨੇ, ਕਈ ਮੌਰਗੇਜ ਦੇ ਰਹੇ ਆ, ਕਾਫੀ ਔਖਾ ਹੈ ਉਹਨਾਂ ਲਈ, ਠੀਕ ਆ। ਤੋ ਪਹਿਲੀ ਪ੍ਰਾਇਰਟੀ ਉਹਨਾਂ ਨੂੰ, ਦੂਜਾ ਅਗਰ ਤੁਸੀਂ ਕਿਸੇ ਪਿਆਰ ਜਾਂ ਸਿਟੀਜ਼ਨ ਨਾਲ, ਆਸਟ੍ਰੇਲੀਅਨ ਸਿਟੀਜ਼ਨ ਨਾਲ ਰਿਲੇਸ਼ਨਸ਼ਿਪ ਚ ਆ, ਭਾਵੇਂ ਉਹ ਡੀਫੈਕਟ ਰਿਲੇਸ਼ਨ ਆ ਜਾਂ ਮੈਰਿਜ ਕਰਾਈ ਹੋਈ ਆ, ਉਹਨਾਂ ਨੂੰ ਪ੍ਰਾਇਰਟੀ ਡੈਫੀਨੇਟਲੀ ਦਿੱਤੀ ਜਾਵੇਗੀ, ਉਹ ਅੱਜ ਵੀ ਦਿੱਤੀ ਜਾ ਰਹੀ ਆ। ਠੀਕ ਹੈ, ਥਰਡ ਜਿਹੜਾ ਹੈ, ਜਿਹੜੇ ਕ੍ਰਿਟੀਕਲ ਸਕਿੱਲ ਸੈਕਟਰ ਚ ਜਿਹੜੇ COVID-19 ਰਿਕਵਰੀ ਕਹਿ ਲਓ ਉਹ ਚ ਮਦਦ ਕਰ ਸਕਦੇ ਨੇ, ਜਿੱਦਾਂ ਰਜਿਸਟਰਡ ਨਰਸਿਸ ਆ, ਇਨਰੋਲਡ ਨਰਸਿਸ ਆ, ਲੈਬ ਟੈਕਨੀਸ਼ੀਅਨਸ ਆ, ਜਿਹੜੇ ਇੱਥੇ ਜੋਬ ਕਰ ਰਹੇ ਸੀ, ਉਹਨਾਂ ਦੇ ਇੰਪਲੋਇਰ ਵੱਲੋਂ ਅਗਰ ਸਪੋਰਟ ਲੈਟਰ ਹੈਗੀ ਆ, ਉਹਨਾਂ ਨੂੰ ਪ੍ਰਾਇਰਟੀ ਮਿਲੂਗੀ। ਚੌਥੀ ਜਿਹੜੀ ਆ, ਉਹ ਕੰਪੈਲਿੰਗ ਐਂਡ ਕੰਪੈਸ਼ਨੇਟ ਸਰਕਮਸਟੈਂਸਿਸ ਕਰਕੇ ਕਹਿੰਦਾ ਪਾਇਆ ਕਿ ਅਗਰ ਸਾਡੇ ਬਹੁਤ ਹੀ ਜ਼ਿਆਦਾ ਹਾਲਾਤ ਇੱਦਾਂ ਦੇ ਆ ਕਿ ਤੁਸੀਂ ਇੱਥੇ ਆਉਣਾ ਤੁਹਾਡੇ ਲਈ ਲਾਈਫ ਐਂਡ ਡੈਥ ਆ, ਤੁਹਾਨੂੰ ਪ੍ਰੂਵ ਕਰਨਾ ਪਊਗਾ, ਉਸ ਕੈਟੇਗਰੀ ਨੂੰ ਚੌਥੀ ਪਹਿਲ ਮਿਲੂਗੀ। ਸੋ ਕਈ ਕੈਟੇਗਰੀਜ਼ ਆ, ਬਟ ਪਹਿਲੀ ਪਹਿਲ ਪਰਮਨੈਂਟ ਰੈਜ਼ੀਡੈਂਟਸ ਤੇ ਸਿਟੀਜ਼ਨਸ ਨੂੰ ਹੀ ਮਿਲੂਗੀ।
ਠੀਕ, ਸੋ ਕੁਝ ਦੋਸਤਾਂ ਦੇ ਸਵਾਲ ਵੀ ਇਸ ਵੇਲੇ ਪਹੁੰਚ ਰਹੇ ਨੇ, ਤੁਹਾਡੀ ਇਜਾਜ਼ਤ ਹੋਵੇ ਅਸੀਂ ਉਹਨਾਂ ਦੇ ਸਵਾਲ ਸ਼ਾਮਲ ਕਰੀਏ।
ਜ਼ਰੂਰ ਜੀ
ਜੀ, ਸਾਡੇ ਨਾਲ ਗਗਨ ਸਿੰਘ ਜੁੜੇ ਹੋਏ ਨੇ ਇਸ ਵੇਲੇ ਟੈਲੀਗ੍ਰਾਮ ਦੇ ਜ਼ਰੀਏ, ਇਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ। ਸਤਿ ਸ੍ਰੀ ਅਕਾਲ ਗਗਨ ਜੀ, ਕਹਿੰਦੇ ਅਸੀਂ ਐਨਰੋਲਡ ਨਰਸ ਕੰਪਲੀਟ ਕਰ ਲਈ ਹੈ, ਸਾਡੀ TR ਫਿਨਿਸ਼ ਆ ਨੈਕਸਟ ਫੈਬਰੀ ਚ, ਇਸ ਲਈ ਅਸੀਂ RN ਵਿਚ ਐਡਮਿਸ਼ਨ ਲਈ ਅਪਲਾਈ ਕੀਤਾ ਹੈ, ਸਾਨੂੰ ਓਨਲੀ ਮੈਟਰੋ ਵਿਕਟੋਰੀਆ ਚ ਐਡਮਿਸ਼ਨ ਮਿਲ ਰਹੀ ਹੈ, ਬਟ ਰੀਜਨਲ ਵਿਚ ਜੁਲਾਈ ਇਨਟੇਕ ਮਿਲਦਾ, ਵਟ ਸ਼ੁਡ ਆਈ ਡੂ? ਮੈਟਰੋ ਵਿਚ ਫੈਬਰੀ ਇਨਟੇਕ ਮਿਲ ਰਿਹਾ, ਕੀ ਕਰਨਾ ਚਾਹੀਦਾ ਵਿਕਟੋਰੀਆ ਸਟੇਟ?
ਦੇਖੋ, RN ਦੇ ਹਮੇਸ਼ਾ ਆਪਸ਼ਨ ਵੱਧ ਜਾਂਦੇ ਨੇ, ਅਗਰ ਤੁਹਾਨੂੰ ਅੱਜ ਦੀ ਡੇਟ ਚ ਆਪਸ਼ਨ ਮਿਲ ਰਹੇ ਆ, ਤੇ ਓਬਵੀਅਸਲੀ ਤੁਸੀਂ ਜਿਹੜੇ ਬੈਚਲਰਸ ਆ ਉਹ ਤੁਸੀਂ ਐਨਰੋਲ ਕਰਾਓ। ਹਾਲਾਂਕਿ ਪ੍ਰਾਇਰਟੀ ਆਹੀ ਹੋਊਗੀ ਕਿ ਤੁਹਾਨੂੰ ਲੇਟਰ ਜਿਹੜਾ ਹੈ, ਜਿੱਦਾਂ ਮੈਂ ਪਹਿਲਾਂ ਗੱਲ ਕਰ ਰਿਹਾ ਸੀ ਕਿ ਰੀਜਨਲ ਮੂਵ ਹੋਣ ਦਾ ਤੁਹਾਨੂੰ ਫਾਇਦਾ ਹੋਊਗਾ ਹੀ ਹੋਊਗਾ। ਸੋ ਮੇ ਬੀ ਅਗਰ ਇੰਟਰ ਯੂਨੀਵਰਸਿਟੀ ਹੁੰਦਾ ਤਾਂ ਤੁਸੀਂ ਮੂਵ ਕਰ ਜੋ, ਤੇ ਤੁਹਾਡੇ ਲਈ ਫਾਇਦਾ ਹੋਊਗਾ। ਅੱਜ ਦੀ ਡੇਟ ਚ ਰਜਿਸਟਰਡ ਨਰਸ ਇੱਦਾਂ ਦਾ ਕੋਰਸ ਆ, ਬੈਚਲਰਸ ਆਫ ਨਰਸਿੰਗ ਜਿਹਨੂੰ ਕਹਿੰਦੇ ਆ, ਉਹ ਕਾਫੀ ਫੇਮਸ ਆ। ਪਰ ਇੰਨਾ ਜ਼ਰੂਰ ਧਿਆਨ ਰੱਖਿਓ, ਜਦੋਂ ਤੁਸੀਂ ਨਰਸਿੰਗ ਕੰਪਲੀਟ ਕਰਦੀ ਆ ਨਾ, ਤਦ ਤੱਕ ਨਰਸਿੰਗ ਦੇ ਪੁਆਇੰਟ ਜਾਂ ਨਰਸਿੰਗ ਦਾ ਕੰਪੀਟੀਸ਼ਨ ਇਹ ਕਾਫੀ ਪੋਸੀਬਲ ਆ ਕਿ ਕਾਫੀ ਜ਼ਿਆਦਾ ਹੋ ਜਾਵੇ। ਸੋ ਅੱਜ ਦੀ ਡੇਟ ਚ ਜਿਹੜੇ ਨਰਸਿੰਗ ਗ੍ਰੈਜੂਏਟਸ ਆ, ਉਹਨਾਂ ਨੂੰ ਮੈਂ ਆਹ ਐਡਵਾਈਸ ਕਰ ਰਿਹਾ ਕਿ ਬੀ ਰੈਡੀ ਕਿ ਤੁਹਾਡੇ ਪੁਆਇੰਟ ਜਿਹੜੇ ਆ ਉਹ ਹਾਈਐਸਟ ਐਂਡ ਤੇ ਹੋਣ। ਜਿੱਦਾਂ ਕੋਸ਼ਿਸ਼ ਕਰੋ 80 ਚ ਲਿਆਉਣ ਦੀ, 90 ਹੀ ਕਲੀਅਰ ਕਰੋ। ਮਤਲਬ ਇਹ ਅੱਜ ਅਗਰ ਗੱਲ ਕਰੀਏ, ਆਲਮੋਸਟ ਹਰ ਸਟੂਡੈਂਟ ਜਿਹੜਾ ਇਨਸ਼ੋਰ ਆ ਉਹ ਮੈਡੀਕਲ ਬੈਕਗ੍ਰਾਉਂਡ ਅਗਰ ਰਿਲੇਟਡ ਆ, ਅਗਰ ਉਹਦੇ ਪੁਆਇੰਟਸ ਨਹੀਂ ਬਣ ਰਹੇ ਤਾਂ ਉਹ ਨਰਸਿੰਗ ਵੱਲ ਜਾ ਰਿਹਾ, ਕਿਉਂਕਿ ਨਰਸਿੰਗ ਦੀ ਕਾਫੀ ਡਿਮਾਂਡ ਆ। ਬਟ ਇੰਨੀ ਪਲੀਜ਼ ਧਿਆਨ ਰੱਖਿਓ ਕਿ ਤੁਹਾਨੂੰ ਮੈਕਸੀਮਮ ਪੁਆਇੰਟਸ ਲਿਆਉਣੇ ਪੈ ਸਕਦੇ ਆ। ਸੋ ਆਪਣੇ ਇੰਗਲਿਸ਼ ਲੈਂਗੁਏਜ ਨਾਟ ਹੀ ਇਸ ਹਫ਼ਤੇ ਵਰਕ ਜ਼ਰੂਰ ਕਰਿਓ, ਨਹੀਂ ਤੇ ਅੱਗੇ ਤੁਹਾਨੂੰ ਮੁਸ਼ਕਿਲ ਆ ਸਕਦੀ ਆ।
ਜੀ ਬਿਲਕੁਲ। ਅੱਗੇ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਹੋਏ ਨੇ ਕੌਰ ਪ੍ਰਦੀਪ। ਪ੍ਰਦੀਪ ਪੁੱਛਣਾ ਚਾਹ ਰਹੇ ਨੇ, ਕਹਿੰਦੇ ਵੈਨ ਵਿਕਟੋਰੀਆ ਇਜ਼ ਗੋਇੰਗ ਟੂ ਓਪਨ?
ਇਨ ਵਿਚ ਵੇ? ਅਗਰ ਥੋੜਾ ਦੱਸ ਦੇਣ ਵੀ, ਕਿਉਂਕਿ ਵਿਕਟੋਰੀਅਨ ਸਟੇਟ ਨੋਮੀਨੇਸ਼ਨ ਤਾਂ ਹਾਲੇ ਲਿਮਿਟਡ ਆ, ਅਗਰ ਤੁਸੀਂ ਸਟੇਟ ਨੋਮੀਨੇਸ਼ਨ ਦੀ ਗੱਲ ਕਰ ਰਹੇ ਪ੍ਰਦੀਪ ਜੀ, ਉਹ ਸਾਨੂੰ ਵੀ ਪਤਾ ਹੈ ਕਿ ਸਿਰਫ ਪ੍ਰਾਇਰਟੀ ਲਿਸਟ ਵਾਲਿਆਂ ਨੂੰ ਹੀ ਇਨਵਾਈਟਸ ਆ ਰਹੀਆਂ, ਤੇ ਇਨਵਾਈਟਸ ਕਾਫੀ ਥੋੜੀਆਂ ਆ ਰਹੀਆਂ ਕਿਉਂਕਿ ਕੋਟਾਸ ਬੜੇ ਲਿਮਿਟਡ ਨੇ। ਇਹ ਜਿਹੜਾ ਵਿਕਟੋਰੀਆ ਤੁਸੀਂ ਓਪਨਿੰਗ ਦੀ ਗੱਲ ਕਰ ਰਹੇ ਆ, ਮੋਸਟ ਪ੍ਰੋਬਲੀ ਜੋ ਕੋਵਿਡ ਕੰਟਰੋਲ ਜਸਟ ਹੋਇਆ ਹੈ, ਹੋਪਫੁਲੀ ਆਪਾਂ ਨੂੰ ਮੋਸਟ ਪ੍ਰੋਬਲੀ ਨੈਕਸਟ ਈਅਰ ਇੱਥੇ ਕੋਈ ਨਿਊਜ਼ ਮਿਲ ਸਕਦੀ, ਬਟ ਇਹਦੀ ਕੋਈ ਸੈੱਟ ਡੇਟ ਨਹੀਂ ਹੈ ਪ੍ਰਦੀਪ ਜੀ।
ਠੀਕ, ਇਸ ਤੋਂ ਬਾਅਦ ਅਗਲਾ ਸਵਾਲ ਤਰਨਜੀਤ ਸਿੰਘ ਟੈਗੋਰ ਕਰ ਰਹੇ ਨੇ, ਵੀ ਫੇਸਬੁੱਕ ਦੇ ਜ਼ਰੀਏ ਜੁੜੇ ਨੇ। ਇਹਨਾਂ ਨੇ ਪੁੱਛਣਾ ਚਾਹਿਆ, ਕਹਿੰਦੇ ਸਰ ਐਨੀ ਚਾਂਸ ਫਾਰ 189 85 ਪੁਆਇੰਟਸ ਨੇ RN ਏਜਡ ਕੇਅਰ ਔਨ ਸ਼ੋਰ ਜੀ?
ਦੇਖੋ, ਅੱਜ ਦੀ ਡੇਟ ਚ ਤਰਨਜੀਤ ਜੀ, ਮੈਂ ਉਹੀ ਗੱਲ ਕਰ ਰਿਹਾ ਸੀ, 85 ਪੁਆਇੰਟਸ ਤੇ ਤੁਹਾਨੂੰ ਵੇਟ ਕਾਫੀ ਕਰਨੀ ਪੈ ਸਕਦੀ ਹੈ। ਨੋਰਮਲ ਜਿਹੜਾ ਹੈ RN 90 ਪੁਆਇੰਟਸ ਤੱਕ ਪਹੁੰਚ ਚੁੱਕਿਆ, ਬੇਸਡ ਔਨ ਅਨਆਫੀਸ਼ੀਅਲ ਰਿਜ਼ਲਟਸ ਜਿਹੜੇ ਡਿਕਲੇਅਰ ਹੋਏ ਆ, ਉਹ 90 ਤੱਕ ਪਹੁੰਚ ਚੁੱਕਿਆ। ਸੋ ਹਾਂਜੀ, ਦੇਰ ਇਜ਼ ਹੋਪ, ਬਟ ਯੂ ਵਿਲ ਹੈਵ ਟੂ ਵੇਟ। ਤੁਸੀਂ ਅਗਰ 189 ਤੇ ਆ, ਤੁਸੀਂ 190 ਵੱਲ ਵੀ ਧਿਆਨ ਦਿਓ ਅਗਰ ਤੁਸੀਂ ਐਲੀਜੀਬਲ ਆ ਤਾਂ। ਹੁਣ ਮੈਨੂੰ ਇਹ ਨਹੀਂ ਦੱਸਿਆ ਤੁਸੀਂ ਕਿਹੜੇ ਸਟੇਟ ਚ ਆ, ਜਿੱਦਾਂ ਫੋਰ ਐਗਜਾਮਪਲ ਵਿਕਟੋਰੀਆ, ਉਹ ਚਾਂਸਿਸ ਹੈਗੇ ਆ, ਤੁਸੀਂ ਜਿਹੜੇ ਸਟੇਟ ਚ ਆ ਉਹ ਚ 190 ਦੇ ਪਲੀਜ਼ ਟਰਾਈ ਜ਼ਰੂਰ ਕਰਿਓ।
ਠੀਕ, ਇਹਦੇ ਨਾਲ ਹੀ ਗਗਨ ਸਿੰਘ ਦੁਬਾਰਾ ਜੁੜੇ ਨੇ। ਗਗਨ ਸਿੰਘ ਕਹਿ ਰਹੇ ਨੇ, ਕਹਿੰਦੇ ਵੀ ਆਲਰੇਡੀ ਹੈਵ 8 ਈਚ, ਆਈ ਐਮ ਡੂਇੰਗ ਜੋਬ ਐਸ ਵੈਲ ਐਸ ਐਨਰੋਲਡ ਨਰਸ ਇਨ ਮੈਟਰੋ, ਸੋ ਇਹਨਾਂ ਚੀਜ਼ਾਂ ਦਾ ਜਿਹੜਾ ਜੀ ਫਾਇਦਾ
ਪਰਫੈਕਟ ਜੀ ਜੀ ਮੈਂ ਦੱਸਾਂ ਤੁਸੀਂ ਰਾਈਟ ਟਰੈਕ ਤੇ ਆ ਗਗਨ ਜੀ ਤੁਸੀਂ ਜੋਬ ਆਪਣੀ ਫੀਲਡ ਚ ਕਰ ਰਹੇ ਹਾਂ ਜਿਹੜੀ ਕਿ ਸਭ ਤੋਂ ਮੁਸ਼ਕਿਲ ਹੁੰਦੀ ਆ ਹਾਲਾਂਕਿ ਚਲੋ ਨਰਸਿਸ ਲਈ ਮੈਂ ਕਹਿਣਾ ਕਿਉਂਕਿ ਡਿਮਾਂਡ ਆ ਉਹਨਾਂ ਨੂੰ ਜੋਬ ਮਿਲ ਜਾਂਦੀ ਆ ਤੁਸੀਂ ਕਹਿ ਰਹੇ ਕਿ ਤੁਹਾਡੇ ਕੋਲ 8 ਇਚ ਆਲਰੇਡੀ ਹੈਗੇ ਨੇ ਦੈਟਸ ਅਗੇਨ ਅਮੇਜ਼ਿੰਗ ਤੇ ਜੇ ਤੁਸੀਂ ਪਲੀਜ਼ ਨਾਟੀ ਤੇ ਵਰਕ ਕਰ ਲਓ ਤੇ ਉਹ ਤੁਹਾਨੂੰ ਕਾਫੀ ਹੈਲਪ ਕਰੂਗਾ ਤੁਸੀਂ ਆਲਮੋਸਟ ਕਹਿ ਲਓ ਟੋਪ ਆਫ ਦਾ ਟੋਪ ਐਪਲੀਕੈਂਟਸ ਹੋਗੇ ਜਿਨ੍ਹਾਂ ਨੂੰ ਡਿਪਾਰਟਮੈਂਟ ਇਨਵਾਈਟ ਭੇਜਦਾ ਸੋ ਵੈਰੀ ਮਚ ਔਨ ਦਾ ਰਾਈਟ ਟਰੈਕ ਆ ਤੁਸੀਂ
ਜੀ ਇਸ ਤੋਂ ਬਾਅਦ ਅਗਲਾ ਸਵਾਲ ਕਰ ਰਹੇ ਨੇ ਦਵਿੰਦਰ ਚੀਮਾ ਹੋਰੀ ਇਹ ਵੀ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ ਇਹਨਾਂ ਨੇ ਪੁੱਛਿਆ ਜੀ ਕਹਿੰਦੇ ਭਾਜੀ ਇਟਸ ਬੀਨ 2 ਵੀਕਸ ਸਿੰਸ ਐਲੋਕੇਟ ਮੈਂਬਰ ਫਾਰ 309 ਰਿਫਿਊਜ਼ਲ ਬਟ ਆਫਟਰ ਦੈਟ ਕੁਛ ਦੱਸਿਆ ਮੈਂਬਰ ਨੇ ਸਵਾਲ ਦੱਸਿਆ ਨਹੀਂ ਮੇਰਾ ਖਿਆਲ ਪਾਉਣਾ ਭੁੱਲ ਗਏ ਜੀ ਰਣਬੀਰ ਜੀ
ਦਵਿੰਦਰ ਜੀ ਆਪਾਂ ਕਈ ਵਾਰ ਡਿਸਕਸ ਕਰ ਚੁੱਕੇ ਹਾਂ ਪ੍ਰੋਗਰਾਮ ਦਾ ਕੇਸ ਆ ਅਨਫੋਰਚੁਨੇਟਲੀ ਇਹ ਸਿਰਫ ਹੁਣ ਤੁਸੀਂ ਪੇਸ਼ੈਂਟਸ ਤੇ ਵੇਟ ਕਰ ਸਕਦੇ ਆ ਐਂਡ ਹੋਪਫੁਲੀ ਜਿਹੜੀ ਮੇਰੀ ਪ੍ਰੀਵੀਅਸ ਐਡਵਾਈਸ ਸੀ ਤੁਹਾਨੂੰ ਤੁਸੀਂ ਪਲੀਜ਼ ਜਿਹੜੇ ਕੁਸ਼ਚਨ ਆ ਪੁੱਛੇ ਜਾਂਦੇ ਕਪਲ ਨੂੰ ਉਹਦੇ ਤੇ ਪਲੀਜ਼ ਧਿਆਨ ਜ਼ਰੂਰ ਦਿਓ ਜਿਹੜੇ ਇੱਕ ਸੈਟ ਆਫ ਕੁਸ਼ਚਨ ਤੁਹਾਨੂੰ ਪੁੱਛੇ ਜਾਣਗੇ ਇੱਕ ਦੂਜੇ ਬਾਰੇ ਤੁਹਾਨੂੰ ਇੰਨਾ ਕੁ ਪਤਾ ਹੋਣਾ ਚਾਹੀਦਾ ਜਿੰਨਾ ਇੱਕ ਨੋਰਮਲ ਕਪਲ ਨੂੰ ਇੱਕ ਦੂਜੇ ਬਾਰੇ ਪਤਾ ਹੁੰਦਾ ਸੋ ਐਗਜ਼ਾਮਪਲ ਆ ਹੋਬੀਜ਼ ਫੇਵਰੇਟ ਡਿਸ਼ ਤੁਹਾਨੂੰ ਕੁਛ ਵੀ ਪੁੱਛਿਆ ਜਾ ਸਕਦਾ ਜੋ ਇੱਕ ਐਵਰੇਜ ਕਪਲ ਨੂੰ ਇੱਕ ਦੂਜੇ ਬਾਰੇ ਪਤਾ ਠੀਕ ਹੈ ਸੋ ਉਹ ਤੁਹਾਡਾ ਟੈਸਟ ਹੁੰਦਾ ਕਿ ਇਹ ਰਿਲੇਸ਼ਨਸ਼ਿਪ ਜਿਹੜਾ ਇਹ ਜੈਨੂਇਨ ਹੈਗਾ ਜਾਂ ਨਹੀਂ ਹੈਗਾ ਸੋ ਜਿਹੜਾ ਤੁਹਾਨੂੰ ਟਾਈਮ ਹੁਣ ਵੇਟ ਕਰਨੀ ਪੈ ਰਹੀ ਹੈ ਮੈਨੂੰ ਪਤਾ ਬਹੁਤ ਫਰਸਟ੍ਰੇਟਿੰਗ ਆ ਲੇਕਿਨ ਉਹਨੂੰ ਆਪਣੇ ਐਡਵਾਂਟੇਜ ਲਈ ਤੁਸੀਂ ਯੂਜ਼ ਕਰੋ ਪ੍ਰਿਪਰੇਸ਼ਨ ਕਰੋ ਤੇ ਸਪੋਰਟਿੰਗ ਡਾਕੂਮੈਂਟੇਸ਼ਨ ਮੈਂ ਹੋਪ ਕਰਦਾ ਕਿ ਤੁਸੀਂ ਸਾਰੀ ਦਿੱਤੀ ਹੋਣੀ ਆ ਬਟ ਪ੍ਰਿਪਰੇਸ਼ਨ ਤੇ ਇੱਕ ਮਤਲਬ ਥੋੜਾ ਵੀ ਸ਼ੱਕ ਨਾ ਰਹਿਣ ਦਿਓ ਤੁਸੀਂ ਮੌਕ ਪ੍ਰਿਪਰੇਸ਼ਨ ਕਰ ਸਕਦੇ ਹਾਂ ਆਪਣੇ ਆਪਣੇ ਸਪਾਊਸ ਨਾਲ ਤੇ ਓਬਵੀਅਸ ਹੈ ਕਿ ਆ ਟਾਈਮ ਜਿਹੜਾ ਹੈ ਉਹ ਤੁਸੀਂ ਯੂਜ਼ ਕਰ ਸਕਦੇ ਹਾਂ ਆਪਣੇ ਐਡਵਾਂਟੇਜ ਲਈ
ਜੀ ਬਿਲਕੁਲ ਤੇ ਇਸ ਤੋਂ ਬਾਅਦ ਅਗਲਾ ਸਵਾਲ ਕਰ ਰਹੇ ਨੇ ਜੀ ਜਸਦੀਪ ਸਿੰਘ ਵੀ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ ਇਹਨਾਂ ਨੇ ਕਿਹਾ ਜੀ 13 ਅਕਤੂਬਰ ਅਪਲਾਈਡ ਆਸਟ੍ਰੇਲੀਆ ਸਟੂਡੈਂਟ ਵੀਜ਼ਾ ਫਰੋਮ ਇੰਡੀਆ ਫਾਰ ਮਾਰਚ ਇਨਟੇਕ ਮਾਸਟਰ ਕੋਰਸ ਹਾਊ ਲੌਂਗ ਵਿਲ ਟੇਕ
ਹਾਂਜੀ ਦੇਖੋ ਨਾਰਮਲ ਪ੍ਰੋਸੈਸਿੰਗ ਟਾਈਮ ਜਿਹੜਾ ਹੁੰਦਾ ਸੀ ਉਹ ਤਾਂ ਅਰਾਊਂਡ 90-120 ਡੇਜ਼ ਹੁੰਦਾ ਸੀ ਠੀਕ ਹੈ ਕਈ ਵਾਰ ਬਹੁਤ ਜਲਦੀ ਵੀ ਆ ਗਏ ਆ ਕਿਉਂਕਿ ਮਾਸਟਰਸ ਜਾਂ ਤੁਸੀਂ ਅੱਜ ਦੀ ਡੇਟ ਚ ਜਸਦੀਪ ਜੀ ਡਿਲੇਜ਼ ਹੋ ਰਹੀਆਂ ਕੋਵਿਡ ਕਰਕੇ ਤੁਹਾਨੂੰ ਪਤਾ ਸਿਚੁਏਸ਼ਨ ਆ ਲੇਕਿਨ ਕੋਈ ਪ੍ਰੋਸੈਸਿੰਗ ਟਾਈਮ ਨਹੀਂ ਆ ਜੋ ਐਵਰੇਜ ਦੇਖੀ ਗਈ ਆ ਉਹ ਸਟੂਡੈਂਟ ਦੀ ਸਟ੍ਰੈਚ ਅਰਾਊਂਡ 5-6 ਮੰਥਸ ਵੀ ਹੋ ਜਾਂਦੀ ਹੈ ਤੇ ਦੇਖਿਆ ਜਾਵੇ ਤੇ ਇਹ ਤੁਹਾਡੇ ਕਹਿ ਲਓ ਇੱਕ ਤਰ੍ਹਾਂ ਦਾ ਐਡਵਾਂਟੇਜ ਇਹ ਆ ਕਿ ਹਾਲੇ ਕੋਈ ਵੀ ਰੈਸਟ੍ਰਿਕਸ਼ਨ ਲਿਫਟ ਨਹੀਂ ਹੋਈਆਂ ਇੰਟਰਨੈਸ਼ਨਲ ਟਰੈਵਲ ਦੀਆਂ ਸੋ ਦਾ ਮੋਰ ਇਟਸ ਡਿਲੇਡ ਰੈਦਰ ਦੈਨ ਕਿ ਤੁਸੀਂ ਗ੍ਰਾਂਟ ਲੈ ਕੇ ਇੰਡੀਆ ਬੈਠੋ ਉਤੋਂ ਬੈਠੇ ਰਹੇ ਕਿ ਤੁਸੀਂ ਗ੍ਰਾਂਟ ਲੈ ਕੇ ਜਦੋਂ ਇੱਥੇ ਰੈਸਟ੍ਰਿਕਸ਼ਨ ਖੁੱਲਣ ਉਹ ਉਹ ਚ ਤੁਸੀਂ ਆਉਣ ਵਾਲੇ ਬਣੋ ਮੇਕ ਸ਼ੋਰ ਤੁਹਾਡੀ ਜੀ ਟੀ ਸਟੇਟਮੈਂਟ ਜਿਹੜੀ ਪੂਰੀ ਰੋਬਸਟ ਹੋਵੇ ਵੀ ਤੁਸੀਂ ਕਿਉਂ ਆਉਣਾ ਹੈ ਕੋਰਸ ਕਿਉਂ ਚੁਣਿਆ ਹੈ ਆਮ ਸ਼ੋਰ ਤੁਸੀਂ ਉੱਤੇ ਵਰਕ ਕੀਤਾ ਹੋਣਾ ਬਟ ਜੀ ਟੀ ਸਟੇਟਮੈਂਟ ਕੱਲੀ ਇੱਕ ਚੀਜ਼ ਹੈ ਜਿਹੜੀ ਮੇਕ ਔਰ ਬ੍ਰੇਕ ਕਰ ਸਕਦੀ ਹੈ ਕਿ ਸੋ ਪਲੀਜ਼ ਅਗਰ ਤੁਸੀਂ ਇੱਕ ਸ਼ੋਰਟ ਜੀ ਟੀ ਸਟੇਟਮੈਂਟ ਲਾਈ ਆ ਤੇ ਉਹਨੂੰ ਤੁਸੀਂ ਰਿਵਾਈਜ਼ ਕਰਕੇ ਫੇਰ ਲਾ ਸਕਦੇ ਆ ਹਾਲ ਦੀ ਘੜੀ ਤੁਹਾਨੂੰ ਅਨਫੋਰਚੁਨੇਟਲੀ ਵੇਟ ਕਰਨੀ ਪੈਣੀ ਆ
ਠੀਕ ਇਸ ਤੋਂ ਅੱਗੇ ਸਾਡੇ ਨਾਲ ਫਿਰ ਕੌਰ ਪ੍ਰਦੀਪ ਜੁੜੇ ਨੇ ਇਹਨਾਂ ਨੇ ਪੁੱਛਣਾ ਚਾਹਿਆ ਕਹਿੰਦੇ ਇਸ ਦਿਸ ਐਕਸਟੈਂਡਡ 485 ਵੀਜ਼ਾ ਫਾਰ ਹੋਮ ਹੂ ਆਰ ਕੰਪਲੀਟਿੰਗ ਦੇਅਰ ਸਟੱਡੀ ਇਨ 2021 ਔਰ ਫਾਰ ਹੋਮ ਹੂ ਆਰ ਆਲਰੇਡੀ ਔਨ 485 ਐਂਡ ਵੀਜ਼ਾ ਗੋਇੰਗ ਟੂ ਫਿਨਿਸ਼ ਇਨ ਮਾਰਚ 2021 ਆਰ ਆਲਸੋ ਐਲੀਜੀਬਲ ਫਾਰ ਦਿਸ ਐਕਸਟੈਂਸ਼ਨ ਪਲੀਜ਼
ਦੱਸੋ ਇਹਨਾਂ ਨੇ ਫਰੋਮ 2021 ਕਿਹਾ ਤੇ ਮੇਰੇ ਅੰਡਰਸਟੈਂਡਿੰਗ ਇਹ ਆ ਕਿ ਜਿਹੜੀ 485 ਤੇ ਆਲਰੇਡੀ ਨੇ ਸ਼ਾਇਦ ਦੇ ਮਾਈਟ ਨੋਟ ਬੀ ਐਲੀਜੀਬਲ ਮੈਂ ਹੈਪੀ ਟੂ ਕਨਫਰਮ ਆ ਕਿਉਂਕਿ ਇਹ ਨਵੀਂ ਅਪਡੇਟ ਆ ਬਟ ਇਹਨਾਂ ਨੇ ਫਰੋਮ 2021 ਲਿਖਿਆ ਤੇ ਜੇ ਤੁਸੀਂ ਆਲਰੇਡੀ 485 ਵੀਜ਼ਾ ਤੇ ਆ ਓਬਵੀਅਸਲੀ ਮੈਂ ਕਨਫਰਮ ਕਰ ਸਕਦਾ ਹਾਂ ਲੇਟਰ ਲੇਕਿਨ ਮੇਰੀ ਅੰਡਰਸਟੈਂਡਿੰਗ ਹੈ ਕਿ ਜਿਹੜੇ ਗ੍ਰੈਜੂਏਟਸ ਹੁਣ ਰੀਸੈਂਟ ਹੋਣਗੇ ਉਹਨਾਂ ਲਈ ਹੈ
ਠੀਕ ਜੀ ਸੋ ਪ੍ਰਦੀਪ ਜੀ ਜੇਕਰ ਤੁਹਾਨੂੰ ਲੱਗਦਾ ਹੋਇਆ ਕਿ ਜਿਹੜਾ ਤੁਹਾਡਾ ਸਵਾਲ ਹੈ ਉਹ ਤੁਸੀਂ ਇਸ ਤੋਂ ਬਾਅਦ ਹੋਰ ਫਰਦਰ ਇਹਦੇ ਬਾਰੇ ਕੋਈ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤੁਸੀਂ ਪਰਸਨਲੀ ਰਣਬੀਰ ਹੋਰਾਂ ਨੂੰ ਕਾਲ ਕਰਕੇ ਵੀ ਉਹਨਾਂ ਦੇ ਨਾਲ ਆਪਣਾ ਜਿਹੜਾ ਕੇਸ ਹੈ ਉਹ ਡਿਸਕਸ ਕਰ ਸਕਦੇ ਹੋ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਜਿਹੜਾ ਨੰਬਰ ਹੈ ਉਹ ਅਸੀਂ ਸਾਂਝਾ ਕਰਦੇ ਹਾਂ ਚੱਲ ਰਹੀ ਵੀਡੀਓ ਦੇ ਹੇਠਾਂ ਵੀ ਅਸੀਂ ਕੰਟੈਕਟ ਡਿਟੇਲ ਜਿਹੜੀ ਆ ਉਹ ਸਾਂਝੀ ਕਰਦੇ ਹਾਂ ਸੋ ਦੋਸਤੋ ਤੁਸੀਂ ਸੁਣ ਰਹੇ ਹੋ ਮਾਈਗ੍ਰੇਸ਼ਨ ਸ਼ੋਅ ਤੇ ਇਸ ਵੇਲੇ ਸਾਡੇ ਨਾਲ ਸਾਡੇ ਮਾਈਗ੍ਰੇਸ਼ਨ ਐਕਸਪਰਟ ਨੇ ਰਣਬੀਰ ਸਿੰਘ ਹੁਰੀ ਸਾਡੇ ਨਾਲ ਗਲੋਬਲ ਮਾਈਗ੍ਰੇਸ਼ਨ ਤੋਂ ਜੁੜੇ ਹੋਏ ਨੇ। ਤੁਹਾਡੇ ਸਵਾਲ ਜਿਹੜੇ ਅਸੀਂ ਸ਼ਾਮਿਲ ਕਰ ਰਹੇ ਹਾਂ ਟੈਲੀਗ੍ਰਾਮ ਦੇ ਜ਼ਰੀਏ, ਈਮੇਲ ਦੇ ਜ਼ਰੀਏ, ਜਾਂ ਤੁਸੀਂ ਫੋਨ ਕਾਲ ਕਰਕੇ ਵੀ ਸਾਡੇ ਨਾਲ ਆਪਣੇ ਸਵਾਲ ਸਾਂਝੇ ਕਰ ਸਕਦੇ ਹੋ। ਤੇ ਅਗਲੇ ਸਵਾਲ ਵੱਲ ਵੱਧਦੇ ਹਾਂ। ਅਗਲਾ ਸਵਾਲ ਜਿਹੜਾ ਜੀ ਉਹ ਜਗਰੂਪ ਕੌਰ ਕਰ ਰਹੇ ਨੇ, ਫੇਸਬੁੱਕ ਦੇ ਜ਼ਰੀਏ ਸਾਡੇ ਨਾਲ ਜੁੜੇ ਨੇ। ਜਗਰੂਪ ਕੌਰ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ। ਸਤਿ ਸ੍ਰੀ ਅਕਾਲ ਜਗਰੂਪ ਜੀ। ਇਹਨਾਂ ਨੇ ਪੁੱਛਣਾ ਚਾਹਿਆ ਰਣਬੀਰ ਜੀ, ਕਹਿੰਦੇ ਆਈ ਹੈਵ ਡਨ JRP ਇਨ ਆਟੋਮੋਟਿਵ ਇਨ ਕੁਈਨਜ਼ਲੈਂਡ, ਮਾਈ 485 ਵੀਜ਼ਾ ਐਕਸਪਾਇਰਡ ਐਂਡ ਅਪਲਾਈਡ ਸਟੂਡੈਂਟ ਵੀਜ਼ਾ ਲਾਸਟ ਵੀਕ, ਨਾਓ ਮੂਵਿੰਗ ਇਨ ਰੀਜਨਲ ਕੁਈਨਜ਼ਲੈਂਡ, ਐਨੀ ਚਾਂਸ 190 ਇਨ ਦਸੰਬਰ?
ਦਸੰਬਰ ਦੀ ਗਾਰੰਟੀ ਤਾਂ ਚਲੋ ਨਹੀਂ ਹੋ ਸਕਦੀ, ਲੇਕਿਨ ਅਗਰ ਤੁਸੀਂ JRP ਕੁਈਨਜ਼ਲੈਂਡ ਚ ਕੀਤਾ ਹੋਇਆ ਹੈ, ਤੁਸੀਂ ਮੂਵ ਹੋ ਗਏ ਰੀਜਨਲ ਕੁਈਨਜ਼ਲੈਂਡ ਚ, ਹਾਂਜੀ 190 ਦੇ ਚਾਂਸਸ ਤੁਹਾਡੇ ਹੈਗੇ ਆ। ਬਟ ਇੰਨੀ ਸੂਨਰ ਅਨਫੋਰਚੁਨੇਟਲੀ, ਜਿੱਦਾਂ ਅਗਰ ਤੁਸੀਂ ਕਹੋ ਕਿ ਕੋਈ ਅਪਡੇਟ ਹੋਵੇ ਉਹਦੇ ਤੇ, ਅਨਫੋਰਚੁਨੇਟਲੀ ਨਹੀਂ ਆ। ਮੂਵਿੰਗ ਟੂ ਰੀਜਨਲ ਕੁਈਨਜ਼ਲੈਂਡ ਵੈਸੇ ਰਾਈਟ ਮੂਵ ਆ ਤੁਹਾਡਾ, ਠੀਕ ਹੈ, ਤੇ ਤੁਹਾਡਾ JRP ਹੋ ਚੁੱਕਿਆ ਵਾ, ਫੁੱਲ ਸਕਿੱਲ ਅਸੈਸਮੈਂਟ ਤੁਹਾਡੇ ਕੋਲ ਹੈਗੀ ਆ, ਠੀਕ ਆ। ਤੁਹਾਨੂੰ ਕੁਈਨਜ਼ਲੈਂਡ ਤੇ ਕੋਈ ਨਾ ਕੋਈ ਆਪਸ਼ਨ 100% ਤੁਹਾਡੇ ਹੋ ਚੁੱਕੇ, ਡਿਪੈਂਡ ਕਰਦੇ ਤੁਹਾਡੇ ਪੁਆਇੰਟਸ ਕਿੰਨੇ ਆ, ਬਟ ਪੋਸੀਬਿਲਿਟੀ ਹੈਗੀ ਆ।
ਠੀਕ, ਇਸ ਤੋਂ ਬਾਅਦ ਅੱਗੇ ਸਾਡੇ ਨਾਲ ਜੁੜੇ ਨੇ ਸਤਿੰਦਰ ਜੀ, ਇਹ ਵੀ ਫੇਸਬੁੱਕ ਦੇ ਜ਼ਰੀਏ ਸਾਡੇ ਨਾਲ ਜੁੜ ਰਹੇ ਨੇ ਇਸ ਵੇਲੇ। ਤੇ ਇਹਨਾਂ ਨੇ ਪੁੱਛਿਆ, ਕਹਿੰਦੇ ਮੈਂਬਰ ਐਲੋਕੇਟ ਫਾਰ 309 ਰਿਫਿਊਜ਼ਲ ਆਫਟਰ 27 ਮੰਥਸ 3 ਵੀਕਸ ਅਗੋ, ਆਫਟਰ ਐਲੋਕੇਟ ਨੋ ਹੀਅਰਿੰਗ ਡੇਟ ਯੈਟ, ਹਾਊ ਲੌਂਗ ਕੁਡ ਟੇਕ ਨਾਓ ਟੂ ਫਾਈਨਲਾਈਜ਼?
ਹਾਂਜੀ, ਇਹ ਪਹਿਲੋਂ ਵੀ ਆਪਾਂ ਕੁਐਸਚਨ ਹੁਣੇ ਕਿਸੇ ਦਾ ਲਿੱਤਾ ਸੀ ਇਨ ਰਿਗਾਰਡਸ ਟੂ ਮੈਂਬਰ
ਨੋਟੀਫਿਕੇਸ਼ਨ ਦਾ ਵੀ, ਮੈਨੂੰ ਲੱਗਦਾ ਹਰ
ਕੋਵਿਡ ਕਰਕੇ ਆਲਰੇਡੀ ਤੁਹਾਨੂੰ ਪਤਾ ਕਿ ਸਾਰੀਆਂ ਹੀਅਰਿੰਗ ਜਿਹੜੀਆਂ ਉਹ ਰਿਮੋਟ ਹੋ ਰਹੀਆਂ, ਠੀਕ ਆ। ਤਾਂ ਹੁਣ ਜਿਹੜਾ ਵਿਕਟੋਰੀਆ ਚ ਸਹੀ ਹੋਈ ਹੈ ਸਿਚੁਏਸ਼ਨ, ਉਹ ਚ AIT ਕੋਸ਼ਿਸ਼ ਕਰ ਰਿਹਾ ਕਿ ਹੁਣ ਫੇਸ ਟੂ ਫੇਸ ਹੀਅਰਿੰਗ ਸ਼ੁਰੂ ਕੀਤੀਆਂ ਜਾਣ, ਠੀਕ ਆ। ਇਹ ਵੇਟ ਹੈਗੀ ਆ, 100% ਹੈਗੀ ਆ, ਲੇਕਿਨ ਇਸ ਤੇ ਕੋਈ ਤੁਸੀਂ ਹੋਰ ਪ੍ਰਾਇਰਟੀ ਰਿਕੁਐਸਟ ਨਹੀਂ ਪਾ ਸਕਦੇ, ਪਾਓਗੇ ਵੀ ਤੇ ਉਹਨਾਂ ਨੋਰਮਲ ਹੀ ਟਾਈਮ ਲੈਣਾ। ਜਿੱਦਾਂ ਮੈਂ ਇਹਨਾਂ ਕਿਹਾ ਸੀ ਗੁਰਵੀਰ ਉਹਨਾਂ ਨੂੰ ਕਿ ਤੁਸੀਂ ਇਹ ਟਾਈਮ ਨੂੰ ਬੈਟਰ ਯੂਟੀਲਾਈਜ਼ ਕਰੋ ਆਪਣੀ ਪ੍ਰਿਪਰੇਸ਼ਨ ਵਾਸਤੇ, ਕਿਉਂਕਿ 27 ਮਹੀਨੇ ਬਾਅਦ ਫਾਈਲ ਖੁੱਲੀ ਹੈ, ਮੋਰ ਦੈਨ 2 ਈਅਰਸ, ਯੂ ਡੋਂਟ ਵਾਂਟ ਕਿ ਤੁਸੀਂ ਉੱਥੇ ਅਨਪ੍ਰਿਪੇਅਰਡ ਜਾਓ। ਉਹ ਟਾਈਮ ਨੂੰ ਪਲੀਜ਼ ਯੂਜ਼ ਕਰੋ। ਹਾਲਾਂਕਿ ਜੇ ਹੀਅਰਿੰਗ ਡੇਟ ਹਾਲੇ ਐਲੋਕੇਟ ਨਹੀਂ ਹੋਈ, 27 ਮਹੀਨੇ ਹੋ ਗਏ, ਤੁਸੀਂ ਨੇੜੇ ਆ, ਲੇਕਿਨ ਅਗਰ ਵੇਟ ਹੋ ਰਹੀ ਹੈ ਬੈਟਰ ਹੈ ਯੂ ਪ੍ਰਿਪੇਅਰ ਫੋਰ ਇਟ, ਠੀਕ ਹੈ। ਸੋ ਇਹ ਕੋਈ ਹੋਰ ਪ੍ਰਾਇਰਟੀ ਤੁਸੀਂ ਪਾ ਨਹੀਂ ਸਕਦੇ,
ਠੀਕ। ਤੇ ਇਸ ਤੋਂ ਬਾਅਦ ਅਗਲਾ ਸਵਾਲ ਸ਼ਾਮਿਲ ਕਰਦੇ ਹਾਂ ਨਵੀਂ ਗਿੱਲ ਹੋਰਾਂ ਦਾ। ਨਵੀਂ ਗਿੱਲ ਵੀ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਹੋਏ ਨੇ। ਤੇ ਨਵੀਂ ਗਿੱਲ ਪੁੱਛ ਰਹੇ ਨੇ, ਕਹਿੰਦੇ ਸਰ ਆਈ ਹੈਵ ਡਨ ਬੈਚਲਰ ਆਫ ਅਕਾਊਂਟਿੰਗ, ਆਈ ਗੋਟ 80 ਪੁਆਇੰਟਸ, ਆਈ ਐਮ ਕਰੰਟਲੀ ਵਰਕਿੰਗ ਐਜ਼ ਐਨ ਅਕਾਊਂਟੈਂਟ ਇਨ ਅ ਰੀਜਨਲ ਏਰੀਆ ਫਰੋਮ 7 ਮੰਥਸ ਸਾਊਥ ਮੋਰੈਂਗ, ਬਟ ਲਿਵਿੰਗ ਫਰੋਮ 1 ਮੰਥ, ਵਟ ਆਰ ਦਾ ਚਾਂਸਿਸ ਫਾਰ 491 ਸਟੇਟ ਸਪੋਂਸਰਡ?
ਧੰਨਵਾਦ। ਤੁਹਾਨੂੰ ਰਿਕੁਆਇਰਮੈਂਟਸ ਓਬਵੀਅਸਲੀ ਪਤਾ ਹੈ ਕਿ ਅਗਰ ਵਿਕਟੋਰੀਆ ਦੀ ਗੱਲ ਕਰੀਏ ਤਾਂ ਜੋਬ ਆਫਰ ਲੈਟਰ ਓਬਵੀਅਸਲੀ ਤੁਸੀਂ ਵਰਕ ਕਰ ਰਹੇ ਹੋ, ਉਹ ਤੁਹਾਡੇ ਲਈ ਪ੍ਰੋਬਲਮ ਨਹੀਂ ਆ। ਲੇਕਿਨ ਹਾਲ ਦੀ ਘੜੀ ਚ ਨਵੀਂ ਜੀ ਤੁਹਾਨੂੰ ਪਤਾ ਹੈ ਪ੍ਰਾਇਰਟੀ ਸਿਰਫ ਤੇ ਸਿਰਫ ਕ੍ਰਿਟੀਕਲ ਸਕਿੱਲਸ ਨੂੰ ਮਿਲ ਰਹੀ ਹੈ। ਦੀ ਚਾਂਸਿਸ ਆਰ ਦੇਅਰ, ਇਫ ਨੋਟ ਟੂਡੇ ਤੁਹਾਡਾ ਟਾਈਮ ਲੱਗੂਗਾ, ਲੇਕਿਨ ਬੈਸਟ ਪਾਰਟ ਤੁਸੀਂ ਆਲਰੇਡੀ ਕਰ ਲਿਆ ਕਿ ਤੁਸੀਂ ਰੀਜਨਲ ਏਰੀਆ ਚ ਮੂਵ ਹੋ ਕੇ ਆਪਣੀ ਫੀਲਡ ਚ ਜੋਬ ਕਰ ਰਹੇ ਹਾਂ। ਹਾਲਾਂਕਿ ਸਾਊਥ ਮੋਰੈਂਗ ਵੈਸੇ ਆਮ ਲੋਕਾਂ ਦੀ ਨਜ਼ਰ ਚ ਕਹਿ ਲੋ ਰੀਜਨਲ ਨਹੀਂ ਆ, ਲੇਕਿਨ ਡਿਪਾਰਟਮੈਂਟ ਦੀ ਨਿਗਾਹ ਵੀ ਰੀਜਨਲ ਆ। ਸੋ ਚਾਂਸਿਸ ਆਰ ਦੇਅਰ, ਬਟ ਯੂ ਵਿਲ ਹੈਵ ਟੂ ਵੇਟ, ਤੁਹਾਨੂੰ ਵੇਟ ਕਰਨੀ ਪਊਗੀ
ਜੀ। ਜੀ, ਇਸ ਤੋਂ ਬਾਅਦ ਕੌਰ ਪ੍ਰਦੀਪ, ਧੰਨਵਾਦ ਕਰ ਰਹੇ ਨੇ ਆਪਣੇ ਜਵਾਬ ਦੇ ਲਈ ਤੁਹਾਡਾ। ਤੇ ਦਵਿੰਦਰ ਚੀਮਾ ਹੋਰੀ ਵੀ ਧੰਨਵਾਦ ਕਰ ਰਹੇ ਨੇ, ਕਹਿੰਦੇ ਥੈਂਕ ਯੂ, ਵੀ ਡਨ ਸਬਮਿਸ਼ਨ ਇਨ ਮਈ 2020 ਵਿਦ ਆਲ 7 ਈਅਰਸ ਰਿਲੇਸ਼ਨਸ਼ਿਪ ਡਾਕੂਮੈਂਟਸ। ਜੀ, ਇਸ ਤੋਂ ਬਾਅਦ ਨਵੀਂ ਗਿੱਲ ਹੋਰੀ ਦੱਸ ਰਹੇ ਨੇ, ਕਹਿੰਦੇ TR ਐਕਸਪਾਇਰਿੰਗ ਅਪ੍ਰੈਲ 2021। ਨਵੀਂ ਗਿੱਲ ਹੋਰਾਂ ਦਾ ਜਿਹੜਾ ਅਕਾਊਂਟਿੰਗ ਦਾ ਜਿਹੜਾ ਸਵਾਲ ਸੀ ਇਹਨਾਂ ਦਾ, ਜਿਹੜਾ ਸਾਊਥ ਮੋਰੈਂਗ ਦੀ ਜਿਹੜੀ ਗੱਲ ਕੀਤੀ ਸੀ, ਹਾਂਜੀ ਰੀਜਨਲ ਇਹਨਾਂ ਦੀ ਅਪ੍ਰੈਲ ਚ ਹੋ ਰਹੀ ਹੈ 2021।
ਇਟਸ ਟੂ ਅਰਲੀ ਫੋਰ ਮੀ ਟੂ ਕਮੈਂਟ, ਬਟ ਅਪ੍ਰੈਲ 2021 ਚਾਂਸਿਸ ਮੈਂ ਮਤਲਬ ਸੋਰੀ ਤੁਹਾਨੂੰ ਮੈਂ ਨੈਗੇਟਿਵ ਕਹਿ ਰਿਹਾ, ਬਟ ਚਾਂਸਿਸ ਆ ਲੋ ਵੀ 4/9/1 April ਤੱਕ ਇਨਵਾਈਟ ਆਪਾਂ ਨੂੰ ਆਵੇ, ਜਿੱਦਾਂ ਕਿ ਮੈਂ ਕਿਹਾ ਕਿ ਕ੍ਰਿਟੀਕਲ ਸਕਿੱਲਸ ਨੂੰ ਪ੍ਰਾਇਰਟੀ ਦੇ ਰਹੇ ਹਾਂ। ਤੁਸੀਂ ਅਗਰ ਨੋਰਮਲ ਕ੍ਰਾਈਟੇਰੀਆ ਮੀਟ ਕਰਦੇ ਆ, ਠੀਕ ਆ, ਨੈਕਸਟ ਸਟੈਪ ਓਬਵੀਅਸਲੀ ਤੁਹਾਡਾ ਸਟੂਡੈਂਟ ਵੀਜ਼ਾ ਹੋਊਗਾ। ਅਨਫੋਰਚੁਨੇਟਲੀ ਮੈਨੂੰ ਪਤਾ ਹੈ ਕੋਈ ਵੀ ਸਟੂਡੈਂਟ ਵੀਜ਼ਾ ਤੇ ਜਾਣਾ ਨਹੀਂ ਚਾਹੁੰਦਾ 485 ਤੋਂ ਬਾਅਦ, ਲੇਕਿਨ ਤੁਸੀਂ ਅਗਰ ਕ੍ਰਾਈਟੇਰੀਆ ਮੀਟ ਕਰਦੇ ਆ, ਜਿੱਦਾਂ ਜਿੱਦਾਂ ਵਿਕਟੋਰੀਆ ਦੀ ਸਿਚੁਏਸ਼ਨ ਬੈਟਰ ਹੋਊਗੀ, ਚਾਂਸਿਸ ਆਰ ਦੇਅਰ ਕਿ 491 ਦੀ ਇਨਵਾਈਟ ਕਰਨਾ।
ਠੀਕ, ਅੱਗੇ ਸਾਡੇ ਨਾਲ ਇੱਕ ਕਾਲਰ ਜੁੜੇ ਨੇ, ਉਹਨਾਂ ਨੂੰ ਸ਼ਾਮਲ ਕਰਦੇ ਆ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ। ਤੁਹਾਡਾ ਸਵਾਗਤ ਕਰਦੇ ਆ ਜੀ 053 ਤੋਂ। ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮੈਮ।
ਹਾਂਜੀ, ਕੌਣ ਬੋਲ ਰਹੇ ਹੋ?
ਗੁਰਜੰਤ ਬੋਲਦਾ ਮੈਮ, ਮੈਲਬਨ ਤੋਂ।
ਹਾਂਜੀ ਗੁਰਜੰਤ ਜੀ, ਕੀ ਸਵਾਲ ਹੈ?
ਹਾਂਜੀ ਸਰ, ਮੇਰਾ ਜੀ ਕੁਐਸਚਨ ਸੀਗਾ ਕਿ ਮੇਰਾ ਨਾ 491 ਵੀਜ਼ਾ ਆਇਆ ਹੈ। ਹਾਂਜੀ ਜੀ, ਮੈਂ ਇਹਦੇ ਬਾਰੇ ਰਿਕੁਆਇਰਮੈਂਟ, ਮਤਲਬ ਜਿਹੜੀ $53,000 ਦੀ ਰਿਕੁਆਇਰਮੈਂਟ ਹੈ ਪਰ ਈਅਰ
ਜੀ,
ਤੇ ਮੈਂ ਇਹ ਪੁੱਛਣਾ ਚਾਹੁੰਦਾ ਸੀਗਾ ਕਿ ਮਤਲਬ ਉਹ ਟੈਕਸੀਬਲ ਇਨਕਮ ਹੋਣੀ ਚਾਹੀਦੀ ਹੈ ਕਿ ਜਾਂ ਮਤਲਬ ਵੀ ਤੁਹਾਡੇ ਖਰਚੇ ਦੇ ਬਾਅਦ ਵਿੱਚ ਹੋਣੀ ਚਾਹੀਦੀ ਹੈ?
ਨਹੀਂ ਨਹੀਂ, ਟੈਕਸੀਬਲ ਇਨਕਮ ਤੁਹਾਡੀ ਹੋਣੀ ਚਾਹੀਦੀ ਹੈ, ਜਿਹੜੀ ਗ੍ਰੋਸ ਆ ਉਹ ਓਨੀ ਹੋਣੀ ਚਾਹੀਦੀ ਹੈ ਤੁਹਾਡੀ। ਠੀਕ ਹੈ,
ਠੀਕ ਹੈ ਸਰ। ਬਟ ਸਰ ਜਿਵੇਂ ਮਤਲਬ ਜਿਵੇਂ ਓਕੇ ਸਰ, ਇੰਨਾ ਇੰਨੀ ਟੈਕਸੀਬਲ ਚਾਹੀਦੀ ਹੈ ਨਾ?
ਹਾਂਜੀ ਹਾਂਜੀ ਹਾਂਜੀ
ਜੀ,
ਠੀਕ ਹੈ ਸਰ,
ਠੀਕ
ਹੈ ਜੀ, ਗੁਜਰਾਤ।
ਓਕੇ ਜੀ, ਓਕੇ, ਥੈਂਕ ਯੂ।
ਇਸ ਤੋਂ ਬਾਅਦ ਅੱਗੇ ਜੀ ਸਾਡੇ ਨਾਲ ਜੁੜੇ ਨੇ ਗੁਰਪ੍ਰੀਤ ਪੰਨੂ ਹੋਰੀ, ਇਹ ਵੀ ਫੇਸਬੁੱਕ ਦੇ ਜ਼ਰੀਏ ਇਹਨਾਂ ਨੇ ਸਾਂਝ ਬਣਾਈ ਹੈ। ਪੁੱਛ ਰਹੇ ਨੇ, ਕਹਿੰਦੇ ਸਰ ਐਨੀ ਅਪਡੇਟ ਔਨ 48 ਬਾਰ ਸੈਕਸ਼ਨ ਔਰ ਐਨੀ ਟ੍ਰੈਵਲ ਪਲਾਨ ਓਪਨਿੰਗ ਫਾਰ ਆਸਟ੍ਰੇਲੀਆ ਟੂ ਏਸ਼ੀਅਨ ਕੰਟਰੀਜ਼ ਸੂਨ?
ਹਾਂਜੀ ਗੁਰਪ੍ਰੀਤ ਜੀ ਦਾ ਮੈਨੂੰ ਧਿਆਨ ਆ ਗਿਆ, ਇਹਨਾਂ ਨੇ ਪਹਿਲੋ ਵੀ ਇਸ ਸਵਾਲ ਸੈਕਸ਼ਨ 48 ਬਾਰ ਦਾ ਆਪਾਂ ਨੂੰ ਪੁੱਛਿਆ ਸੀ। ਅਨਫੋਰਚੁਨੇਟਲੀ ਗੁਰਪ੍ਰੀਤ ਜੀ, ਅੱਜ ਦੀ ਡੇਟ ਚ ਸੈਕਸ਼ਨ 48 ਬਾਰ ਇਹ ਆਪਾਂ ਨੂੰ ਮੰਨਣਾ ਪੈਣਾ ਕਿ ਡਿਪਾਰਟਮੈਂਟ ਨੇ ਇਸ ਤੇ ਕੋਈ ਰਿਆਇਤ ਨਹੀਂ ਦੇਣੀ ਸੈਕਸ਼ਨ 48 ਬਾਰ। ਠੀਕ ਹੈ, ਅਗਰ ਇਹਨਾਂ ਨੇ ਇਹਦਾ ਵੇਵਰ ਦੇਣਾ ਹੁੰਦਾ ਤੇ ਜਿਹੜੀਆਂ ਦੂਜੀਆਂ ਇਹਨਾਂ ਨੇ ਰਿਆਇਤਾਂ ਦਿੱਤੀਆਂ ਕੋਵਿਡ ਕਰਕੇ ਉਹਦੇ ਨਾਲ ਹੀ ਦੇ ਦੇਣਾ ਸੀ, ਕਿਉਂਕਿ ਕਾਫੀ ਮੁਹਿੰਮ ਚਲਾਈ ਗਈ ਕਿ ਜਿਹੜਾ ਸੈਕਸ਼ਨ 48 ਬਾਰ ਹੋਣਾ ਚਾਹੀਦਾ, ਔਰ ਮੈਂ ਇਹਦੇ ਹੱਕ ਚ ਹਾਂ ਕਿ ਸੈਕਸ਼ਨ 48 ਬਾਰ ਚ ਕੋਈ ਨਾ ਕੋਈ ਰਿਆਇਤ ਦੇਣੀ ਚਾਹੀਦੀ, ਕਿਉਂਕਿ ਕੋਵਿਡ ਕਰਕੇ ਸਾਰੇ ਸਟਕ ਹੋਏ ਹੋਏ ਆਸਟ੍ਰੇਲੀਆ ਚ
ਜੀ।
ਜੇ ਤੁਸੀਂ ਨੋਟਿਸ ਕੀਤਾ ਹੋਵੇ, ਟ੍ਰੈਵਲ ਬਬਲ ਦੀ ਇਹਨਾਂ ਨੇ ਗੱਲ ਚਲਾਈ ਆ ਨਿਊਜ਼ੀਲੈਂਡ ਨਾਲ, ਸਿੰਗਾਪੁਰ ਨਾਲ, ਕੋਰੀਆ ਨਾਲ, ਜਿਹੜੀਆਂ ਕੰਟਰੀਜ਼ ਜਿਹੜੀਆਂ ਸੋਰੀ ਸਾਊਥ ਕੋਰੀਆ ਨਾਲ, ਜਿਹੜੀਆਂ ਕੰਟਰੀਜ਼ ਲੋ ਰਿਸਕ ਕੰਟਰੀਜ਼ ਆ, ਆਈ ਥਿੰਕ ਤਾਇਵਾਨ ਵੀ ਵਿੱਚ ਹੈਗਾ। ਸੋ ਚਾਂਸਿਸ ਹੈਗੇ ਆ ਕਿ ਟ੍ਰੈਵਲ ਪਲਾਨ ਓਪਨ ਹੋ ਜੂਗੇ ਆਸਟ੍ਰੇਲੀਆ ਲਈ। ਅਨਫੋਰਚੁਨੇਟਲੀ ਪ੍ਰੋਬਲਮ ਕੀ ਹੋਣੀ ਆ ਕਿ ਅਗਰ ਮੈਂ ਇੰਡੀਅਨ ਪਾਸਪੋਰਟ ਹੋਲਡਰ ਆ ਤੇ ਜ਼ਰੂਰੀ ਨਹੀਂ ਆ, ਗਾਰੰਟੀ ਆ ਕਿ ਮੈਨੂੰ ਨਿਊਜ਼ੀਲੈਂਡ ਦਾ ਵੀਜ਼ਾ ਮਿਲ ਜਾਵੇ, ਕਿਉਂਕਿ ਤੁਹਾਨੂੰ ਉੱਥੇ ਜਾਣ ਲਈ ਵੀ ਨਿਊਜ਼ੀਲੈਂਡ ਦਾ ਵੀਜ਼ਾ ਚਾਹੀਦਾ, ਰਾਈਟ? ਉਹ ਪ੍ਰੋਬਲਮ ਹੈ ਜਦੋਂ ਉਸ ਕੰਟਰੀ ਦੀ ਕਹਿ ਲਓ ਬਾਰਡਰ ਨਹੀਂ ਖੋਲਦੇ, ਲੈਟਸ ਸੇ ਇੰਡੀਆ, ਇੰਡੀਆ ਤੁਹਾਨੂੰ ਪਤਾ ਹਾਲਾਤ ਅੱਜ ਦੀ ਡੇਟ ਚ ਬਹੁਤ ਬਹੁਤ ਜ਼ਿਆਦਾ ਸੀਰੀਅਸ ਆ, ਖਰਾਬ ਚੱਲ ਰਹੇ ਨੇ। ਸੋ ਅਨਫੋਰਚੁਨੇਟਲੀ ਜਦੋਂ ਤੱਕ ਇਹ ਇੰਡੋਨੇਸ਼ੀਆ ਫੋਰ ਐਗਜਾਮਪਲ ਮੈਂ ਕਹਿੰਦਾ, ਜਿੱਥੇ ਟ੍ਰੈਵਲ ਫਰੀ ਆ, ਆਪਾਂ ਨੂੰ ਕੋਈ ਵੀਜ਼ਾ ਲੈਣ ਦੀ ਲੋੜ ਨਹੀਂ, ਔਨ ਸਪੋਟ ਵੀਜ਼ਾ ਅਰਾਈਵਲ ਮਿਲਦਾ। ਪਰ ਜੇ ਦੇਖਿਆ ਜਾਵੇ ਤਾਂ ਇੰਡੋਨੇਸ਼ੀਆ ਦੀ ਹਾਲਤ ਵੀ ਗੜਬੜ ਹੈ। ਸੋ ਕਿਸੇ ਉਸ ਕੰਟਰੀ ਚ ਜਿਹਦੇ ਚ ਆਪਾਂ ਨੂੰ ਟ੍ਰੈਵਲ ਚ ਆਸਾਨੀ ਹੋ ਸਕੇ, ਉਹਦੇ ਨਾਲ ਟ੍ਰੈਵਲ ਬਬਲ ਬਣਨ ਦੀ ਅਨਫੋਰਚੁਨੇਟਲੀ ਚਾਂਸਿਸ ਘੱਟ ਨਜ਼ਰ ਆ ਰਹੇ ਨੇ। ਹਾਲਾਂਕਿ ਇਹ ਮੈਟਰ ਆਫ ਮੰਥਸ ਚ ਚੇਂਜ ਹੋ ਸਕਦਾ ਹੈ, ਕਿਉਂਕਿ ਹਰ ਕੰਟਰੀ ਪੂਰੀ ਕੋਸ਼ਿਸ਼ ਕਰ ਰਹੀ ਹੈ, ਵੈਕਸੀਨ ਜਦੋਂ ਆ ਗਈ ਤਾਂ ਹੋ ਸਕਦਾ ਕਿ ਇਹ ਟ੍ਰੈਵਲ ਬਬਲ ਜਿਹੜੇ ਆ ਉਹ ਹੋਰ ਕੰਟਰੀਜ਼ ਨਾਲ ਓਪਨ ਕਰਨ। ਹਾਲ ਦੀ ਕਰੀ ਤੇ ਫਿਊਚਰ ਚ ਵੀ ਸੈਕਸ਼ਨ 48 ਬਾਰ ਤੇ ਕੋਈ ਰਿਆਇਤ ਮਿਲਣ ਦੇ ਚਾਂਸਿਸ ਨਹੀਂ ਹੈ। ਮੈਂ ਬਹੁਤ ਸਰਪ੍ਰਾਈਜ਼ ਹੋਊਂਗਾ ਅਗਰ ਇਹ ਸੈਕਸ਼ਨ 48 ਬਾਰ ਹਟਾ ਦੇਣ। ਤੇ ਜਿਹੜਾ ਟ੍ਰੈਵਲ ਪਲਾਨ ਹੈ ਉਹ ਸਾਰਾ ਵੈਕਸੀਨ ਤੇ ਡਿਪੈਂਡੈਂਟ ਆ, ਵੈਕਸੀਨ ਜਦੋਂ ਆਊਗੀ ਉਹ ਐਡਮਿਨਿਸਟਰ ਹੋਊਗੀ ਸਾਰਿਆਂ ਨੂੰ, ਕੰਟਰੀ ਦੇ ਜਿਹੜੇ ਲੋ ਰਿਸਕ ਪ੍ਰੋਫਾਈਲ ਹੋਣਗੇ ਉਹਨਾਂ ਨਾਲ ਟ੍ਰੈਵਲ ਬਬਲ ਖੋਲ ਲੈਣਗੇ। ਸੋ ਅਨਫੋਰਚੁਨੇਟਲੀ ਹਾਲ ਦੀ ਕਰੀ ਹਾਰਡਲੀ ਐਨੀ ਵੇ ਆਊਟ।
ਠੀਕ, ਇਸ ਤੋਂ ਬਾਅਦ ਅਗਲਾ ਸਵਾਲ ਗੁਰਵੀਰ ਸਿੰਘ ਉੱਪਲ ਕਰ ਰਹੇ ਨੇ। ਗੁਰਵੀਰ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ। ਗੁਰਵੀਰ ਪੁੱਛ ਰਹੇ ਨੇ, ਕਹਿੰਦੇ ਸਰ ਹਾਊ ਲੌਂਗ ਆਫਰਾ ਟੇਕ ਟਾਈਮ ਟੂ ਗਿਵ ਰਜਿਸਟ੍ਰੇਸ਼ਨ ਆਰ ਐਨ ਆਫਟਰ ਪਲੇਸਮੈਂਟਸ ਐਂਡ ਕਾਲਜ ਡਾਕ ਸਬਮਿਟਡ ਕਾਲਜ ਡਾਕੂਮੈਂਟਸ ਕਹਿੰਦੇ ਸਬਮਿਟਡ ਨੇ, ਪਲੀਜ਼ ਕਹਿੰਦੇ ਦੱਸਿਓ।
ਨਾਰਮਲੀ ਦੇ ਆਰ ਪ੍ਰੀਟੀ ਗੁੱਡ, 6 to 8 weeks ਪ੍ਰੋਸੈਸਿੰਗ ਟਾਈਮ, ਅਰਾਊਂਡ 60 days ਕਈ ਵਾਰ ਲੈਂਦੇ ਆ, ਬਟ ਅਗਰ ਤੁਸੀਂ ਡੌਕ ਸਬਮਿਟ ਕਰਦੇ ਆ, ਇਟ ਸ਼ੁੱਡ ਨਾਟ ਬੀ ਐਨ ਇਸ਼ੂ, ਅ ਫਿਊ ਵੀਕਸ ਦਾ।
ਠੀਕ, ਇਸ ਤੋਂ ਅਗਲਾ ਸਵਾਲ ਜਿਹੜਾ ਜੀ ਦਲਜੀਤ ਸਿੰਘ ਕਰ ਰਹੇ ਨੇ, ਦਲਜੀਤ ਸਿੰਘ ਵੀ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਹੀ ਜੁੜੇ ਨੇ, ਤੇ ਦਲਜੀਤ ਸਿੰਘ ਪੁੱਛ ਰਹੇ ਨੇ ਕਹਿੰਦੇ ਪਲੀਜ਼ ਰਿਪਲਾਈ, ਮੋਟਰ ਮਕੈਨਿਕ ਨੂੰ JRP ਕਿਸ ਸਟੇਟ ਦੇ ਰੀਜਨਲ ਚ ਕਰਨੀ ਚਾਹੀਦੀ ਹੈ?
ਦੇਖੋ ਅੱਜ ਦੀ ਡੇਟ ਚ ਦਲਜੀਤ ਜੀ, ਐਨੀ ਰੀਜਨਲ ਇਜ਼ ਫਾਈਨ। ਜੇ ਆਪਾਂ, ਮੈਂ ਕਈ ਵਾਰ ਪ੍ਰੋਗਰਾਮ ਚ ਗੱਲ ਕਰਦਾ ਆ, ਤਸਮੇਨੀਆ ਫੋਰ ਐਗਜ਼ਾਮਪਲ, ਤਸਮੇਨੀਆ ਜੇ ਤੁਸੀਂ JRP ਉਸ ਸਟੇਟ ਚ ਕਰਦੇ ਆ, ਕਾਫੀ ਲੀਨੀਅੰਟ ਹੈ ਇਨ ਟਰਮਸ ਆਫ ਤੁਹਾਨੂੰ ਸਟੇਟ ਨੋਮੀਨੇਸ਼ਨ ਦੇਣ ਲਈ। ਠੀਕ ਆ, ਜੇ ਅੱਜ ਦੀ ਡੇਟ ਚ ਆਪਾਂ ਅਗੇਨ ਰੀਜਨਲ ਨਿਊ ਸਾਊਥ ਵੇਲਸ ਦੀ ਜਿਹੜੀ ਅਪਡੇਟ ਆਈ ਸੀ ਹੁਣੇ, ਕਿ ਤੁਸੀਂ ਉੱਥੇ ਰਹਿ ਕੇ ਵਰਕ ਕਰਦੇ ਹੋਏ ਹੋਣੇ ਚਾਹੀਦੇ ਆ। ਸੋ ਰੀਜਨਲ ਤੁਸੀਂ ਕਿਤੇ ਵੀ ਜਾਓਗੇ ਫਾਇਦਾ, ਲੇਕਿਨ ਇਹ ਆ ਕਿ ਜਿੰਨੇ ਰੀਜਨਲ ਔਰ ਸੁਪਰ ਰੀਜਨਲ ਜਿਹਨੂੰ ਕਹਿ ਲਓ ਏਰੀਆ ਜਾਓਗੇ, ਉਹਨਾਂ ਤੁਹਾਡਾ ਫਾਇਦਾ, ਨਾਰਦਰਨ ਟੈਰੀਟਰੀ ਕਹਿ ਲਓ, ਤਸਮੇਨੀਆ ਕਹਿ ਲਓ। ਠੀਕ ਆ, ਸੋ ਇਹ ਜੇ ਦੇਖਿਆ ਜਾਵੇ ਇਹ ਸਟੇਟਸ ਜਿਹੜੇ ਨੇ ਉਹ ACT ਤੇ ਸਾਊਥ ਆਸਟ੍ਰੇਲੀਆ ਤੋਂ ਥੋੜੀ ਡਿਫਰੈਂਟ ਇਹ ਨੇ ਕਿ ACT ਤੇ ਸਾਊਥ ਆਸਟ੍ਰੇਲੀਆ ਹਾਈਲੀ ਸੋਟ ਆਫਟਰ ਆ, ਸਾਰੀ ਪਾਪੂਲੇਸ਼ਨ ਜਿਹੜੀ ਆ ਇਹਨਾਂ ਸਟੇਟਸ ਚ ਮੂਵ ਹੁੰਦੀ ਆ। ਨਾਰਦਰਨ ਟੈਰੀਟਰੀ ਦੇਖਿਆ ਜਾਵੇ ਤੇ ਬਹੁਤ ਰੇਅਰ ਕਹਿ ਲਓ ਸਟੂਡੈਂਟ ਜਾਂ ਮਾਈਗ੍ਰੈਂਟਸ ਮੂਵ ਹੁੰਦੇ ਆ, ਤੇ ਅੱਜ ਤੁਸੀਂ ਉਹਨਾਂ ਏਰੀਆ ਚ ਜਾਓਗੇ ਤੇ ਉਹ ਸਾਡੇ ਲਈ ਫਾਇਦੇਮੰਦ।
ਠੀਕ, ਤੇ ਇਹਦੇ ਨਾਲ ਹੀ ਕੁਝ ਹੋਰ ਸਵਾਲ ਜਿਹੜੇ ਆ ਉਹ ਅਸੀਂ ਸ਼ਾਮਲ ਕਰਦੇ ਰਹਾਂਗੇ ਜਿਵੇਂ ਜਿਵੇਂ ਸਾਡੇ ਤੱਕ ਪਹੁੰਚਦੇ ਨੇ। ਮੈਂ ਜਿਹੜਾ ਅਗਲਾ ਸਵਾਲ, ਜਿਵੇਂ ਹੁਣੇ ਤੁਸੀਂ ਨਿਊ ਸਾਊਥ ਵੇਲਸ ਦੀ ਗੱਲ ਕੀਤੀ ਸੀ, ਨਿਊ ਸਾਊਥ ਵੇਲਸ ਸਟੇਟ ਨੋਮੀਨੇਸ਼ਨ ਦੇ ਬਾਰੇ ਚ ਮੈਂ ਤੁਹਾਡੇ ਤੋਂ ਜ਼ਰੂਰ ਪੁੱਛਣਾ ਚਾਹਾਂਗੀ ਕਿ ਸਿਲੈਕਸ਼ਨ ਕ੍ਰਾਈਟੀਰੀਆ ਜਿਹੜਾ ਆ ਉਹਨਾਂ ਦਾ ਸਬ ਕਲਾਸ 491 ਦੇ ਲਈ ਕੀ ਹੈ ਇਸ ਵੇਲੇ?
ਦੇਖੋ ਨਿਊ ਸਾਊਥ ਵੇਲਸ ਕਾਫੀ ਦੇਰ ਤੋਂ ਐਕਸਪੈਕਟਡ ਸੀ ਕਿ ਓਪਨ ਕਦੋਂ ਹੋਗਾ, ਆਪਣੇ ਪ੍ਰੋਗਰਾਮ ਚ ਵੀ ਕਈ ਵਾਰ ਪੁੱਛ ਚੁੱਕੇ ਨੇ। ਹੁਣ ਜਿਹੜੀ ਰੀਸੈਂਟ ਇਹਨਾਂ ਨੇ ਓਪਨ ਕੀਤੀ ਹੈ, ਇਹਨਾਂ ਨੇ ਪ੍ਰੀਟੀ ਮੱਚ ਗਾਈਡਲਾਈਨਸ ਜਿਹੜੀਆਂ ਵਿਕਟੋਰੀਅਨ ਗਾਈਡਲਾਈਨਸ ਤੇ ਹੀ ਗਏ ਨੇ ਕਿ ਅਸੀਂ ਕ੍ਰਿਟੀਕਲ ਸਕਿੱਲਸ ਵਾਲਿਆਂ ਨੂੰ ਹੀ ਇਨਵਾਈਟ ਕਰਾਂਗੇ। ਠੀਕ ਆ, ਉਹ ਚ ਕੀ ਆ, ਕਮਿਟਮੈਂਟ ਤੁਹਾਨੂੰ ਸ਼ੋਅ ਕਰਨੀ ਪੈਣੀ ਆ, ਜਾਂ ਤੇ ਤੁਸੀਂ ਉੱਥੋਂ ਪੜ੍ਹੇ ਆ ਜਾਂ ਤੁਸੀਂ ਉੱਥੇ ਰਹਿ ਰਹੇ ਆ ਪਿਛਲੇ ਇੱਕ ਸਾਲ ਤੋਂ ਤੇ ਨਾਲ ਵਰਕ ਕਰ ਰਹੇ ਆ। ਬਾਕੀ ਰਿਕੁਆਇਰਮੈਂਟਸ ਤਾਂ ਸੇਮ ਹੈ ਜਿਹੜੀਆਂ, ਫੁੱਲ ਸਕਿੱਲ ਅਸੈਸਮੈਂਟ ਤੁਹਾਡੇ ਕੋਲ ਹੋਣੀ ਚਾਹੀਦੀ ਆ, ਲੇਕਿਨ ਨਿਊ ਸਾਊਥ ਵੇਲਸ ਨੇ 491 ਤੇ ਕਿਹਾ ਕਿ ਸਾਨੂੰ ਰੀਜਨਲ ਏਰੀਆ ਚ ਤੁਸੀਂ ਪਹਿਲੋਂ ਆਓ ਰਹੋ, ਐਂਡ ਫਿਰ ਤੁਹਾਨੂੰ ਅਸੀਂ 12 ਮਹੀਨਿਆਂ ਲਈ ਫਿਰ ਤੁਹਾਨੂੰ ਅਸੀਂ ਜਿਹੜੀ ਆ ਤੁਹਾਨੂੰ ਇਨਵਾਈਟ ਭੇਜਾਂਗੇ। ਲੇਕਿਨ ਉੱਥੇ ਵੀ ਕੰਡੀਸ਼ਨ ਇਹ ਲਾਤੀ ਆ ਕਿ ਸਿਰਫ ਕ੍ਰਿਟੀਕਲ ਸਕਿੱਲਸ ਵਾਲਿਆਂ ਨੂੰ ਹਾਲ ਦੀ ਘੜੀ ਚ ਅਸੀਂ ਜਿਹੜੀ ਆ ਉਹ ਇਨਵੀਟੇਸ਼ਨ ਭੇਜਾਂਗੇ। ਸੋ ਦੇਖਣ ਚ ਇਹ ਆ ਸਕਦਾ ਹੈ ਫਿਊਚਰ ਚ 6-8 ਮਹੀਨੇ ਲਈ ਜਦੋਂ ਤੱਕ ਇਹ ਰਹਿੰਦੀ ਆ ਓਪਨ ਇਨਵੀਟੇਸ਼ਨ, ਕਿ ਮੋਸਟਲੀ ਮੈਡੀਕਲ ਪ੍ਰੋਫੈਸ਼ਨਲ ਨੂੰ ਹੀ, ਹੈਲਥ ਪ੍ਰੋਫੈਸ਼ਨਲ ਨੂੰ ਹੀ ਇਹਦੇ ਚ ਇਨਵੀਟੇਸ਼ਨ ਮਿਲਣਗੇ। ਸੋ ਕੋਈ ਪੋਜ਼ਿਟਿਵ ਏਡੀ ਨਿਊਜ਼ ਨਹੀਂ ਹੈ ਨਾਨ ਮੈਡੀਕਲ ਪ੍ਰੋਫੈਸ਼ਨਲਸ ਲਈ, ਬਟ ਕਹਿ ਲਓ ਮੈਡੀਕਲ ਪ੍ਰੋਫੈਸ਼ਨਲਸ ਲਈ ਇਹ ਮੌਕਾ ਹੈ ਕਿ ਉਹ ਇਹਦੀ 491 ਦੀ ਰਿਕੁਆਇਰਮੈਂਟਸ ਮੀਟ ਕਰ ਸਕਣ।
ਠੀਕ, ਅੱਛਾ, ਹਾਲ ਹੀ ਚ ਜਿਹੜਾ ਸਕਿੱਲ ਸਿਲੈਕਟ ਇਨਵੀਟੇਸ਼ਨ ਰਾਊਂਡ ਹੋਇਆ, ਥੋੜੀ ਜਿਹੀ ਉਹਦੇ ਉੱਤੇ ਵੀ ਰੋਸ਼ਨੀ ਪਾਓ, ਚਾਨਣਾ ਪਾਓ ਉਹਦੇ ਤੇ ਵੀ।
ਦੇਖੋ ਬਹੁਤ ਸਕਿੱਲ ਸਿਲੈਕਟ ਰਾਊਂਡ ਜਿਹੜੇ ਆ ਉਹ ਪੂਰੇ ਜਿੱਦਾਂ ਸਟੇਟ ਨੋਮੀਨੇਸ਼ਨ ਰਾਊਂਡ ਆ
ਜੀ,
ਬਹੁਤ ਚੂਜ਼ੀ ਨੇ, ਬਹੁਤ ਘੱਟ ਇਨਵੀਟੇਸ਼ਨ ਨੇ, ਕਹਿ ਲਓ ਨਾਂ ਦੇ ਬਰਾਬਰ ਨੇ। ਦੇਖਿਆ ਜਾਵੇ ਤੇ ਜਦੋਂ ਆਪਾਂ ਐਲੋਕੇਟਡ ਕੋਟਾਸ ਦੀ ਗੱਲ ਕਰੀਏ ਤੇ ਜਨਰਲ ਸਕਿੱਲ ਮਾਈਗ੍ਰੇਸ਼ਨ ਦੇ ਕੋਟਾ ਕਾਫੀ ਘਟਾ ਦਿੱਤੇ ਗਏ, ਪਾਰਟਨਰ VGTI ਨੂੰ ਬਹੁਤ ਜ਼ਿਆਦਾ ਨੰਬਰਸ ਦਿੱਤੇ ਗਏ ਨੇ। ਸੋ ਉਹਦਾ ਹੀ ਰਿਜ਼ਲਟ ਹੁਣ ਦੇਖਣ ਚ ਮਿਲ ਰਿਹਾ ਹੈ ਕਿ ਇਨਵੀਟੇਸ਼ਨ ਬਹੁਤ ਰੇਅਰ ਆ ਰਿਹਾ, ਤੇ ਉਹ ਵੀ ਮੋਸਟਲੀ ਜੋ ਅਨਓਫਿਸ਼ੀਅਲ ਕਹਿ ਲਓ ਰਿਪੋਰਟਸ ਆ ਉਹ ਚ ਹੈ ਕਿ ਹੈਲਥ ਪ੍ਰੋਫੈਸ਼ਨਲ ਨੂੰ ਹੀ ਇਨਵੀਟੇਸ਼ਨ ਮਿਲ ਰਹੇ ਨੇ। ਸੋ 189 ਦੀ ਜੇ ਆਪਾਂ ਗੱਲ ਕਰੀਏ ਅੱਜ ਦੀ ਡੇਟ ਚ ਇਨਵੀਟੇਸ਼ਨ ਲੈਣਾ, ਜੇ ਆਪਾਂ IT ਅਕਾਊਂਟੈਂਟਸ ਜਾਂ ਹੋਰ ਪ੍ਰੋਡਾਟਾ ਜਾਂ ਨਾਨ ਪ੍ਰੋਡਾਟਾ ਆਕੂਪੇਸ਼ਨ ਦੀ ਗੱਲ ਕਰੀਏ ਕਾਫੀ ਮੁਸ਼ਕਿਲ ਆ। ਇਹ ਟ੍ਰੈਂਡ ਕੰਟੀਨਿਊ ਨਹੀਂ ਰਹੂਗਾ, ਇਹ ਤੋਂ ਥੋੜਾ ਬਿਹਤਰ ਹੋਣ ਦੇ ਆਸਾਰ ਹੈਗੇ ਆ, ਕਿਉਂਕਿ ਜਿੰਨਾ ਡਿਪਾਰਟਮੈਂਟ ਨੇ ਕੋਟਾ ਸੈਲੋਕੇਟ ਕੀਤੇ ਆ, ਐਟਲੀਸਟ ਇਹ 100 to 150 ਇਨਵਾਈਟਸ ਪਰ ਮੰਥ ਦੇ ਸਕਦੇ ਨੇ। ਸੋ ਪਹਿਲੋਂ ਅਗਰ ਧਿਆਨ ਹੋਵੇ ਤੇ 800 to 1000 ਇਨਵਾਈਟਸ ਹੁੰਦੇ ਸੀ ਜਦੋਂ ਕਹਿ ਲਓ ਕੋਟਾਸ ਆਏ ਸੀ। ਫਿਰ ਉੱਥੇ ਇਹ ਹੈ ਕਿ ਜੁਲਾਈ ਨੂੰ ਜਦੋਂ ਕੋਟਾਸ ਰਿਵਾਈਜ਼ਡ ਹੋਣਗੇ, ਠੀਕ ਹੈ, ਜਦੋਂ ਉਹ ਨੰਬਰਸ ਹੋਪਫੁਲੀ ਜਨਰਲ ਸਕਿੱਲਡ ਮਾਈਗ੍ਰੇਸ਼ਨ ਵੱਲ ਜਾਣਗੇ, ਤਾਂ ਪੋਜੀਸ਼ਨ ਬੈਟਰ ਹੋਣ ਦੀ ਦੇ ਆਸਾਰ ਨੇ। ਜੂਨ ਤੱਕ ਪੋਸੀਬਲੀ ਇਹ ਇਨਵਾਈਟਸ ਜਿਹੜੇ ਨੇ ਬਹੁਤ ਘੱਟ ਹੋਣਗੇ।
ਘੱਟ ਠੀਕ, ਮੇਰਾ ਅਗਲਾ ਸਵਾਲ ਵੈਸੇ ਇਹੀ ਹੋਣਾ ਸੀ ਕਿਉਂਕਿ ਬਹੁਤ ਜ਼ਿਆਦਾ ਘੱਟ ਜਿਹੜੇ ਇਨਵਾਈਟਸ ਜਿਹੜੇ ਉਹ ਆ ਰਹੇ ਆ ਹਰ ਕੈਟਾਗਰੀ ਦੇ ਵਿੱਚ ਅਸੀਂ ਦੇਖ ਰਹੇ ਹਾਂ, ਪਰ ਆਉਣ ਵਾਲੇ ਸਮੇਂ ਦੇ ਵਿੱਚ ਖੈਰ ਜਿਵੇਂ ਤੁਸੀਂ ਦੱਸਿਆ ਕਿ ਜੁਲਾਈ ਤੱਕ ਉਮੀਦ ਜਿਹੜੀ ਆ ਉਹ ਰੱਖਣੀ ਚਾਹੀਦੀ ਹੈ ਕਿ ਜੁਲਾਈ ਤੱਕ ਇਹਨਾਂ ਦੇ ਵਿੱਚ ਵਾਧਾ ਜਿਹੜਾ ਉਹ ਜ਼ਰੂਰ ਹੋਣਾ। ਅਗਲਾ ਸਵਾਲ ਸ਼ਾਮਲ ਕਰਦੇ ਹਾਂ, ਕੰਵਲਜੋਤ ਕੌਰ ਸਾਡੇ ਨਾਲ ਜੁੜੇ ਹੋਏ ਨੇ ਇਸ ਵੇਲੇ ਫੇਸਬੁੱਕ ਦੇ ਜ਼ਰੀਏ, ਉਹਨਾਂ ਨੇ ਪੁੱਛਣਾ ਚਾਹਿਆ ਕਹਿੰਦੇ ਐਨੀ ਸਕੋਪ ਫਾਰ ਫੈਮਿਲੀ ਸਪੌਂਸਰ 491 ਅਕਾਊਂਟਿੰਗ ਚ।
ਹਾਂਜੀ, ਅਗਰ ਤੁਹਾਡੇ ਕੋਲ ਫੈਮਿਲੀ ਸਪੌਂਸਰ ਜੇ ਤੁਸੀਂ ਕਹਿ ਲਓ ਵਿਕਟੋਰੀਆ ਦੀ ਗੱਲ ਕਰ ਰਹੇ ਹਾਂ ਜਾਂ ਕਹਿ ਲਓ ਨਿਊ ਸਾਊਥ ਵੇਲਸ ਦੀ ਗੱਲ ਕਰ ਰਹੇ ਹਾਂ, ਫੈਮਿਲੀ ਸਪੌਂਸਰ ਅੱਜ ਦੀ ਡੇਟ ਚ ਅਗੇਨ ਇਨਵੀਟੇਸ਼ਨ ਜਿੱਦਾਂ ਮੈਂ ਹੁਣੇ ਦੱਸਿਆ ਕਿ ਲੋ ਹੋਏ ਨੇ ਕਿਉਂਕਿ ਕੋਟਾਸ ਕਾਫੀ ਲੋ ਹੋਏ ਨੇ, ਠੀਕ ਹੈ। ਚਾਂਸਸ ਹੈਗੇ ਆ ਜੇ ਤੁਹਾਡੇ ਰਿਲੇਟਿਵ ਆਲਰੇਡੀ ਰੀਜਨਲ ਏਰੀਆ ਚ ਰਹਿ ਰਹੇ ਨੇ ਤੇ ਤੁਹਾਨੂੰ ਸਪੌਂਸਰ ਕਰ ਸਕਦੇ ਨੇ, ਚਾਂਸਸ ਆਰ ਦੇਅਰ ਇਨਵਾਈਟ ਪਾਉਣ ਚ ਕੋਈ ਉਹ ਨਹੀਂ ਆ, ਲੇਕਿਨ ਡੋਂਟ ਹੋਲਡ ਯੋਰ ਹਾਰਟ ਓਨ ਟੂ ਇਟ ਕਿਉਂਕਿ ਜਿੱਦਾਂ ਮੈਂ ਦੱਸਿਆ ਕਿ ਕੋਟਾ ਬਹੁਤ ਲੋ ਆ ਤੇ ਇਨਵਾਈਟਸ ਕਾਫੀ ਲਿਮਿਟਡ ਆ ਰਹੇ ਨੇ ਐਂਡ ਅਕਾਊਂਟਿੰਗ ਨੋਨ ਕ੍ਰਿਟੀਕਲ ਸੈਕਟਰ ਚ ਹੁੰਦਾ ਹੈ। ਸੋ ਸਕੋਪ ਮੈਂ ਕਾਫੀ ਨੈਗੇਟਿਵ ਨਹੀਂ ਹੋਣਾ ਚਾਹੁੰਦਾ ਬਟ ਲਿਮਿਟਡ ਕਹਿ ਲਓ ਸਕੋਪ ਹੈਗਾ 491 ਅਗਰ ਫੈਮਿਲੀ ਸਪੌਂਸਰਸ਼ਿਪ ਡਿਪੈਂਡ ਕਰਦਾ ਨਾਲੇ ਪੁਆਇੰਟ ਕਿੰਨੇ ਸਕੋਰ ਕਰਦੇ ਹਾਂ ਆਪਾਂ।
ਜੀ ਜੀ, ਅੱਛਾ ਜਦੋਂ ਅਕਾਊਂਟਿੰਗ ਦੀ ਗੱਲ ਹੁੰਦੀ ਆ, ਅਕਾਊਂਟੈਂਟਸ ਤੇ ਜਿਹੜੇ ਆਈ ਟੀ ਪ੍ਰੋਫੈਸ਼ਨਲਸ ਨੇ ਇਹ ਕਾਫੀ ਇਸ ਵੇਲੇ ਸਟਰਗਲ ਕਰ ਰਹੇ ਆ ਹਨਾ, ਔਰ ਪਿਛਲੇ ਕਾਫੀ ਟਾਈਮ ਤੋਂ ਕਾਫੀ ਸਮੇਂ ਤੋਂ ਜਦੋਂ ਕੋਰੋਨਾ ਨਹੀਂ ਵੀ ਸੀ ਉਸ ਤੋਂ ਵੀ ਪਹਿਲਾਂ ਇਹਨਾਂ ਦਾ ਜਿਹੜਾ ਸਟਰਗਲ ਸੀ ਉਹ ਸ਼ੁਰੂ ਹੋ ਗਿਆ ਸੀ। ਖੈਰ ਕੋਰੋਨਾ ਤੋਂ ਬਾਅਦ ਤਾਂ ਬਹੁਤ ਸਾਰੀਆਂ ਹੋਰ ਕੈਟਾਗਰੀਜ਼ ਜਿਹੜੀਆਂ ਉਹਨਾਂ ਦੇ ਲਈ ਵੀ ਸਟਰਗਲ ਜਿਹੜਾ ਆ ਉਹ ਇੱਕੋ ਜਿਹਾ ਬਣਿਆ ਰਿਹਾ, ਪਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਪ੍ਰੋਡਿਕਸ਼ਨ ਤੁਸੀਂ ਕਰਦੇ ਹੋ ਕਿ ਆਈ ਟੀ ਪ੍ਰੋਫੈਸ਼ਨਲ ਜਾਂ ਜਿਹੜੇ ਅਕਾਊਂਟੈਂਟਸ ਨੇ ਆਉਣ ਵਾਲਾ ਸਮਾਂ ਇਹਨਾਂ ਦੇ ਲਈ ਕਿਵੇਂ ਦਾ ਹੋ ਸਕਦਾ?
ਦੇਖੋ ਜੋ ਮੈਂ ਹੁਣੇ ਦੱਸਿਆ ਕਿ ਜੇ ਆਪਾਂ ਗੱਲ ਕਰੀਏ ਇਹਦੀ ਹੁਣ ਰੀਸੈਂਟ ਇਨਵਾਈਟਸ ਦੀ, ਠੀਕ ਹੈ, ਉਹ ਚ ਜੇ ਅਕਾਊਂਟਿੰਗ ਦੀ ਗੱਲ ਕਰੀਏ ਅਕਾਊਂਟਿੰਗ ਅਨਫੋਰਚੁਨੇਟਲੀ 100 ਤੋਂ ਵੀ ਉੱਤੇ ਚਲੇ ਗਏ ਨੇ ਜਿਹੜਾ ਕਟ ਆਫ ਆ, ਤੇ ਆਪਾਂ ਨੂੰ ਵੀ ਪਤਾ ਕਿ 100 ਪੁਆਇੰਟ ਲੈਣੇ ਯੂ ਨੋ ਨੈਕਸਟ ਟੂ ਇੰਪੋਸੀਬਲ ਵਰਡ ਨਹੀਂ ਯੂਜ ਕਰੂੰਗਾ ਬਟ ਬਹੁਤ ਘੱਟ ਜਾਣੇ ਤੇ ਹੁੰਦੇ ਆ, ਠੀਕ ਹੈ। ਤੇ ਜੇ ਆਈ ਟੀ ਦੀ ਗੱਲ ਕਰੀਏ ਆਈ ਟੀ ਵੀ 95 ਟੱਚ ਕਰ ਚੁੱਕਿਆ ਤੇ ਉਸ ਤੋਂ ਬਾਅਦ ਇਹਨਾਂ ਨੇ ਕਹਿ ਲਓ ਕੋਵਿਡ ਕਰਕੇ ਬਹੁਤ ਘੱਟ ਇਨਵੀਟੇਸ਼ਨ ਕਿਉਂਕਿ ਘੱਟ ਕੋਟਾ ਮਿਲਿਆ ਘੱਟ ਸਪੋਟਸ ਮਿਲੇ ਆ ਉਹ ਭੇਜਣੇ ਸ਼ੁਰੂ ਕਰਤੇ। ਜੂਨ ਤੱਕ ਮੇਰਾ ਅੰਦਾਜ਼ਾ ਮੇਰੀ ਪਰਸਨਲ ਓਪੀਨੀਅਨ ਹੈ ਕਿ ਜੂਨ ਤੱਕ ਅਨਫੋਰਚੁਨੇਟਲੀ ਇਹੀ ਟ੍ਰੈਂਡ ਜਿਹੜਾ ਚੱਲਦਾ ਰਹੂਗਾ। ਜਦੋਂ ਜਿਹੜੇ ਕੋਟੇਜ ਇਹਨਾਂ ਨੇ ਐਕਸਟਰਾ ਸਪੋਟਸ ਜਿਹੜੇ ਜੀ ਟੀ ਆਈ ਨੂੰ ਦਿੱਤੇ ਆ ਜਾਂ ਪਾਰਟਨਰ ਵੀਜ਼ਾਸ ਨੂੰ ਦਿੱਤੇ ਆ, ਜੇ ਉਹ ਨੋਰਮਲ ਲੈਵਲ ਤੇ ਆਉਣਗੇ, ਜੇ 13-14-15 ਹਜ਼ਾਰ ਸਪੋਟਸ ਦੇ ਨੇੜੇ ਆਉਣਗੇ ਜਨਰਲ ਸਕਿੱਲ ਮਾਈਗ੍ਰੇਸ਼ਨ ਦੇ, ਤਾਂ ਇਨਵੀਟੇਸ਼ਨ ਹੋਣੇ ਸ਼ੁਰੂ ਹੋਣਗੇ ਤੇ ਪੁਆਇੰਟਸ ਥੋੜੇ ਘਟਣ ਦੀ ਉਮੀਦ ਹੈਗੀ ਆ। ਸੋ ਅਨਫੋਰਚੁਨੇਟਲੀ ਹਾਲ ਦੀ ਘੜੀ ਕਹਿ ਲਓ ਅਗਲੇ ਸਾਲ ਦੇ ਮਿਡ ਤੱਕ ਚਾਂਸਿਸ ਕਾਫੀ ਲੋ ਨੇ। ਇੱਥੇ ਮੈਂ ਇਹ ਗੱਲ ਕਹੂੰਗਾ ਕਿ ਹਿੰਮਤ ਨਾ ਹਾਰਿਓ, ਅਗਰ ਤੁਹਾਡੇ ਪੁਆਇੰਟਸ ਘੱਟ ਰਹੇ ਆ ਤੇ ਇਹ ਟਾਈਮ ਪਲੀਜ਼ ਯੂਜ਼ ਕਰੋ ਤਾਂ ਕਿ ਤੁਹਾਡੇ ਪੁਆਇੰਟਸ ਵਧਣ। ਜੇ ਕੋਟੇ ਨੋਰਮਲ ਹੁੰਦੇ ਆ ਤੇ ਇਹ ਵੀ ਹੋ ਸਕਦਾ ਹੈ ਕਿ ਲੋਅਰ ਪੁਆਇੰਟਸ ਤੇ ਵੀ ਤੁਹਾਨੂੰ ਇਨਵੀਟੇਸ਼ਨ ਮਿਲਣ ਦੇ ਚਾਂਸਿਸ ਹੈਗੇ ਨੇ। ਸੋ ਆਲ ਦੀ ਕੜੀ ਪਲੀਜ਼ ਆਪਣਾ ਹੌਸਲਾ ਨਾ ਆਰੇ ਵਿੱਚ।
ਜੀ, ਪਿੱਛੇ ਇੱਕ ਸਵਾਲ ਜਿਹੜਾ 48 ਬਾਰ ਦੇ ਬਾਰੇ ਆਇਆ ਸੀ ਔਰ ਉਸ ਤੋਂ ਬਾਅਦ ਉਹਨਾਂ ਨੇ ਨਾਲੇ ਵੀ ਪੁੱਛਣਾ ਚਾਹਿਆ ਸੀਗਾ ਕਿ ਕਿਹੜੀਆਂ ਕੰਟਰੀਜ਼ ਏਸ਼ੀਅਨ ਕੰਟਰੀਜ਼ ਜਿਹੜੀਆਂ ਆ ਉਹ ਲੱਗਦਾ ਕਿ ਉਹ ਟਰੈਵਲ ਬੈਨ ਖੋਲਣਗੀਆਂ, ਪਰ ਜਦੋਂ ਅਸੀਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗੱਲ ਕਰਦੇ ਹਾਂ, ਇੰਟਰਨੈਸ਼ਨਲ ਸਟੂਡੈਂਟਸ ਦੀ ਗੱਲ ਕਰਦੇ ਹਾਂ, ਤਾਂ ਤੁਹਾਨੂੰ ਕੀ ਲੱਗਦਾ? ਵੈਸੇ ਤਾਂ ਗੱਲ ਵਾਰ ਵਾਰ ਉੱਥੇ ਹੀ ਆਉਂਦੀ ਹੈ ਕਿ ਵੈਕਸੀਨ ਆਊਗੀ ਔਰ ਵੈਕਸੀਨ ਤੋਂ ਬਾਅਦ ਜਿਵੇਂ ਕੁਛ ਏਅਰਲਾਈਨਸ ਜਿਹੜੀਆਂ ਉਹਨਾਂ ਨੇ ਕਿਹਾ ਵੀ ਆ ਕਿ ਵੈਕਸੀਨ ਲੈ ਕੇ ਕੋਈ ਵੀ ਉਹ ਆ ਸਕਦਾ ਹਨਾ, ਪਰ ਗੱਲ ਫਿਰ ਉੱਥੇ ਆਉਂਦੀ ਹੈ ਕਿ ਟਰੈਵਲ ਬੈਨ ਜਿਹੜੇ ਆ ਉਹ ਕਦੋਂ ਕੁ ਖੁੱਲਦੇ ਨਜ਼ਰ ਆਉਂਦੇ ਆ, ਕਦੋਂ ਲੱਗਦਾ ਕਿ ਅੰਤਰਰਾਸ਼ਟਰੀ ਜਿਹੜੇ ਵਿਦਿਆਰਥੀ ਆ ਉਹ ਵਾਪਸ ਆ ਸਕਣਗੇ? ਵਾਪਸ ਦੀ ਗੱਲ ਨਹੀਂ ਆ, ਜਿਹੜਾ ਨੇ ਨਵੇਂ ਵੀ ਵੀਜ਼ੇ ਜਿਹੜੇ ਫਾਈਲ ਕਰਨੇ ਆ, ਕਿੰਨਾ ਕੁ ਸਮਾਂ ਅਜੇ ਉਹਨਾਂ ਨੂੰ ਉਡੀਕ ਕਰਨੀ ਪੈ ਸਕਦੀ ਹੈ?
ਦੇਖੋ ਮੈਂ ਜ਼ਿਆਦਾ ਹੋਪਸ ਨਹੀਂ ਜਗਾਉਣਾ ਚਾਹੁੰਦਾ, ਲੇਕਿਨ
ਜੀ
ਦੇਖਿਆ ਜਾਵੇ ਜੇ ਗਵਰਨਮੈਂਟ ਦੀ ਅਨਾਊਂਸਮੈਂਟ ਸੁਣੀਏ ਜਾਂ ਟਰੈਵਲ ਵੱਡੀਆਂ ਕਹਿ ਲਓ ਏਅਰਲਾਈਨਸ ਦੀਆਂ ਗੱਲ ਸੁਣੀਏ ਤਾਂ ਸਾਰੇ ਆਹੀ ਕਹਿ ਰਹੇ ਆ ਕਿ ਜਦੋਂ ਤੱਕ ਸਾਨੂੰ ਇਹ ਪ੍ਰੂਵ ਨਹੀਂ ਹੋ ਜਾਂਦਾ ਕਿ ਜਿਹੜੀ ਹੋਮ ਕੰਟਰੀ ਹੈ ਜਿੱਥੋਂ ਆ ਰਹੇ ਆ ਸਟੂਡੈਂਟ ਇੰਟਰਨੈਸ਼ਨਲ ਸਟੂਡੈਂਟ ਉੱਥੇ ਕੋਵਿਡ ਕੰਟਰੋਲ ਚ ਨਹੀਂ ਆ, ਤਦ ਤੱਕ ਸ਼ਾਇਦ ਅਸੀਂ ਉਹਨਾਂ ਨਾਲ ਬਾਰਡਰਸ ਨਾ ਓਪਨ ਕਰੀਏ। ਉੱਥੇ ਇੱਕ ਕੰਡੀਸ਼ਨ ਹੁਣ ਜਿਹੜੇ ਏਅਰਲਾਈਨਸ ਦੇ ਸੀਈਓ ਆ ਉਹ ਇਹ ਕਹਿ ਰਹੇ ਆ ਕਿ ਰਿਗਾਰਡਲੈਸ ਆਫ ਦੀ ਨੈਸ਼ਨੈਲਿਟੀ ਤੁਸੀਂ ਜਿਨ੍ਹਾਂ ਨੇ ਕੋਵਿਡ ਦੀ ਵੈਕਸੀਨ ਜਿਨ੍ਹਾਂ ਨੂੰ ਐਡਮਿਨਿਸਟਰ ਹੋਈ ਹੋਗੀ, ਜਿਨ੍ਹਾਂ ਨੇ ਵੋਲੰਟਰੀ ਲਿੱਤੀ ਹੋਣੀ ਆ, ਉਹਨਾਂ ਨੂੰ ਆਪਾਂ ਸੱਦ ਸਕਦੇ ਹਾਂ, ਪ੍ਰੋਵਾਈਡ ਆਪਾਂ ਕੁਆਰੰਟਾਈਨ ਮੀਟਰਸ ਜਿਹੜਾ ਉਹ ਕੰਟਰੋਲ ਰੱਖੀਏ। ਹੁਣ ਹੀ ਹਾਲ ਦੀ ਕੜੀ ਚੈਲੰਜ ਜੋਇਸ ਜਿਹੜੇ ਕੁਆਂਟਸ ਦੇ ਸੀਈਓ ਨੇ ਉਹਨਾਂ ਦਾ ਬਿਆਨ ਸੀ ਕਿ ਵੀ ਮਾਈਟ ਸਟਾਰਟ bringing in or start international travel sooner than anticipated. So ummeed hai kya kyunki millions or billions of dollars lost ho raha hai airlines nu government bilkul ha ek education jehdi ya third largest I think export ya apna te je apa dekhiye ki agar position jehdi ya oh normal hale vaccine honi hai march ch theek hai ਜੋ ਹੋਪਫੁਲ ਹੈ ਕਿ ਵੈਕਸੀਨ ਮਾਰਚ ਚ ਆਊਗੀ ਉਹ ਹਲੇ ਸਾਰੀ ਜਗ੍ਹਾ ਡਿਸਟ੍ਰੀਬਿਊਟ ਹੋਊਗੀ ਸਕਸੈਸ ਰੇਟ ਕੀ ਆ ਸੋ ਬਾਈ ਮਿਡ 2021 ਮੈਂ ਹੋਪਫੁਲ ਹਾਂ ਕਿ ਕੁਛ ਨਾ ਕੁਛ ਪੋਜ਼ਿਟਿਵ ਦੇਖਣ ਚ ਮਿਲੂਗਾ ਜੇ ਆਪਾਂ ਕਹੀਏ ਕਿ ਫਿਊ ਵੀਕਸ ਜਾਂ ਇੱਕ ਮੰਥ ਚ ਹੋਜੂਗਾ ਉਹ ਅਨਫੋਰਚੁਨੇਟਲੀ ਪੋਸੀਬਲ ਨਹੀਂ ਆ ਆਲਦੋ ਜਿੰਨਾ ਮਰਜ਼ੀ ਪ੍ਰੈਸ਼ਰ ਏਅਰਲਾਈਨਸ ਪਾ ਲੈਣ ਗਵਰਨਮੈਂਟ ਨੇ ਇਹ ਦੇਖਿਆ ਹੈ ਕਿ ਜਿਹੜੀ ਸੈਕਿੰਡ ਵੇਵ ਜਾਂ ਥਰਡ ਵੇਵ ਉਹ ਹੋਰ ਕਿਲਰ ਹੋ ਸਕਦੀ ਆ ਤੇ ਅਸੀਂ ਸੈਕਿੰਡ ਜਾਂ ਥਰਡ ਵੇਵ ਜਿਹੜੀ ਆ ਉਹ ਅਫੋਰਡ ਨਹੀਂ ਕਰ ਸਕਦੇ ਸੋ ਇੱਥੇ ਰੋਕ ਬਣੀ ਰਹਿਣ ਦੀ ਉਮੀਦ ਆ ਹਾਲਾਂਕਿ ਕੁਛ ਅਜੇ ਵੈਕਸੀਨਸ ਆ ਕੇ ਜਲਦ ਤੋਂ ਜਲਦ ਕਹਿ ਲਓ ਇਹ ਵਾਇਰਸ ਜਿਹੜਾ ਰੈਡੀਕੇਟ ਹੋ ਜਾਏ ਹਟ ਜਾਵੇ ਤਾਂ ਸ਼ਾਇਦ ਕੁਛ ਪੋਜ਼ਿਟਿਵ ਦੇਖਣ ਨੂੰ ਮਿਲ ਸਕਦਾ ਹੈ। ਜੂਨ ਮੇਰਾ ਗੈਸ ਆ, ਇਨਫੈਕਟ ਕਈ ਵਾਰ ਨਿਊਜ਼ ਚ ਵੀ ਆਇਆ ਕਿ ਸ਼ਾਇਦ ਮਿਡ ਚ ਓਪਨ ਹੋ ਜਾਵੇ, ਮੇਰੀ ਉਮੀਦ ਹੈ ਵੀ ਜੂਨ ਤੱਕ ਇਹ ਪੋਜੀਸ਼ਨ ਜਿਹੜੀ ਉਹ ਬੈਟਰ ਹੋਣੀ ਚਾਹੀਦੀ ਹੈ।
ਠੀਕ, ਜੂਨ ਤੱਕ ਜਿਹੜੀ ਉਡੀਕ ਆ ਉਹ ਕੀਤੀ ਜਾਣੀ ਬਣਦੀ ਹੈ ਔਰ ਉਮੀਦ ਦੇ ਨਾਲ ਸਾਨੂੰ ਇਹ ਉਡੀਕ ਕਰਨੀ ਪੈਣੀ ਹੈ ਕਿਉਂਕਿ ਉਮੀਦ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ ਇਸ ਸਮੇਂ ਦੇ ਦੌਰਾਨ। ਔਰ ਅਸੀਂ ਵਾਰ ਵਾਰ ਆਪਣੇ ਪ੍ਰੋਗਰਾਮਾਂ ਦੇ ਵਿੱਚ ਵੀ ਇਹੀ ਕਹਿੰਦੇ ਆ ਰਹੇ ਹਾਂ ਕਿ ਹੌਸਲਾ ਜਾਂ ਹਿੰਮਤ ਛੱਡਣੀ ਨਹੀਂ ਹੈ, ਉਮੀਦ ਬਣਾ ਕੇ ਰੱਖਣੀ ਹੈ ਔਰ ਇਸ ਉਮੀਦ ਦੇ ਨਾਲ ਅਸੀਂ ਜੂਨ ਜਾਂ ਜੁਲਾਈ ਦੇ ਵਿੱਚ ਬਹੁਤ ਸਾਰੀਆਂ ਹੋਰ ਵੀ ਨਵੀਆਂ ਅਨਾਊਂਸਮੈਂਟਸ ਜਾਂ ਫਿਰ ਹੋਰ ਚੰਗੀਆਂ ਖ਼ਬਰਾਂ ਜਿਹੜੀਆਂ ਸੁਣਨ ਦੀ ਉਮੀਦ ਰੱਖਾਂਗੇ। ਔਰ ਇਹਦੇ ਨਾਲ ਹੀ ਇੱਕ ਗੱਲ ਹੋਰ ਰਣਵੀਰ ਜੀ ਜਿਹੜੀ ਸੁਣਨ ਦੇ ਵਿੱਚ ਆ ਰਹੀ ਹੈ ਕਿ ਇੱਕ ਗਲੋਬਲ ਟੈਲੈਂਟ ਵੀਜ਼ੇ ਦੀ ਗੱਲ ਹੋ ਰਹੀ ਹੈ, ਕੋਈ ਡਿਸਟਿੰਗੁਇਸ਼ਡ ਟੈਲੈਂਟ ਵੀਜ਼ਾ ਆ, ਉਹਦੇ ਬਾਰੇ ਦੱਸੋ ਵੀ ਉਹਦੀਆਂ ਕੀ ਰਿਕੁਆਇਰਮੈਂਟਸ ਆ ਤੇ ਉਹ ਕਿਵੇਂ ਕੰਮ ਕਰੇਗਾ। ਉਹ
ਇਹ ਦੇਖਿਆ ਜਾਵੇ ਗਲੋਬਲ ਟੈਲੈਂਟ ਵੀਜ਼ਾ ਜਿਹੜਾ ਹੈ ਉਹ ਸਰਕਾਰ ਦਾ ਅੱਜ ਦੀ ਡੇਟ ਚ ਫੇਵਰੇਟ ਵੀਜ਼ਾ। ਫੇਵਰੇਟ ਵੀਜ਼ਾ ਤਾਂ ਹੈ ਕਿਉਂਕਿ ਇਹਨਾਂ ਨੇ ਕਹਿ ਲਓ ਇਸ਼ਾਰਾ ਇਹ ਦਿੱਤਾ ਹੈ, ਜੇ ਆਪਾਂ ਦੇਖੀਏ ਇਹਦੀ ਜਿਹੜੇ ਸਪੋਟਸ ਐਲੋਕੇਟਡ ਸੀ ਉਹ ਨੀਅਰਲੀ 3 times ਕਰਤੇ ਇਹਨਾਂ ਨੇ, ਠੀਕ ਹੈ। ਤੇ ਗਲੋਬਲ ਟੈਲੈਂਟ ਵੀਜ਼ਾ ਆਲਮੋਸਟ ਹਰ ਵੈਸਟਰਨ ਵਰਲਡ ਚ ਜਿਹੜਾ ਪੂਰੀ ਦੁਨੀਆਂ ਚ ਸਭ ਤੋਂ ਸ਼ਾਰਪ ਮਾਈਂਡਸ ਹੁੰਦੇ ਆ ਉਹਨਾਂ ਨੂੰ ਅਟਰੈਕਟ ਕਰਨ ਲਈ ਆਪਣੀ ਕੰਟਰੀ ਵੱਲ ਇਹ ਵੀਜ਼ਾ ਜਿਹੜੇ ਆ ਉਹ ਇਸ਼ੂ ਕੀਤੇ ਜਾਂਦੇ ਨੇ, US ਕਰਦਾ, UK ਕਰਦਾ, ਹੋਰ ਯੂਰੋਪੀਅਨ ਕੰਟਰੀਜ਼ ਕਰਦੀਆਂ। ਗਲੋਬਲ ਟੈਲੈਂਟ ਜਿਹੜਾ ਵਰਡ ਆ ਜੇ ਆਪਾਂ ਉਹਦਾ ਮਤਲਬ ਲਾਈਏ ਉਹਦਾ ਮਤਲਬ ਇਹ ਆ ਕਿ ਤੁਸੀਂ ਗਲੋਬਲੀ ਰੈਕਗਨਾਈਜ਼ਡ ਹੋਣੇ ਚਾਹੀਦੇ ਆ। ਤੁਸੀਂ ਕੋਈ ਰਿਸਰਚਰ ਆ, ਤੁਸੀਂ ਐਗਰੀਕਲਚਰ ਚ ਆ, ਤੁਸੀਂ IT ਚ ਆ, ਉਹਦੀਆਂ 7 ਕੈਟੇਗਰੀਆਂ ਨੇ ਜਿਨ੍ਹਾਂ ਚ ਤੁਹਾਨੂੰ ਫਿੱਟ ਕੀਤਾ ਜਾਂਦਾ, ਬਟ ਉਹਨਾਂ ਕੈਟੇਗਰੀਆਂ ਚ ਤੁਸੀਂ ਮਾਹਿਰ ਹੋਣੇ ਚਾਹੀਦੇ ਆ, ਤੁਹਾਡੇ ਕੋਲ ਗਲੋਬਲ ਰੈਕਗਨੀਸ਼ਨ ਹੋਣੀ ਚਾਹੀਦੀ ਆ, ਤੁਹਾਡੇ ਕੰਮ ਦੀ ਸਰਾਹਨਾ ਕਹਿ ਲਓ ਪੂਰੇ ਕਹਿ ਲਓ ਪੂਰੇ ਗਲੋਬ ਦੇ ਨਿਊਜ਼ ਪੇਪਰ ਜਾਂ ਤੁਸੀਂ ਨੈਸ਼ਨਲ ਤੇ ਐਟਲੀਸਟ ਰੈਕਗਨਾਈਜ਼ ਹੋਣੇ ਚਾਹੀਦੇ। ਸੋ ਇਹਦੇ ਰਿਕੁਆਇਰਮੈਂਟ ਇਹ ਆ, ਇਹ ਡੈਫੀਨੇਸ਼ਨਲੀ ਨੇ ਕੇਸ ਆਫੀਸਰਸ ਇਹ ਡਿਸਾਈਡ ਕਰਦੇ ਨੇ ਕਿ ਇਹਦੇ ਕੋਈ ਸਪੈਸਿਫਿਕ ਕ੍ਰਾਈਟੇਰੀਆ ਨਹੀਂ ਹੈ, ਬਟ ਮਿਨੀਮਮ ਜਿਹੜੀਆਂ ਰਿਕੁਆਇਰਮੈਂਟਸ ਉਹ ਆ ਕਿ ਪਹਿਲੀ ਚੀਜ਼ ਤੁਸੀਂ ਐਕਸੈਪਸ਼ਨਲ ਹੋਣੇ ਚਾਹੀਦੇ ਆ ਆਪਣੀ ਉਸ ਫੀਲਡ ਚ। ਇੱਕ ਮਿਨੀਮਮ ਇਨਕਮ ਹੈ, ਚਲੋ ਜੇ ਤੁਸੀਂ ਐਕਸੈਪਸ਼ਨਲ ਹੈ ਉਹ ਤੁਸੀਂ ਮੀਟ ਕਰ ਲੈਂਦੇ ਆ। ਸੋ ਗਲੋਬਲ ਟੈਲੈਂਟ ਨੂੰ ਬਹੁਤ ਜਾਣੇ ਇੱਕ ਯੂਜ਼ ਕਰ ਰਹੇ ਆ ਕਿ ਉਹ ਈਜ਼ੀ ਵੀਜ਼ਾ ਹੈ ਟੂ ਗੈਟ, ਉਹ ਈਜ਼ੀ ਵੀਜ਼ਾ ਉਹਨਾਂ ਲਈ ਆ ਜੋ ਐਲੀਜੀਬਲ, ਠੀਕ ਆ। ਸੋ ਜੇ ਮੈਂ ਐਗਜ਼ਾਮਪਲ ਦਿੰਦਾ ਕਿ ਅਗਰ ਆਪਾਂ ਇੱਕ ਗ੍ਰੈਜੂਏਟ ਹੈ ਜਸਟ ਉਹਨੇ ਪਾਸ ਹੋਇਆ ਉਹਨਾਂ ਨੂੰ ਵਧੀਆ ਜੋਬ ਮਿਲ ਗਈ ਆ ਤੇ ਉਹਨਾਂ ਦੇ ਪੁਆਇੰਟਸ ਨਹੀਂ ਬਣ ਰਹੇ ਆ, ਅਨਫੋਰਚੁਨੇਟਲੀ ਤੁਸੀਂ ਗਲੋਬਲ ਟੈਲੈਂਟ ਨਹੀਂ ਅਪਲਾਈ ਕਰ ਸਕਦੇ ਕਿਉਂਕਿ ਤੁਹਾਡੀ ਗਲੋਬਲ ਰੈਕਗਨੀਸ਼ਨ ਨਹੀਂ ਹੈ, ਭਾਵੇਂ ਤੁਸੀਂ ਆਪਣੀ ਫੀਲਡ ਚ ਕਾਫੀ ਚੰਗੇ ਹੋ ਲੇਕਿਨ ਉਹਦੇ ਨਾਲ ਕੰਪੇਅਰ ਜੇ ਆਪਾਂ ਕਰੀਏ ਕੋਈ ਸਪੋਜ਼ ਇੰਡੀਆ ਚ ਹੁਣੇ ਸਦਰਨ ਇੰਡੀਆ ਤੋਂ ਇਹਨਾਂ ਨੇ 200 ਕੁਛ ਵੀਜ਼ੇ ਦਿੱਤੇ ਜੋ ਕਿ ਇੱਕ ਕਾਫੀ ਵੱਡੀ ਅਚੀਵਮੈਂਟ ਆ। ਇਰਾਨ ਨੂੰ ਸਭ ਤੋਂ ਜ਼ਿਆਦਾ ਇਹਨਾਂ ਨੇ ਗਲੋਬਲ ਟੈਲੈਂਟ ਵੀਜ਼ੇ ਜਿਹੜੇ ਆ ਉਹ ਦਿੱਤੇ ਨੇ ਇਰਾਨ ਨੂੰ। ਸੋ ਕਹਿਣ ਦਾ ਮਤਲਬ ਇਹ ਆ ਕਿ ਤੁਸੀਂ ਆਪਣੀ ਫੀਲਡ ਚ ਇੱਕ ਰਿਸਰਚਰ ਕਹਿ ਲਓ, ਆਈ ਟੀ ਕਹਿ ਲਓ, ਫਿਨਟੈਕ ਕਹਿ ਲਓ, ਐਗਰੀਕਲਚਰ ਟੈਕਨੋਲੋਜੀ ਜਿਹਨੂੰ ਐਗਟੈਕ ਕਹਿੰਦੇ ਆ, ਉਹ ਤੁਸੀਂ ਨੈਸ਼ਨਲੀ ਤੇ ਗਲੋਬਲੀ ਰੈਕਗਨਾਈਜ ਹੋਣੇ ਚਾਹੀਦੇ ਆ। ਸਭ ਤੋਂ ਮੇਜਰ ਰਿਕੁਆਇਰਮੈਂਟ ਜਿਹੜੀ ਆ ਤੁਹਾਡੇ ਕੋਲ ਇੱਥੇ ਨੋਮੀਨੇਟਰ ਹੋਣਾ ਚਾਹੀਦਾ, ਉਹ ਇਸ਼ੂ ਨਹੀਂ ਹੈ, ਪਰ ਪਹਿਲਾਂ ਤੁਹਾਡੇ ਸਕਿੱਲਸ ਜਿਹੜੇ ਆ ਉਹ ਟੋਪ ਐਂਡ ਹੋਣੇ ਚਾਹੀਦੇ ਨੇ। ਸੋ ਪਲੀਜ਼ ਇਹਨੂੰ ਜਨਰਲ ਸਕਿੱਲ ਮਾਈਗ੍ਰੇਸ਼ਨ ਦੀ ਜਿਹੜੀਆਂ ਦੂਜੀਆਂ ਕੈਟਾਗਰੀਆਂ 189190 ਉਹਨਾਂ ਨਾਲ ਕਨਫਿਊਜ਼ ਨਾ ਕਰੀਏ, ਰਿਕੁਆਇਰਮੈਂਟਸ ਕਾਫੀ ਹਾਈ।
ਜੀ ਜੀ, ਸੋ ਕੋਈ ਵਿਲੱਖਣ ਤੁਹਾਡੀ ਦੇਣ ਜਿਹੜੀ ਉਹ ਆਪਣੇ ਖੇਤਰ ਦੇ ਵਿੱਚ ਹੋਣੀ ਜ਼ਰੂਰੀ ਹੈ, ਔਰ ਉਸ ਦੇਣ ਦਾ ਜਿਹੜਾ ਫਾਇਦਾ ਵੀ ਉਹ ਸੰਸਾਰ ਪੱਧਰ ਦੇ ਉੱਤੇ ਜਾਂ ਫਿਰ ਦੇਸ਼ ਦੇ ਪੱਧਰ ਦੇ ਉੱਤੇ ਜ਼ਰੂਰ ਸਾਹਮਣੇ ਨਜ਼ਰ ਆਉਂਦਾ ਹੋਣਾ ਚਾਹੀਦਾ। ਸੋ ਇਸੇ ਕਰਕੇ ਇਹ ਗਲੋਬਲ ਟੈਲੈਂਟ ਦੇ ਰੂਪ ਦੇ ਵਿੱਚ ਪਛਾਣਿਆ ਜਾਊਗਾ ਡਿਪਾਰਟਮੈਂਟ ਵੱਲੋਂ। ਖੈਰ, ਇਸ ਦੇ ਬਾਰੇ ਚ ਜਿਵੇਂ ਤੁਸੀਂ ਕਿਹਾ ਕਿ ਵਾਕਈ ਕਈ ਵਾਰ ਕਨਫਿਊਜ਼ਨਸ ਜਿਹੜੀਆਂ ਬਣ ਜਾਂਦੀਆਂ ਕਿ ਸ਼ਾਇਦ ਕੋਈ ਵੀ ਹੈਨਾ ਟੈਲੈਂਟ ਆ ਤੇ ਟੈਲੈਂਟ ਵਾਲਾ ਜਿਹੜਾ ਬੰਦਾ ਉਹ ਇਹਦੇ ਲਈ ਅਪਲਾਈ ਕਰ ਸਕਦਾ ਹੈ। ਖੈਰ, ਬਹੁਤ ਵਧੀਆ ਤੁਸੀਂ ਇਹਨੂੰ ਵੀ ਕਲੀਅਰ ਕੀਤਾ, ਸਪਸ਼ਟ ਕੀਤਾ। ਤੇ ਰਣਵੀਰ ਜੀ, ਅਗਲੀ ਗੱਲ ਜਿਹੜੀ ਤੁਹਾਡੇ ਤੋਂ ਜਾਣਨਾ ਚਾਹਾਂਗੇ, ਹਮੇਸ਼ਾ ਵੈਸੇ ਅਸੀਂ ਕਰਦੇ ਆਉਂਦੇ ਹਾਂ ਹਰ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ ਕਿ ਇਹਨਾਂ ਦਿਨਾਂ ਦੇ ਵਿੱਚ ਮਾਈਗ੍ਰੇਸ਼ਨ ਦੀਆਂ ਜਿਹੜੀਆਂ ਨੈਗੇਟਿਵ ਚੀਜ਼ਾਂ ਜਿਹੜੀਆਂ ਉਹ ਕਾਫੀ ਜ਼ਿਆਦਾ ਭਾਰੂ ਨੇ, ਹਨਾ। ਸੋ ਇਸੇ ਕਰਕੇ ਕਈ ਵਾਰ ਕੀ ਹੁੰਦਾ ਕਿ ਜਿਹੜੇ ਸਟੂਡੈਂਟਸ ਨੇ ਜਾਂ ਫਿਰ ਹੋਰ ਕੈਟਾਗਰੀਜ਼ ਦੇ ਉੱਤੇ ਜਿਹੜੇ ਇਸ ਵੇਲੇ ਲੋਕ ਫਸੇ ਹੋਏ ਆ, ਜਿਨ੍ਹਾਂ ਦੇ ਕਿਸੇ ਪਾਸਿਓਂ ਅਜੇ ਰਾਹ ਜਿਹੜੇ ਖੁੱਲ੍ਹਦੇ ਨਜ਼ਰ ਨਹੀਂ ਆ ਰਹੇ, ਹਨਾ, ਤੁਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਇਹ ਸਾਡੇ ਬਹੁਤ ਸਾਰੇ ਲਿਸਨਰਸ ਨੂੰ ਜਾਂ ਫਿਰ ਜਿਨ੍ਹਾਂ ਨੇ ਸਵਾਲ ਵੀ ਸਾਨੂੰ ਭੇਜਿਆ ਉਹਨਾਂ ਨੂੰ ਵੀ ਇਹ ਅਪੀਲ ਕੀਤੀ ਆ ਕਿ ਉਹਨਾਂ ਨੂੰ ਆਪਣੀ ਤਿਆਰੀ ਵੱਲ ਜਾਂ ਫਿਰ ਪੁਆਇੰਟਸ ਵਧਾਉਣ ਵੱਲ ਧਿਆਨ ਦੇਣਾ ਚਾਹੀਦਾ, ਹਨਾ, ਜਿਸ ਜਿਸ ਤਰ੍ਹਾਂ ਦੀ ਉਹਨਾਂ ਦੀ ਜਿਹੜੀ ਰਿਕੁਆਇਰਮੈਂਟ ਅੱਗੇ ਚਾਹੀਦੀ ਆ, ਤਾਂ ਕਿ ਜਦੋਂ ਹੀ ਸਭ ਕੁਛ ਆਮ ਹੁੰਦਾ ਹੈ ਤਾਂ ਉਹਨਾਂ ਨੂੰ ਆਪਣੇ ਉਹਨਾਂ ਪੁਆਇੰਟਸ ਦੇ ਨਾਲ ਉਹਦਾ ਜਿਹੜਾ ਫਾਇਦਾ ਆ ਉਹ ਮਿਲ ਸਕੇ। ਇਸ ਤੋਂ ਇਲਾਵਾ ਤੁਸੀਂ ਜ਼ਰੂਰ ਸਾਡੇ ਸੁਣਨ ਵਾਲਿਆਂ ਨੂੰ ਦੱਸੋ ਕਿ ਹੋਰ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਇਸ ਵੇਲੇ।
ਸਭ ਤੋਂ ਪਹਿਲੀ ਗੱਲ, ਮੈਂ ਥੋੜਾ ਪੋਜ਼ਿਟਿਵ ਵੇ ਚ ਜੇ ਆਪਾਂ ਪ੍ਰੋਗਰਾਮ ਕਹਿੰਦੇ ਕੰਕਲੂਡ ਕਰੀਏ, ਅੱਜ ਦੀ ਡੇਟ ਚ 30 ਇਨਵੀਟੇਸ਼ਨ ਜਾਂ 80 ਇਨਵੀਟੇਸ਼ਨ ਇੱਦਾਂ ਆ ਰਹੀਆਂ ਨੇ। ਕੋਈ ਟਾਈਮ ਇਹ ਵੀ ਸੀ ਜਦੋਂ 800 ਤੋਂ 1000 ਈਵਨ ਉਹ ਤੋਂ ਬਾਅਦ ਇਨਵੀਟੇਸ਼ਨ ਆਉਂਦੀਆਂ ਸੀ। ਉਹ ਟਾਈਮ ਜਿੱਦਾਂ ਕਿ ਮੈਂ ਕਿਹਾ, ਐਲੋਕੇਸ਼ਨ ਜਾਂ ਸਪੋਟਸ ਵਧਣਗੇ ਉਹ ਟਾਈਮ ਫਿਰ ਤੋਂ ਆਊਗਾ, ਠੀਕ ਹੈ। ਇਹ ਹੋ ਸਕਦਾ ਹੈ ਕਿ ਜਿਹੜੇ ਪੁਆਇੰਟਸ ਆ ਉਹ ਘੱਟ ਜਾਣ, ਗਾਰੰਟੀ ਨਹੀਂ ਵਰਡ ਮੈਂ ਯੂਜ ਕਰੂੰਗਾ, ਬਟ ਚਾਂਸਿਸ ਹੈਗੇ ਆ। ਜੇ ਸਿੰਪਲ ਮੈਥਸ ਆ, ਅਗਰ ਤੁਹਾਡੇ ਸਪੋਟਸ ਵਧਣਗੇ ਤੇ ਕੰਪੀਟੀਸ਼ਨ ਘਟੂਗਾ ਕਿਉਂਕਿ ਵੱਧ ਜਾਣਿਆਂ ਨੂੰ ਉਹ ਐਲੋਕੇਟ ਹੋ ਸਕਣਗੇ। ਲੇਕਿਨ ਉਦੋਂ ਵੀ ਇਨਵੀਟੇਸ਼ਨ ਉਹਨਾਂ ਨੂੰ ਮਿਲਣਗੇ ਜਿਹੜੇ ਟੋਪ ਆਫ ਦਾ ਟੋਪ ਹੋਣਗੇ, ਕਿਉਂਕਿ ਅੱਜ ਦੀ ਡੇਟ ਚ ਜਿਹੜਾ ਬੱਚਾ ਗ੍ਰੈਜੂਏਟ ਹੋ ਰਿਹਾ ਉਹ EOI ਪਾ ਰਿਹਾ ਤੇ ਉਹ ਬੈਕਲੋਗ ਬਣਿਆ ਹੋਗਾ। ਉਸ ਬੈਕਲੋਗ ਚ ਲੈਟਸ ਸੇ 80,000, ਮੈਂ ਜਸਟ ਐਗਜ਼ਾਮਪਲ ਦੇ ਰਿਹਾ, ਜਾਂ 60,000 ਐਪਲੀਕੇਸ਼ਨ ਪਾਈਆਂ, ਉਹਨਾਂ ਚ ਜਿਹੜੇ ਟੋਪ ਆਫ ਦਾ ਟੋਪ ਹੋਗੇ ਉਹਨਾਂ ਨੂੰ ਉਸ ਵੇਲੇ ਇਨਵਾਈਟ ਹੋਣਗੇ, ਭਾਵੇਂ ਉਹ ਨੰਬਰ ਵੱਧ ਜਾਣ, ਠੀਕ ਹੈ। ਸੋ ਬੈਸਟ ਤੁਸੀਂ ਇਹ ਕਰ ਸਕਦੇ ਹਾਂ ਕਿ ਆਪਣੇ ਪੁਆਇੰਟਸ ਵਧਾਉਣ ਦੀ ਪਲੀਜ਼ ਕੋਸ਼ਿਸ਼ ਕਰੋ। ਜੇ ਤੁਸੀਂ ਰੀਜਨਲ ਏਰੀਆ ਮੂਵ ਹੋ ਸਕਦੇ ਆ, ਗ੍ਰੇਟ ਆ, ਤੁਹਾਨੂੰ 491 ਦੀ ਆਪਸ਼ਨ ਮਿਲੂਗੀ, ਤੁਹਾਨੂੰ ਫੈਕਲਟੀ ਮਿਲੂਗੀ, ਜਿੱਦਾਂ ਹੁਣ ਮੈਂ 2 ਐਕਸਟਰਾ ਦੀ ਗੱਲ ਕੀਤੀ ਆ। ਤੁਸੀਂ ਨਾਟੀ ਪ੍ਰੋਫੈਸ਼ਨਲ ਈਅਰ 80s ਤੋਂ ਬਿਨਾਂ, ਜੇ IT ਜਾਂ ਆਪਾਂ ਈਵਨ ਨੋਨ ਪ੍ਰੋਡਾਟਾ ਦੀ ਗੱਲ ਕਰੀਏ, 8 ਤੋਂ ਬਿਨਾਂ ਅਨਫੋਰਚੁਨੇਟਲੀ ਅੱਜ ਦੀ ਡੇਟ ਚ ਆਪਾਂ 189 ਸੋਚ ਵੀ ਨਹੀਂ ਸਕਦੇ, ਠੀਕ ਹੈ। ਕੁਛ ਹੱਦ ਤੱਕ 190 ਸੋਚ ਨਹੀਂ ਸਕਦੇ, ਅਨਲੈਸ ਤੁਸੀਂ ਯੂਨੋ ਕ੍ਰਿਟੀਕਲ ਸਕਿੱਲਸ ਚ ਨਹੀਂ ਆ, ਠੀਕ ਹੈ। ਉਹ ਤੁਹਾਨੂੰ ਪਤਾ ਹੈ ਕਿ ਉਸ ਤੋਂ ਬਿਨਾਂ ਆਪਣਾ ਜਿਹੜਾ ਕੰਮ ਨਹੀਂ ਹੋਣਾ। ਸੋ ਮੇਨਲੀ ਵਰਕ ਉੱਤੇ ਕਰੋ। ਨਾਟੀ ਤੁਹਾਨੂੰ ਪਤਾ ਐਕਸਟਰਾ 5 ਪੁਆਇੰਟਸ ਮਿਲੂਗੇ। ਪ੍ਰੋਫੈਸ਼ਨਲ ਈਅਰ ਕਈ ਮੈਨੂੰ ਸੁਣਨ ਚ ਆਇਆ ਕਹਿੰਦੇ ਭਾਜੀ ਵੇਸਟ ਆਫ ਮਨੀ ਆ, ਇਟਸ ਨੋਟ। ਜੇ ਦੇਖਿਆ ਜਾਵੇ ਤਾਂ ਉਹ ਤੁਹਾਨੂੰ ਐਕਸਟਰਾ 5 ਪੁਆਇੰਟਸ ਮਿਲਦੇ ਹੋਗੇ, ਠੀਕ ਹੈ। ਅੱਜ ਦੀ ਡੇਟ ਚ 5 ਪੁਆਇੰਟਸ ਤੁਹਾਡੇ ਮੇਨ ਬ੍ਰੇਕ ਕਰ ਸਕਦੇ ਆ ਕੇਸ ਨੂੰ, ਠੀਕ ਹੈ। ਮੈਂ
ਜੀ
ਕੋਵਿਡ ਕਰਕੇ ਮੈਂ ਪਹਿਲੋਂ ਵੀ ਕਹਿੰਦਾ ਆਇਆ ਕਿ ਕੱਲੇ ਮਾਈਗ੍ਰੇਸ਼ਨ ਨਹੀਂ, ਹਰ ਇੱਕ ਪ੍ਰੋਫੈਸ਼ਨ ਜਾਂ ਕਹਿ ਲਓ ਹਰ ਇੱਕ ਫੀਲਡ 'ਚ ਪ੍ਰੋਬਲਮਸ ਆਈਆਂ ਨੇ। ਇਹ ਟਫ ਈਅਰ ਸਾਰਿਆਂ ਲਈ ਟਫ ਇਸ ਗਿਆ, ਮੈਂ ਵੀ ਉਹਦਾ ਪਾਰਟ ਹੈ, ਠੀਕ ਹੈ। ਮੈਂ ਵੀ ਉਹਦਾ ਹਿੱਸਾ ਹੈ ਜਦੋਂ ਦੇਖਦਾ ਹੈ ਕਿ ਮੇਰੇ ਜਿਹੜੇ ਕਲਾਇੰਟਸ ਨੇ ਜਾਂ ਜਿਹੜੇ ਪ੍ਰੋਸਪੈਕਟਿਵ ਕਲਾਇੰਟਸ ਨੇ ਉਹ ਵਿਚਾਰੇ ਸਟਰਗਲ ਕਰ ਰਹੇ ਨੇ, ਕਿੰਨਾ ਮੁਸ਼ਕਿਲ ਹੈ ਉਹਨਾਂ ਲਈ, ਇਹ ਦੇਖ ਕੇ ਓਬਵੀਅਸਲੀ ਦੁੱਖ ਹੁੰਦਾ ਹੈ। ਅੱਜ ਰੱਬ ਦੀ ਮਿਹਰ ਨਾਲ ਅਸੀਂ ਗੁਡ ਪੋਜੀਸ਼ਨ ਤੇ ਤਾਂ ਹੈ ਕਿਉਂਕਿ ਅਸੀਂ ਚਲੋ ਸਾਡੀ ਰੈਜ਼ੀਡੈਂਸੀ ਕਾਫੀ ਪਹਿਲੋਂ ਆ ਗਈ ਹੈ। ਮੈਂ ਅੱਜ ਵੀ ਗੱਲ ਕਰਦਾ ਹਾਂ ਕਿ ਟੌਪ ਐਂਡ ਪ੍ਰੋਫੈਸ਼ਨਲਸ ਜਿਹੜੇ ਕਿ ਜਦੋਂ ਮੈਂ ਰੈਜ਼ੀਡੈਂਸੀ ਲਿੱਤੀ ਆ ਉਸ ਵੇਲੇ ਉਹਨਾਂ ਲਈ ਵਾਕ ਇਨ ਦਾ ਪਾਰਕ, ਜਿੱਦਾਂ ਗੋਰੇ ਕਹਿੰਦੇ ਕਿ ਤੁਸੀਂ ਪਾਰਕ 'ਚ ਵਾਕ ਕਰਕੇ ਆਏ ਤੇ ਤੁਹਾਡੀ ਰੈਜ਼ੀਡੈਂਸੀ ਆ ਗਈ, ਉਹ ਕੰਮ ਹੁੰਦਾ ਸੀ, ਠੀਕ ਆ। ਅੱਜ ਦੀ ਡੇਟ 'ਚ ਵਿਚਾਰੇ ਇਹ ਬੀਚ ਨਾਟੀ ਪਤਾ ਨੀ ਕੀ ਕਰ ਰਿਹਾ, ਸਟਿਲ ਉਹਨਾਂ ਨੂੰ ਨਹੀਂ ਮਿਲ ਰਹੀ। ਮੈਂ ਇਸ ਪ੍ਰੋਗਰਾਮ ਦੇ ਰਾਹੀਂ ਇਹ ਵੀ ਕਹਿਣਾ ਚਾਹੂੰਗਾ ਕਿ ਹੈਡਸ ਆਫ ਟੂ ਯੂ ਗਾਇਜ਼, ਵੀ ਤੁਸੀਂ ਇੰਨੇ ਮੁਸ਼ਕਿਲ ਕਹਿ ਲਓ ਸਿਚੁਏਸ਼ਨ 'ਚ ਵੀ ਤੁਸੀਂ ਆਪਣੇ ਆਪ ਨੂੰ ਅੱਗੇ ਸਪੋਰਟ ਕਰੀ ਜਾ ਰਹੇ। ਮੇਰੇ ਲਈ ਕਹਿਣਾ ਬਹੁਤ ਆਸਾਨ ਹੈ ਜੀ, ਏਟੀਜ਼ ਲਿਆਓ, ਨਾਟੀ ਲਿਆਓ, ਇੱਧਰ ਮੂਵ ਹੋ ਜਾਓ, ਉੱਧਰ ਮੂਵ ਹੋ ਜਾਓ, ਬਟ ਉਹ ਕਰਨਾ ਕਿੰਨਾ ਮੁਸ਼ਕਿਲ ਆ। ਸੋ ਇੱਕ ਤਰ੍ਹਾਂ ਨਾਲ ਤੁਹਾਨੂੰ ਸੈਲੂਟ ਹੈ ਸਾਰਿਆਂ ਨੂੰ। ਇਹ ਹੌਸਲਾ ਪਲੀਜ਼ ਟੁੱਟਣ ਨਾ ਦਿਓ, ਤੁਸੀਂ ਜੂਨ ਤੱਕ ਵੇਟ ਕਰੋ। ਮੈਂ ਗਾਰੰਟੀ ਤਾਂ ਨਹੀਂ ਦੇ ਸਕਦਾ, ਬਟ ਵਰਸਟ ਆਲਰੇਡੀ ਪਾਸਟ ਹੋ ਚੁੱਕਿਆ। ਜੇ ਆਪਾਂ ਵਿਕਟੋਰੀਆ ਦੀ ਗੱਲ ਕਰੀਏ, ਵਰਸਟ ਆਲਰੇਡੀ ਪਾਸਟ ਹੋ ਚੁੱਕਿਆ। ਜੇ ਆਪਾਂ ਨਵੇਂ ਸਾਲ ਦੀ ਗੱਲ ਕਰੀਏ ਤੇ ਆਪਾਂ ਨੂੰ ਜ਼ਰੂਰ ਪੋਜ਼ਿਟਿਵ ਦੇਖਣ ਚ ਮਿਲਣਗੇ, ਬਟ ਇਹ ਟਾਈਮ ਨੂੰ ਯੂਜ਼ ਕਰੋ ਤਾਂ ਕਿ ਤੁਸੀਂ ਕ੍ਰੀਮ ਆਫ ਦਾ ਕ੍ਰੀਮ ਚਾਹੋ, ਤਾਂ ਕਿ ਤੁਹਾਨੂੰ ਇਨਵੀਟੇਸ਼ਨ ਜਿਹੜੀਆਂ ਉਹ ਮਿਲ ਸਕਣ। ਸੋ ਇਹੀ ਮੇਰੀ ਐਡਵਾਈਸ ਹੈ ਕਿ ਇਹ ਟਾਈਮ ਨੂੰ ਆਪਣੇ ਫੋਰ ਯੂਜ਼ ਕਰੋ, ਰੈਦਰ ਦੈਨ ਕਿ ਤੁਸੀਂ ਹਿੰਮਤ ਹਾਰ ਕੇ ਕਹੋ ਕਿ ਇਹ ਮੈਂ ਸਾਰਾ ਕੁਛ ਛੱਡ ਦੇਣਾ ਹੈ। ਕਈਆਂ ਨੇ, ਸੋਰੀ ਮੈਂ ਥੋੜਾ ਟਾਈਮ ਲੈ ਰਿਹਾ, ਬਟ ਕਈਆਂ ਨੇ ਮੈਨੂੰ ਕਿਹਾ ਕਿ ਭਾਜੀ ਆਸਟ੍ਰੇਲੀਆ ਕੰਟਰੀ ਨੇ ਬਹੁਤ ਸਾਡੇ ਨਾਲ ਕਹਿ ਲਓ ਇਨਜਸਟਿਸ ਕੀਤਾ, ਸਾਨੂੰ ਪੁੱਛਿਆ ਨਹੀਂ ਗਿਆ, ਕੈਨੇਡਾ ਫਾਰ ਬੈਟਰ ਆ। ਹਾਂਜੀ ਮੈਂ ਕਹਿੰਦਾ ਹੈ ਕਿ ਕੈਨੇਡਾ ਨੇ ਬਹੁਤ ਸਹੂਲਤਾਂ ਦਿੱਤੀਆਂ, ਮਚ ਰਿਸਪੈਕਟ ਫੋਰ ਕੈਨੇਡੀਅਨ ਗਵਰਨਮੈਂਟ, ਲੇਕਿਨ ਸਿਰਫ ਤੇ ਸਿਰਫ ਇਹ ਸੋਚੋ ਕਿ ਅੱਜ ਦੀ ਡੇਟ 'ਚ ਕੱਲੀ ਤੁਹਾਨੂੰ ਨਹੀਂ, ਆਸਟ੍ਰੇਲੀਅਨ ਰੈਜੀਡੈਂਟਸ ਤੇ ਸਿਟੀਜ਼ਨਸ ਵੀ ਬਾਹਰ ਨੇ, ਤੇ ਅੱਜ ਦੀ ਡੇਟ 'ਚ ਉਹ ਸਟੈਪ ਚੁੱਕਣ ਕਰਕੇ ਅੱਜ ਆਸਟ੍ਰੇਲੀਆ ਸੇਫੈਸਟ ਕੰਟਰੀ ਇਨ ਦਾ ਵਰਲਡ ਆ, ਠੀਕ ਹੈ। ਸੋ ਇਹ ਟਫ ਚੋਇਸ ਸੀ ਆਸਟ੍ਰੇਲੀਆ ਲਈ, ਮੈਂ ਮੰਨਦਾ ਤੁਹਾਨੂੰ ਰਿਕੁਆਇਰਡ ਸਪੋਰਟ ਨਹੀਂ ਮਿਲਿਆ, ਲੇਕਿਨ ਅੱਜ ਆਸਟ੍ਰੇਲੀਆ ਅਗਰ ਸੇਫ ਹੈ ਤੇ ਉਹ ਆਪਣੇ ਸਟ੍ਰਿਕਟ ਜਿਹੜੇ ਇਹਨਾਂ ਨੇ ਰੂਲਸ ਕੀਤੇ ਆ ਉਸ ਕਰਕੇ ਸੇਫ ਆ, ਤੇ ਜਲਦੀ ਹੀ ਇਹ ਆਲਰੇਡੀ ਗੱਲ ਗਵਰਨਮੈਂਟ ਤੇ ਚੱਲ ਰਹੀ ਹੈ ਕਿ ਜਲਦੀ ਹੀ ਤੁਹਾਡੇ ਬਾਰੇ ਵੀ ਸੋਚਿਆ ਜਾਵੇਗਾ। ਇਹ ਆਸਟ੍ਰੇਲੀਆ ਦਾ ਮੇਜਰ ਐਕਸਪੋਰਟ ਆ, ਇਹਨੂੰ ਇਹ ਲਾਈਟਲੀ ਨਹੀਂ ਲੈ ਸਕਦੇ, ਠੀਕ ਹੈ। ਸੋ ਇਹ ਨਹੀਂ ਕਿ ਆਸਟ੍ਰੇਲੀਆ ਤੁਹਾਡੇ ਅਗੇਂਸਟ ਆ, ਜਿੰਨਾ ਸਿਟੀਜ਼ਨਸ਼ਿਪ ਲਿੱਤੀ ਆ ਉਹਨਾਂ ਨੂੰ ਵੀ ਸੇਮ ਐਂਗਲ ਨਾਲ ਦੇਖਿਆ ਗਿਆ। ਸੋ ਪਲੀਜ਼ ਮੈਂ ਮੰਨਦਾ ਹੈ ਤੁਸੀਂ ਸ਼ਾਇਦ ਮੇਰੀ ਗੱਲ ਤੋਂ ਨਾ ਸਹਿਮਤ ਹੋ, ਲੇਕਿਨ ਪਲੀਜ਼ ਅਗਰ ਤੁਸੀਂ ਅਨਬਾਇਸਡ ਹੋ ਕੇ ਦੇਖੋ ਤੇ ਇਹ ਸੋਚੋ ਕਿ ਅਗਰ ਤੁਸੀਂ ਗਵਰਨਮੈਂਟ ਚ ਹੋਣੇ ਤੇ ਸ਼ਾਇਦ ਤੁਸੀਂ ਵੀ ਆਈ ਸਟੈਪ ਲੈਣੇ।
ਜੀ ਜੀ ਬਿਲਕੁਲ, ਅਕਸਰ ਇਹ ਸ਼ਿਕਾਇਤ ਜਿਹੜੀ ਆ ਉਹ ਕੀਤੀ ਜਾਂਦੀ ਆ, ਜਿਹੜੇ ਵਿਦਿਆਰਥੀ ਇੱਥੇ ਆਉਣਾ ਚਾਹੁੰਦੇ ਹੁੰਦੇ ਆ ਤੇ ਕੁਛ ਸਖ਼ਤ ਜਿਹੜੀਆਂ ਸਾਡੀਆਂ ਰੂਲਸ ਰੈਗੂਲੇਸ਼ਨਸ ਆ ਉਹਦੇ ਕਰਕੇ ਉਹ ਇੱਥੇ ਫਿਰ ਨਹੀਂ ਆ ਪਾਉਂਦੇ, ਹਨਾ, ਤੇ ਫਿਰ ਉਹਨਾਂ ਨੂੰ ਲੱਗਦਾ ਕਿ ਕੈਨੇਡਾ ਜਿਹੜਾ ਉਹ ਜ਼ਿਆਦਾ ਸੌਖਾ ਹੈ। ਕੋਰੋਨਾ ਦੇ ਦੌਰਾਨ ਵੀ ਸ਼ਾਇਦ ਇਹ ਸ਼ਿਕਾਇਤ ਜਿਹੜੀ ਆ ਉਹ ਆਮ ਲੋਕਾਂ ਦੀ ਬਣੀ ਰਹੀ ਹੈ ਕਿ ਆਸਟ੍ਰੇਲੀਆ ਦੇ ਵਿੱਚ ਜਿਹੜੀ ਸਖ਼ਤੀ ਆ ਉਹ ਬਹੁਤ ਜ਼ਿਆਦਾ ਰਹੀ ਹੈ। ਔਰ ਮੈਨੂੰ ਲੱਗਦਾ ਸਿਰਫ ਕੋਰੋਨਾ ਦੌਰਾਨ ਹੀ ਨਹੀਂ, ਬਹੁਤ ਸਾਰੇ ਜਿਹੜੇ ਸਾਡੇ ਗਵਰਨਮੈਂਟ ਦੇ ਜਿਹੜੇ ਰੂਲਸ ਆ ਉਹ ਅਸਲ ਦੇ ਵਿੱਚ ਸਾਡੀ ਆਪਣੀ ਭਲਾਈ ਦੇ ਲਈ ਹੀ ਬਣਾਏ ਗਏ ਆ, ਕਿਉਂਕਿ ਜਦੋਂ ਅਸੀਂ ਆਸਟ੍ਰੇਲੀਅਨ ਗਵਰਨਮੈਂਟ ਦੇ ਕੰਮ ਕਰਨ ਦਾ ਤਰੀਕਾ ਦੇਖਦੇ ਹਾਂ, ਢੰਗ ਦੇਖਦੇ ਹਾਂ, ਤਾਂ ਉਹਦੇ ਨਾਲ ਉਹ ਬਹੁਤ ਸਹੀ ਤਰੀਕੇ ਦੇ ਨਾਲ ਜਿਹੜਾ ਇੱਥੇ ਲੋਕਾਂ ਨੂੰ ਬੁਲਾਉਣ ਦੇ ਵਿੱਚ ਰਾਜ਼ੀ ਹੁੰਦੀ ਆ। ਔਰ ਇੱਥੇ ਜਿਹੜੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਉਹ ਵੀ ਰਣਬੀਰ ਜੀ ਆਪਣੇ ਵੱਲੋਂ ਜੇ ਦੇਖਿਆ ਜਾਵੇ ਤਾਂ ਸਰਕਾਰ ਵੱਲੋਂ ਬਹੁਤ ਵਧੀਆ ਸਹੂਲਤਾਂ ਜਿਹੜੀਆਂ ਆ ਇੱਥੇ ਆਮ ਤੌਰ ਤੇ ਮੁਹੱਈਆ ਕੀਤੀਆਂ ਜਾਂਦੀਆਂ ਸਰਕਾਰ ਵੱਲੋਂ, ਹਨਾ, ਪਰ ਸਿਰਫ ਇੱਕੋ ਹੀ ਸ਼ਰਤ ਹੈ ਕਿ ਜਿਹੜਾ ਜ਼ਰੀਆ ਆ ਇੱਥੇ ਆਉਣ ਦਾ ਉਹ ਜਾਇਜ਼ ਹੋਵੇ, ਸਹੀ ਹੋਵੇ। ਸੋ ਇਹ ਜਿਹੜਾ ਇੱਕ ਸਰਕਾਰ ਦਾ ਇੱਕ ਸਖ਼ਤ ਰਵੱਈਆ ਆ ਉਹ ਸ਼ਾਇਦ ਆਮ ਲੋਕਾਂ ਨੂੰ ਇਸ ਕਰਕੇ ਜ਼ਿਆਦਾ ਬੁਰਾ ਲੱਗਦਾ ਹੈ ਕਿ ਜਿਹੜੀ ਸਖਤੀ ਆ ਉਹ ਇਸ ਕਦਰ ਨਹੀਂ ਹੋਣੀ ਚਾਹੀਦੀ। ਪਰ ਜਦੋਂ ਹੁਣ ਅਸੀਂ ਕਰੋਨਾ ਦੇ ਟਾਈਮ ਦੀ ਗੱਲ ਕਰਦੇ ਹਾਂ ਤਾਂ ਕਰੋਨਾ ਦੇ ਟਾਈਮ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਜਿਹੜੇ ਦੇਸ਼ ਸੀ ਉਹਨਾਂ ਨੇ ਜਦੋਂ ਥੋੜੀ ਜਿਹੀ ਨਰਮੀ ਕੀਤੀ ਤੇ ਉਸ ਨਰਮੀ ਤੋਂ ਬਾਅਦ ਉੱਥੇ ਜਿਹੜੇ ਹਾਲਾਤ ਆ ਉਹ ਬਦਤਰ ਹੋ ਗਏ, ਹਨਾ। ਉਹ ਜਦੋਂ ਹਾਲਾਤ ਬਦਤਰ ਹੋਏ ਉਸ ਤੋਂ ਬਾਅਦ ਉਹਨਾਂ ਨੂੰ ਫੇਰ ਸਖਤੀ ਜਿਹੜੀ ਆ ਉਹ ਕਰਨੀ ਪਈ ਆ। ਸੋ ਇਸ ਕਰਕੇ ਜਦੋਂ ਫੇਰ ਬਾਰ ਬਾਰ ਅਸੀਂ ਉਸੇ ਸਰਕਲ ਦੇ ਵਿੱਚ ਘੁੰਮਦੇ ਰਹਿੰਦੇ ਹਾਂ ਤਾਂ ਫੇਰ ਉਹ ਜਿਹੜਾ ਲੰਮਾ ਟਾਈਮ ਹੈ, ਲੰਮਾ ਸਮਾਂ ਜਿਹੜਾ ਹੈ ਉਹਦੇ ਵਿੱਚੋਂ ਨਿਕਲ ਪਾਉਣਾ ਸਾਡੇ ਲਈ ਮੁਸ਼ਕਲ ਹੁੰਦਾ। ਸੋ ਸ਼ਾਇਦ ਇਹੀ ਜਿਹੜਾ ਇੱਕ ਕਾਰਨ ਹੈਗਾ ਕਿ ਅਸੀਂ ਪੂਰੀ ਤਰ੍ਹਾਂ ਉਸ ਵਿੱਚੋਂ ਬਾਹਰ ਆਉਣ ਦੇ ਵਿੱਚ ਸਫਲ ਰਹੀਏ ਇਸ ਸਮੇਂ ਦੌਰਾਨ, ਔਰ ਉਸ ਤੋਂ ਬਾਅਦ ਸਾਡੇ ਲਈ ਸਭ ਕੁਛ ਸੁਖਾਲਾ ਹੋਵੇ, ਸੌਖਾ ਹੋਵੇ। ਇਸ ਆਸ ਦੇ ਨਾਲ ਸ਼ਾਇਦ ਜਿਹੜੀ ਸਰਕਾਰ ਹੈ ਉਹ ਵੀ ਇਹੋ ਜਿਹੀਆਂ ਸਖਤ ਨੀਤੀਆਂ ਜਿਹੜੀਆਂ ਉਹ ਅਪਣਾਉਂਦੀ ਆ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਰਣਬੀਰ ਜੀ, ਮੈਨੂੰ ਲੱਗਦਾ ਕਿ ਆਪਾਂ ਹੁਣ ਇੱਥੇ ਹੀ ਪ੍ਰੋਗਰਾਮ ਜਿਹੜਾ ਆ ਉਹ ਸਮੇਟਦੇ ਆ। ਜਾਣ ਤੋਂ ਪਹਿਲਾਂ ਤੁਸੀਂ ਹੋਰ ਕੁਝ ਖਾਸ ਸਾਡੇ ਸੁਣਨ ਵਾਲਿਆਂ ਨੂੰ ਕਹਿਣਾ ਚਾਹੁੰਦੇ ਹੋਵੋ ਤਾਂ ਜ਼ਰੂਰ ਕਹੋ।
ਮੈਂ ਸਿਰਫ ਇਹੀ ਕਹੂੰਗਾ ਕਿ ਜੇ ਤੁਹਾਨੂੰ ਲੱਗਦਾ ਹੈ ਮੇਰੇ, ਮੈਂ ਜੋ ਹੁਣੇ ਕਿਹਾ ਹੈ ਕਿ ਸ਼ਾਇਦ ਤੁਹਾਡੇ ਨਾਲ ਥੋੜਾ ਵਿਤਕਰਾ ਹੋਇਆ ਜਾਂ ਨੈਗੇਟਿਵਿਟੀ ਹੋਈ ਆ, ਤੁਸੀਂ ਮੋਰ ਦੈਨ ਹੈਪੀ ਆ ਤੁਹਾਡੇ ਨਾਲ ਨੋਨ ਮਾਈਗ੍ਰੇਸ਼ਨ ਰਿਲੇਟਡ ਮੈਟਰ ਚ ਵੀ ਗੱਲ ਕਰਨ ਲਈ। ਅਗਰ ਤੁਹਾਨੂੰ ਕੋਈ ਲੱਗਦਾ ਹੈ ਕਿ ਤੁਸੀਂ ਡਿਪਰੈਸਡ ਹੋ ਜਾਂ ਕਹਿ ਲਓ ਤੁਸੀਂ ਕਾਫੀ ਫਰਸਟ੍ਰੇਟਡ ਹੋ, ਮੇਰਾ ਨੰਬਰ ਸਿਰਫ ਤੇ ਸਿਰਫ ਮਾਈਗ੍ਰੇਸ਼ਨ ਕੁਐਰੀਜ਼ ਲਈ ਨਹੀਂ, ਤੁਹਾਨੂੰ ਕੋਈ ਹੋਰ ਜੇ ਗੱਲ ਕਰਨੀ ਹੋਵੇ ਮੋਰ ਦੈਨ ਹੈਪੀ। ਮੈਨੂੰ ਕਈ ਵਾਰ ਕਾਲ ਆਉਂਦੇ ਆ ਕਿ ਮੈਂ ਕਾਫੀ ਸਟ੍ਰੈਸ ਆ, ਮੋਰ ਦੈਨ ਹੈਪੀ ਟੂ ਟਾਕ ਟੂ ਯੂ ਅਬਾਊਟ ਇਟ। ਹਰ ਇੱਕ ਚੀਜ਼ ਦਾ ਸੋਲੂਸ਼ਨ ਹੈਗਾ, ਠੀਕ ਆ, ਇੰਨਾ ਧਿਆਨ ਰੱਖਿਓ। ਸਾਡੀ ਇੰਟਰਨੈਸ਼ਨਲ ਸਟੂਡੈਂਟਸ ਦੀ ਹਿੰਮਤ ਦੀ ਮੈਂ ਬਾਰ ਬਾਰ ਕਹਿੰਦਾ ਕਿ ਹੈਟਸ ਆਫ ਤੁਹਾਨੂੰ। ਤੇ ਦੂਜੀ ਗੱਲ, ਕੁਛ ਮਹੀਨਿਆਂ ਦੀ ਗੱਲ, ਇੰਨਾ ਯਾਦ ਰੱਖਿਓ, ਉਸ ਤੋਂ ਬਾਅਦ ਰੱਬ ਦੀ ਮਿਹਰ ਹੋਈ ਤੇ ਪੋਜੀਸ਼ਨ ਕੰਪਲੀਟਲੀ ਨਾਰਮਲ ਹੋਊਗੀ ਤੇ ਤੁਸੀਂ ਬੈਟਰ ਪੋਜੀਸ਼ਨ ਤੇ ਹੋਵੋਗੇ। ਸੋ ਪਲੀਜ਼ ਮੈਨੂੰ ਜੇ ਤੁਹਾਨੂੰ ਲੱਗਦਾ ਹੈ ਤੁਹਾਨੂੰ ਕੋਈ ਕੋਈ ਗੱਲ ਹੈ ਜਿਹੜੀ ਤੁਸੀਂ ਨੋਨ ਮਾਈਗ੍ਰੇਸ਼ਨ ਰਿਲੇਟਡ ਵੀ ਕਰਨੀ ਆ, ਮੋਰ ਦੈਨ ਹੈਪੀ ਟੂ ਟਾਕ ਟੂ ਯੂ।
ਜੀ, ਸੋ ਇਹੀ ਖਾਸੀਅਤ ਹੈ ਰਣਬੀਰ ਜੀ ਤੁਹਾਡੀ, ਕਿ ਆਮ ਤੌਰ ਤੇ ਤੁਹਾਡੇ ਲਈ ਫੀਡਬੈਕ ਵੀ ਸਾਡੇ ਸੁਣਨ ਵਾਲਿਆਂ ਦਾ ਇਹੀ ਆਉਂਦਾ ਕਿ ਅਸੀਂ ਜਦੋਂ ਵੀ ਤੁਹਾਨੂੰ ਕਾਲ ਕਰੀਏ, ਮੈਸੇਜ ਕਰੀਏ, ਸਾਨੂੰ ਜਵਾਬ ਜਿਹੜਾ ਉਹ ਬਹੁਤ ਜਲਦ ਮਿਲ ਜਾਂਦਾ, ਤੁਹਾਡੇ ਨਾਲ ਗੱਲਬਾਤ ਕਰਨ ਦਾ ਸਮਾਂ ਜਿਹੜਾ ਉਹ ਵੀ ਉਹਨਾਂ ਨੂੰ ਮਿਲ ਜਾਂਦਾ। ਸੋ ਇਹ ਆਪਣੇ ਆਪ ਦੇ ਵਿੱਚ ਜ਼ਰੂਰੀ ਵੀ ਬਹੁਤ ਹੈ, ਕਿਉਂਕਿ ਇਸ ਸਮੇਂ ਦੌਰਾਨ ਅਸੀਂ ਆਮ ਤੌਰ ਤੇ ਇਹ ਵੇਖ ਵੀ ਰਹੇ ਹਾਂ, ਸੁਣ ਵੀ ਰਹੇ ਹਾਂ ਕਿ ਮੈਂਟਲ ਹੈਲਥ ਜਿਹੜੀ ਆ ਉਹ ਬਹੁਤ ਜ਼ਿਆਦਾ ਇਫੈਕਟਡ ਹੋਈ ਆ। ਸੋ ਇਸ ਵੇਲੇ ਮੈਂਟਲ ਹੈਲਥ, ਫਿਜ਼ੀਕਲ ਹੈਲਥ ਆਪਣੇ ਆਪ ਦੇ ਵਿੱਚ ਕਾਇਮ ਰੱਖਣੀ ਬਹੁਤ ਜ਼ਰੂਰੀ ਹੈ। ਸੋ ਜੇ ਸਾਡੀ ਸਿਹਤ ਠੀਕ ਹੈ ਤਾਂ ਫਿਰ ਬਾਕੀ ਚੀਜ਼ਾਂ ਜਿਹੜੀਆਂ, ਬਾਕੀ ਮੁਸ਼ਕਲਾਂ ਔਕੜਾਂ ਜਿਹੜਾ ਉਹਨਾਂ ਦੇ ਨਾਲ ਤਾਂ ਆਪਾਂ ਫਿਰ ਨਜਿੱਠ ਲਵਾਂਗੇ, ਹਨਾ।
ਜੀ, ਇੱਕਦਮ ਬਹੁਤ ਹੀ ਵਧੀਆ ਪੁਆਇੰਟ ਜੀ ਤੁਸੀਂ ਕਿਹਾ ਕਿ ਮੈਂਟਲ ਹੈਲਥ ਜਿਹੜੀ ਆ ਉਹ ਅੱਜ ਦੀ ਡੇਟ ਚ ਅਗਰ ਆਪਾਂ ਗੱਲ ਕਰੀਏ, ਰੈਜੀਡੈਂਟ ਸਿਟੀਜ਼ਨ ਜਾਂ ਸਟੂਡੈਂਟ ਹੋਵੇ, ਸਾਰਿਆਂ ਨੂੰ ਫਰਕ ਪਿਆ ਹੈ। ਤੇ ਓਬਵੀਅਸਲੀ ਬੀਇੰਗ ਅ ਰੈਜੀਡੈਂਟ ਸਿਟੀਜ਼ਨ ਤੁਹਾਡੇ ਕੋਲ ਕੁਝ ਸਹੂਲਤਾਂ ਹੈਗੀਆਂ ਗਵਰਨਮੈਂਟ ਵੱਲੋਂ, ਜਿਹੜੇ ਵਿਚਾਰੇ ਇੰਟਰਨੈਸ਼ਨਲ ਸਟੂਡੈਂਟ ਨੇ ਉਹਨਾਂ ਕੋਈ ਖਾਸ ਸਹੂਲਤ ਨਹੀਂ ਆ, ਉਹ ਇੰਸ਼ੋਰੈਂਸ ਵੀ ਆਪ ਪੇ ਕਰਦੇ ਆ, ਠੀਕ ਆ। ਤਾਂ ਮੈਂ ਕਿਹਾ ਕਿ ਅਗਰ ਬਾਈ ਚਾਂਸ ਤੁਹਾਨੂੰ ਕੋਈ ਕਹਿ ਲਓ ਤੁਸੀਂ ਕੋਈ ਪਰਸਨਲ ਗੱਲ ਕਰਨੀ ਆ ਜਿਹੜੀ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਮੈਂਟਲ ਹੈਲਥ ਨੂੰ ਇਫੈਕਟ ਕਰ ਰਹੀ ਹੈ, ਜੇ ਮੈਂ ਕਿਤੇ ਹੈਲਪ ਕਰ ਸਕਾਂ ਤੇ ਆਮ ਮੋਰ ਦੈਨ ਹੈਪੀ ਟੂ। ਤੁਸੀਂ ਬੇਝਿਜਕ ਕਾਲ ਕਰੋ, ਤੁਹਾਨੂੰ ਕਦੀ ਮੇਰੇ ਵੱਲੋਂ ਇਹ ਨਹੀਂ ਕੰਪਲੇਨ ਆਏਗੀ ਕਿ ਇਹ ਨੋਨ ਮਾਈਗ੍ਰੇਸ਼ਨ ਰਿਲੇਟਡ ਹੈ, ਠੀਕ ਹੈ ਜੀ। ਸੋ ਪਲੀਜ਼ ਬਾਏ ਆਲ ਮੀਨਸ ਮੈਨੂੰ ਰਿੰਗ।
ਠੀਕ, ਸਰਨਵੀਰ ਜੀ, ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਣਾ ਕੀਮਤੀ ਸਮਾਂ ਸਾਡੇ ਨਾਲ, ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕਰਨ ਦੇ ਲਈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੇ ਅੱਜ ਦਾ ਦ ਮਾਈਗ੍ਰੇਸ਼ਨ ਸ਼ੋ ਆਪਾਂ ਹੁਣ ਇੱਥੇ ਹੀ ਸਮਾਪਤ ਕਰਦੇ ਹਾਂ। ਅਗਲੇ ਹਫ਼ਤੇ ਫੇਰ ਇਸੇ ਸਮੇਂ ਅਸੀਂ ਫੇਰ ਲੈ ਕੇ ਹਾਜ਼ਰ ਹੋਵਾਂਗੇ ਦ ਮਾਈਗ੍ਰੇਸ਼ਨ ਸ਼ੋ। ਅੱਜ ਦੇ ਪ੍ਰੋਗਰਾਮ ਦੌਰਾਨ ਜੇ ਕੋਈ ਕਮੀਆਂ ਰਹਿ ਗਈਆਂ ਹੋਣ ਉਹਦੇ ਲਈ ਅਸੀਂ ਖਿਮਾ ਚਾਹਾਂਗੇ, ਪਰ ਆਪਣੀ ਫੀਡਬੈਕ ਦੋਸਤੋ ਸਾਨੂੰ ਜ਼ਰੂਰ ਦਿੰਦੇ ਰਿਹਾ ਕਰੋ। ਸਾਡਾ ਈਮੇਲ ਪਤਾ ਹੈ request@harmanradio.com। ਸੋ ਬਹੁਤ ਬਹੁਤ ਧੰਨਵਾਦ ਰਣਬੀਰ ਜੀ, ਤੇ ਸਾਰੇ ਦੋਸਤਾਂ ਦਾ ਵੀ ਧੰਨਵਾਦ ਕਰਦਿਆਂ ਲੈਂਦੇ ਹਾਂ ਇਜਾਜ਼ਤ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਹਾਂਜੀ ਰਣਬੀਰ ਭਾਜੀ, ਤੁਹਾਡੀ ਸਿਹਤ ਠੀਕ ਹੈ ਹੁਣ?
ਆਲ ਗੁੱਡ ਹੈ। ਪੈਂਡਿਟਿਟੀ ਆ ਕੀ ਹੋਇਆ, ਆਈ ਟ੍ਰਾਈਡ, ਮੈਨੂੰ ਲੱਗਿਆ ਕਿ ਮੈਂ ਫੋਨ ਰਿਵਾਈਵ ਕਰ ਕੇ ਨਾ ਤੁਹਾਨੂੰ ਕਾਲ ਕਰਾਂ ਕਿ ਫੇਰ ਕਰ ਲੈਣਾ, ਬਟ ਆਨੈਸਟਲੀ
ਨਾ ਨਾ ਕੋਈ ਨਹੀਂ ਭਾਜੀ, ਕੋਈ ਨਹੀਂ।